빠지는
ਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕ ਦੀ ਪੌਣ ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਗਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਜੀ ਦੋਸਤੋ ਹਰਮਨ ਰੇਡੀਓ ਤੇ ਮੈਂ ਇਕ ਵਾਰ ਫੇਰ ਹਾਜ਼ਰ ਹਾਂ ਜੀ ਅਮਰਦੀਪ ਕੌਰ ਤੁਹਾਡੀ ਖਿਦਮਤ ਦੇ ਵਿਚ ਸਾਡਾ ਰੋਜ਼ਾਨਾ ਪ੍ਰੋਗਰਾਮ ਲਹਿਰਾਂ ਲੈ ਕੇ ਸੋ ਲਹਿਰਾਂ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਗੁੱਡ ਮਾਰਨਿੰਗ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਨਾਲ ਹੀ ਨਾਲ ਸਾਰੇ ਦੋਸਤਾਂ ਦੇ ਲਈ ਸੁਣਨ ਵਾਲਿਆਂ ਦੇ ਲਈ ਅਰਦਾਸ ਬੇਨਤੀ ਇਹੀ ਕਿ ਤੁਹਾਡਾ ਦਿਨ ਅੱਜ ਦਾ ਦਿਨ ਤੁਹਾਡਾ ਹਰ ਦਿਨ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਜਿਹੜਾ ਜੀ ਉਹ ਖੁਸ਼ਗਵਾਰ ਹੋਵੇ ਖੁਸ਼ੀਆਂ ਖੇੜੇ ਮਾਣਦੇ ਰਹੋ ਤੇ ਦਿਨ ਅੱਜ ਮੰਗਲਵਾਰ ਹਮੇਸ਼ਾ ਵਾਂਗ ਅਸੀਂ ਜੁੜ ਪੈਂਦੇ ਹੁੰਦੇ ਹਾਂ ਮੰਗਲਵਾਰ ਵਾਲੇ ਦਿਨ ਮੈਲਬਰਨ ਤੋਂ ਸੋ ਅੱਜ ਦਾ ਵੀ ਲਹਿਰਾਂ ਪ੍ਰੋਗਰਾਮ ਜਿਹੜਾ ਜੀ ਮੈਲਬਰਨ ਤੋਂ ਪ੍ਰਸਾਰਿਤ ਕੀਤਾ ਜਾਣਾ ਤੇ ਤੁਸੀਂ 2 ਘੰਟੇ ਦਾ ਜਿਹੜਾ ਸਫ਼ਰ ਹੈ ਮੇਰੇ ਨਾਲ ਮਾਣਨਾ ਤੇ ਮੈਂ ਤੁਹਾਡੇ ਨਾਲ ਮਾਣਨਾ ਇਹ ਸਫ਼ਰ ਤੇ ਪ੍ਰੋਗਰਾਮ ਦੇ ਵਿਚ ਕੀ ਹੋਣਾ ਇਸ ਦੀ ਰੂਪਰੇਖਾ ਦੇ ਬਾਰੇ ਚ ਤੁਹਾਡੇ ਨਾਲ ਜ਼ਰੂਰ ਆਪਾਂ ਸਾਂਝ ਪਾਵਾਂਗੇ ਪਰ ਉਸ ਤੋਂ ਵੀ ਪਹਿਲਾਂ ਅੱਜ ਦੇ ਦਿਨ ਦੀ ਗੱਲ ਕਰੀਏ ਤਾਂ ਦਿਨ ਹੈਗਾ ਜੀ ਮੰਗਲਵਾਰ ਸਾਲ 2018 ਦੇ ਜੂਨ ਮਹੀਨੇ ਦੀ 19 ਤਰੀਕ ਅੱਜ ਹੋ ਚੁੱਕੀ ਹੈ ਨਾਨਕ ਸ਼ਾਹੀ ਸੰਮਤ 550 ਦੇ ਹਾੜ੍ਹ ਮਹੀਨੇ ਦੀ 5 ਤਰੀਕ ਹੈ ਤੇ ਜੇ ਘੜੀਆਂ ਵੱਲ ਦੋਸਤੋ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਜੀ ਇਸ ਵੇਲੇ ਮੈਲਬਰਨ ਕੈਨਬਰਾ ਬ੍ਰਿਸਬਿਨ ਤੇ ਸਿਡਨੀ ਦੇ ਵਿਚ ਸਮਾਂ ਜਿਹੜਾ ਜੀ ਉਹ ਹੋ ਚੁੱਕਿਆ 8:03 ਦਾ ਤੇ ਪਰਥ ਦੇ ਵਿਚ ਜਦਕਿ ਅਜੇ 6:03 ਹੀ ਹੋਏ ਨੇ ਤੇ ਐਡੀਲੇਡ ਦੇ ਵਿਚ ਸਮਾਂ ਜਿਹੜਾ ਉਹ 7:33 ਦਾ ਹੋਇਆ ਗੁਆਂਢੀ ਮੁਲਕ ਚਲੀਏ ਨਿਊਜ਼ੀਲੈਂਡ ਤਾਂ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿਚ ਇਸ ਵੇਲੇ 10:03 ਦਾ ਸਮਾਂ ਤੇ ਕੁਝ ਹੋਰ ਦੇਸ਼ ਜਿੱਥੇ ਮੰਗਲਵਾਰ ਦਾ ਦਿਨ ਚੜ ਚੁੱਕਿਆ ਜਿੱਥੇ ਤਰੀਕ 19 ਹੋ ਚੁੱਕੀ ਹੈ ਹਾਂਗਕਾਂਗ ਦੇ ਵਿਚ ਮੰਗਲਵਾਰ ਚੜ ਚੁੱਕਿਆ ਉੱਥੇ ਵੀ ਲਗਭਗ ਪਰਥ ਵਾਲਾ ਸਮਾਂ 6:03 ਸਵੇਰ ਦੇ ਹੋ ਚੁੱਕੇ ਨੇ ਤੇ ਇਸੇ ਤਰ੍ਹਾਂ ਡੁਬਈ ਦੇ ਵਿਚ ਵੀ ਮੰਗਲਵਾਰ ਦਾ ਦਿਨ ਚੜ ਚੁੱਕਿਆ ਪਰ ਬਹੁਤ ਵੱਡਾ ਤੜਕਾ ਉੱਥੇ 2:03 ਦਾ ਸਮਾਂ ਇਸ ਵੇਲੇ ਤੇ ਭਾਰਤ ਦੇ ਵਿਚ ਵੀ ਚੜ ਚੁੱਕਿਆ ਜੀ ਮੰਗਲਵਾਰ ਪੰਜਾਬ ਦੀ ਗੱਲ ਕਰੀਏ ਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਸ ਵੇਲੇ 3:33 ਦਾ ਸਮਾਂ ਇਹੀ ਸਮਾਂ ਪਟਿਆਲੇ ਵਿਚ ਪਟਿਆਲੇ ਤੋਂ ਸਾਡੇ ਨਾਲ ਟੈਕਨੀਕਲ ਸਪੋਰਟ ਲਈ ਇਸ ਵੇਲੇ ਸਰਬਜੀਤ ਸਿੰਘ ਹੋਰੀ ਜਿਹੜੇ ਆ ਸਾਡਾ ਸਾਥ ਦੇ ਰਹੇ ਨੇ ਪ੍ਰੋਗਰਾਮ ਦੇ ਵਿਚ ਤੇ ਉਹਨਾਂ ਨੂੰ ਵੀ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ ਨਾਲ ਹੀ ਨਾਲ ਜਿਹੜੇ ਮੁਲਕਾਂ ਦੇ ਵਿਚ ਅਜੇ ਵੀ ਚੱਲ ਰਿਹਾ ਸੋਮਵਾਰ ਉਹਨਾਂ ਦਾ ਜ਼ਿਕਰ ਵੀ ਕਰ ਲੈਂਦੇ ਹਾਂ ਕਿਉਂਕਿ ਬਹੁਤ ਸਾਰੇ ਦੋਸਤ ਉਹਨਾਂ ਮੁਲਕਾਂ ਤੋਂ ਸਾਡੇ ਨਾਲ ਜੁੜਦੇ ਨੇ ਪ੍ਰੋਗਰਾਮ ਲਹਿਰਾਂ ਦੇ ਵਿਚ ਸੋ ਕੈਨੇਡਾ ਦੇ ਵਿਚ ਅਜੇ ਚੱਲ ਰਿਹਾ ਜੀ ਸੋਮਵਾਰ ਦੀ ਬਾਅਦ ਦੁਪਹਿਰ ਵੈਨਕੂਵਰ ਦੇ ਵਿਚ 3:04 ਦਾ ਸਮਾਂ ਜਦਕਿ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿਚ ਸ਼ਾਮ ਦੇ 6:04 ਹੋ ਚੁੱਕੇ ਨੇ ਤੇ ਬਹੁਤ ਸਾਰੇ ਦੋਸਤ ਜਿਹੜੇ ਉਹਨਾਂ ਮੁਲਕਾਂ ਤੋਂ ਸਾਡੇ ਨਾਲ ਸਾਂਝ ਬਣਾਉਂਦੇ ਨੇ ਲਹਿਰਾਂ ਪ੍ਰੋਗਰਾਮ ਦੇ ਵਿਚ ਇਸੇ ਤਰ੍ਹਾਂ ਅਮਰੀਕਾ ਦੇ ਵਿਚ ਐਲਏ ਦੇ ਵਿਚ ਲਾਸ ਏਂਜਲਸ ਦੇ ਵਿਚ ਵੀ ਬਾਅਦ ਦੁਪਹਿਰ ਦਾ ਸਮਾਂ 3:04 ਉੱਥੇ ਹੋ ਚੁੱਕੇ ਨੇ ਸੋ ਦੋਸਤੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਮੁਲਕ ਤੋਂ ਜਿਸ ਵੀ ਧਰਤੀ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਇਸ ਖੂਬਸੂਰਤ ਸਫ਼ਰ ਦੇ ਵਿਚ ਸ਼ਾਮਲ ਹੁੰਦੇ ਹੋ ਤੁਹਾਨੂੰ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿਚ ਸੋ ਬੜੀਆਂ ਖੂਬਸੂਰਤ ਜੀਆਂ 17 ਮੈਨੂੰ ਸੁਰਜੀਤ ਪਾਤਰ ਹੋਰਾਂ ਦੀਆਂ ਯਾਦ ਆ ਰਹੀਆਂ ਨੇ ਸੋ ਅਗਲੀ ਸਵੇਰ ਦਾ ਗੀਤ ਸਿਰਲੇਖ ਹੇਠ ਇਹ 17 ਦਰਜ ਨੇ ਉਹਨਾਂ ਦੀ ਕਵਿਤਾ ਦੀ ਪੁਸਤਕ ਹੈ ਜੀ ਚੰਨ ਸੂਰਜ ਦੀ ਵਹਿੰਗੀ ਦੇ ਵਿਚੋਂ ਸੋ ਉਸੇ ਤਰ੍ਹਾਂ ਤੁਹਾਡੇ ਨਾਲ ਜ਼ਰੂਰ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਮੈਂ ਸਾਂਝੀਆਂ ਕਰਨਾ ਚਾਹਾਂਗੀ। ਕਹਿੰਦੇ ਉਹ ਜੋ ਰੁੜ ਗਿਆ ਉਹਨੂੰ ਜਾਣ ਦੇ, ਉਹ ਜੋ ਰੁੜ ਗਿਆ ਉਹਨੂੰ ਜਾਣ ਦੇ, ਇਹਨੂੰ ਸਾਂਭ ਲੈ ਇਹ ਜੋ ਬਚ ਗਿਆ। ਉੱਠ ਜਾਗ ਸੂਰਜ ਨੂੰ ਸਿਰ ਚੁਕਾ, ਉੱਠ ਜਾਗ ਧਰਤੀ ਦਾ ਦੁੱਖ ਵੰਡਾ। ਤੂੰ ਨਾ ਦੇਖ ਧੜਿਆਂ ਦੇ ਪੱਲੜੇ, ਤੂੰ ਨਾ ਦੇਖ ਧੜਿਆਂ ਦੇ ਪੱਲੜੇ, ਕਿਹੜਾ ਝੁਕ ਗਿਆ ਕਿਹੜਾ ਉੱਠ ਗਿਆ। ਹੁਣ ਇਸ ਨਿਕਰਮੀ ਜ਼ਮੀਨ ਤੇ ਉਹ ਜੋ ਤੇਰਾ ਹੈ ਤੂੰ ਉਹ ਕਰਮ ਕਰ। ਹੁਣ ਇਸ ਨਿਕਰਮੀ ਜ਼ਮੀਨ ਤੇ ਉਹ ਜੋ ਤੇਰਾ ਹੈ ਤੂੰ ਉਹ ਕਰਮ ਕਰ। ਅੱਜ ਇਸ ਅਧਰਮੇ ਜਹਾਨ ਤੇ ਜੋ ਹੈ ਆਖਦਾ ਤੇਰਾ ਧਰਮ ਕਰ। ਅੱਜ ਇਸ ਅਧਰਮੇ ਜਹਾਨ ਤੇ ਜੋ ਹੈ ਆਖਦਾ ਤੇਰਾ ਧਰਮ ਕਰ। ਤੂੰ ਨਾ ਦੇਖ ਧੜਿਆਂ ਦੇ ਪੱਲੜੇ, ਕਿਹੜਾ ਝੁਕ ਗਿਆ ਕਿਹੜਾ ਉੱਠ ਗਿਆ। ਉੱਠ ਜਾਗ ਸੂਰਜ ਨੂੰ ਸਿਰ ਝੁਕਾ, ਉੱਠ ਜਾਗ ਧਰਤੀ ਦਾ ਦੁੱਖ ਵੰਡਾ। ਕਿਆ ਬਾਤ ਹੈ, ਬਹੁਤ ਹੀ ਖੂਬ ਔਰ ਮੈਨੂੰ ਬਹੁਤ ਪਿਆਰੀਆਂ ਲੱਗਦੀਆਂ ਜੀ ਇਹ ਸਤਰਾਂ, ਕਿਉਂਕਿ ਸਾਨੂੰ ਇੱਕ ਨਵਾਂ ਜੋਸ਼ ਵੀ ਦਿੰਦੀਆਂ ਨੇ ਔਰ ਨਾਲ ਹੀ ਨਾਲ ਸਾਨੂੰ ਇੱਕ ਪ੍ਰੇਰਣਾ ਦਿੰਦੀਆਂ ਨੇ, ਇੱਕ ਸਿੱਖਿਆ ਦਿੰਦੀਆਂ ਨੇ ਕਿ ਹਰ ਦਿਨ ਜਿਹੜਾ ਜੀ ਉਹ ਇੱਕ ਨਵਾਂ ਤਜਰਬਾ ਲੈ ਕੇ ਆਉਂਦਾ, ਹਰ ਦਿਨ ਕੁਛ ਨਾ ਕੁਛ ਸਾਨੂੰ ਨਵਾਂ ਸਿਖਾਉਂਦਾ। ਸੋ ਪਿਛਲੇ ਦਿਨ ਦੇ ਵਿੱਚ ਜੇ ਕੁਛ ਜਿਹੜਾ ਤਜਰਬਾ ਸਾਡਾ ਉਹ ਚੰਗਾ ਨਾ ਰਿਹਾ ਹੋਵੇ ਤਾਂ ਅਗਲੇ ਦਿਨ ਦੀ ਸਵੇਰ ਜਿਹੜੀ ਆ ਉਹ ਸਾਨੂੰ ਇੱਕ ਨਵਾਂ ਸੁਨੇਹਾ ਜਿਹੜਾ ਆ ਉਹ ਜ਼ਰੂਰ ਦਿੰਦੀ ਆ ਔਰ ਉਹ ਸੁਨੇਹਾ ਅਸੀਂ ਸਮਝਣ ਦੇ ਵਿੱਚ ਕਿੰਨੇ ਕੁ ਕਾਮਯਾਬ ਹੁੰਦੇ ਹਾਂ ਇਹ ਸਾਡੀ ਸੋਚ ਤੇ ਜ਼ਿਆਦਾ ਨਿਰਭਰ ਕਰਦਾ, ਸਾਡੇ ਨਜ਼ਰੀਏ ਤੇ ਜ਼ਿਆਦਾ ਨਿਰਭਰ ਕਰਦਾ। ਸੋ ਇਸੇ ਕਰਕੇ ਕਿਹਾ ਜਾਂਦਾ ਕਿ ਜਿਹੜਾ ਆਪਣਾ ਨਜ਼ਰੀਆ ਜੀ ਉਹ ਹਮੇਸ਼ਾ ਸਕਾਰਾਤਮਕ ਰੱਖਣਾ ਚਾਹੀਦਾ, ਉਸਾਰੂ ਰੱਖਣਾ ਚਾਹੀਦਾ ਤਾਂ ਕਿ ਜਿਹੜੀਆਂ ਕੁੜੱਤਣਾਂ ਨੇ ਕੁੜਾਹਟਾਂ, ਸੋ ਉਹਨਾਂ ਨੂੰ ਅਸੀਂ ਛੇਤੀ ਛੇਤੀ ਆਪਣੇ ਜਿਹੜੇ ਜ਼ਿੰਦਗੀ ਦੇ ਉਸ ਹਿੱਸੇ ਚੋਂ ਪਰੇ ਕਰਦੇ ਜਾਈਏ, ਦੂਰ ਕਰਦੇ ਜਾਈਏ। ਸੋ ਬਹੁਤ ਕੁਛ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਹੁੰਦਾ ਹੈ ਜਿਹੜਾ ਕਈ ਵਾਰ ਤੁਹਾਨੂੰ ਖੁਦ ਨੂੰ ਪਸੰਦ ਨਹੀਂ ਹੁੰਦਾ, ਹਨਾ, ਪਰ ਅਸੀਂ ਜਦੋਂ ਜ਼ਿੰਦਗੀ ਜਿਉਂਦੇ ਹਾਂ ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀ ਪਸੰਦ ਦੀਆਂ ਨੇ, ਜਿਹੜੀਆਂ ਨਾ ਪਸੰਦ ਨੇ, ਉਹਨਾਂ ਨੂੰ ਬਰਾਬਰ ਰੱਖ ਕੇ ਹੀ ਤੁਰਨਾ ਪੈਂਦਾ। ਤੇ ਜੇਕਰ ਕੁਛ ਚੀਜ਼ਾਂ ਸਾਡੀ ਨਾ ਪਸੰਦ ਵੀ ਹੁੰਦੀਆਂ, ਉਹਨਾਂ ਨੂੰ ਜੇਕਰ ਅਸੀਂ ਸਹਿਜ ਰੂਪ ਦੇ ਵਿੱਚ ਸਵੀਕਾਰ ਕਰ ਲਈਏ ਤਾਂ ਜ਼ਿੰਦਗੀ ਜਿਹੜੀ ਆ ਉਹ ਹੋਰ ਸੁਖਾਲੀ ਹੋ ਜਾਂਦੀ ਹੈ। ਸੋ ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਇਹਦੇ ਲਈ ਸੋਚ ਵੀ ਜਿਹੜੀ ਆ ਉਹ ਉਸਾਰੂ ਰੱਖੀਏ। ਇਹਦੇ ਲਈ ਸਾਡੀ ਸੋਚ ਉਸਾਰੂ ਹੋਣ ਦੇ ਨਾਲ ਸਾਡਾ ਜਿਹੜਾ ਨਜ਼ਰੀਆ ਆ ਉਹ ਸਕਾਰਾਤਮਕ ਹੋਵੇ। ਸੋ ਚਲੋ ਜੀ, ਇਹਨੂੰ ਅੱਜ ਦਾ ਚਾਹੇ ਵਿਚਾਰ ਲੈ ਲਓ ਤੇ ਚਾਹੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਇੱਕ ਥੋੜੀ ਜਿਹੀ ਸੋਹਣੀ ਜਿਹੀ ਪ੍ਰੇਰਣਾ ਜਿਹੜੀ ਆ ਉਹ ਸਾਡੇ ਸਾਰਿਆਂ ਦੇ ਲਈ, ਹਨਾ, ਇਹਨਾਂ ਸਤਰਾਂ ਦੇ ਰੂਪ ਦੇ ਵਿੱਚ ਪਾਤਰ ਸਾਹਿਬ ਦੀਆਂ ਇਹਨਾਂ ਸਤਰਾਂ ਦੇ ਨਾਲ ਆਪਾਂ ਆਗਾਜ਼ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦਾ। ਸੋ ਪ੍ਰੋਗਰਾਮ ਦੇ ਵਿੱਚ ਕੀ ਹੋਣ ਜਾ ਰਿਹਾ, ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗ ਖਬਰਾਂ ਦੇ ਸਿਲਸਿਲੇ ਦੇ ਵਿੱਚ ਮਿੰਟੂ ਬਰਾੜਪੁਰੀ ਸਾਡਾ ਸਾਥ ਦੇਣਗੇ ਔਰ ਕਰਾਂਗੇ ਜੀ ਖਬਰਾਂ ਦੇ ਉੱਤੇ ਅੱਜ ਗੱਲਬਾਤ, ਤੇ ਖਬਰਾਂ ਤੋਂ ਬਾਅਦ ਅਸੀਂ ਕੁਛ ਖਾਸ ਜਾਣਕਾਰੀਆਂ ਤੁਹਾਡੇ ਲਈ ਅੱਜ ਵੀ ਲੈ ਕੇ ਆਏ ਹਾਂ। ਸੋ ਜਾਣਕਾਰੀਆਂ ਜਿਹੜੀਆਂ ਦੇਣ ਦੇ ਲਈ ਸਾਡੇ ਕੁਛ ਮਹਿਮਾਨ ਵੀ ਅੱਜ ਪ੍ਰੋਗਰਾਮ ਦੌਰਾਨ ਹਾਜ਼ਰੀ ਲਗਵਾਉਣਗੇ, ਸੋ ਉਹਨਾਂ ਨਾਲ ਤੁਹਾਨੂੰ ਰੂਬਰੂ ਕਰਵਾਵਾਂਗੇ। ਕੁਛ ਆਉਣ ਵਾਲੇ ਦਿਨਾਂ ਦੇ ਵਿੱਚ ਕੁਛ ਈਵੈਂਟਸ ਜਿਹੜੇ ਆ ਉਹ ਹੋਣ ਜਾ ਰਹੇ ਆ ਮੈਲਬਨ ਦੇ ਵਿੱਚ, ਉਹਨਾਂ ਬਾਬਤ ਜਾਣਕਾਰੀ ਵੀ ਅੱਜ ਅਸੀਂ ਲੈ ਕੇ ਹਾਜ਼ਰ ਹੋਵਾਂਗੇ। ਤੇ ਇਹਦੇ ਨਾਲ ਹੀ ਦੋਸਤੋ ਪ੍ਰੋਗਰਾਮ ਦੇ ਵਿੱਚ ਜਿਵੇਂ ਅਸੀਂ ਪਿਛਲੇ ਹਫ਼ਤੇ ਵੀ ਕੁਛ ਸਵਾਲ ਤੁਹਾਡੇ ਲਈ ਰੱਖੇ ਸੀਗੇ, ਅੱਜ ਵੀ ਇੱਕ ਦੋ ਸਵਾਲ ਜਿਹੜੇ ਆ ਉਹ ਜ਼ਰੂਰ ਤੁਹਾਡੇ ਨਾਲ ਸਾਂਝੇ ਕਰਾਂਗੇ। ਸੋ ਤੁਸੀਂ ਸਾਡੇ ਨਾਲ ਬਣੇ ਰਹੋ ਔਰ ਪ੍ਰੋਗਰਾਮ ਜਿਹੜਾ ਬੜੇ ਧਿਆਨ ਨਾਲ ਸੁਣਿਓ, ਹੋ ਸਕਦਾ ਕਿ ਜਿਹੜਾ ਸਵਾਲ ਹੈ ਉਹ ਅਸੀਂ ਪ੍ਰੋਗਰਾਮ ਦੌਰਾਨ ਗੱਲਬਾਤ ਕਰਦੇ ਹਾਂ ਕਿਤੇ ਇਹਦੇ ਵਿੱਚੋਂ ਹੀ ਕੱਢ ਕੇ ਤੁਹਾਨੂੰ ਪਾ ਦਈਏ। ਸੋ ਪ੍ਰੋਗਰਾਮ ਜ਼ਰੂਰ ਧਿਆਨ ਨਾਲ ਸੁਣਨਾ ਜੀ, ਤੇ ਸਵਾਲ ਜਿਹੜੇ ਆ ਉਹ ਪ੍ਰੋਗਰਾਮ ਦੌਰਾਨ ਹੀ ਅਸੀਂ ਪਾਵਾਂਗੇ। ਸੋ ਅਗਲੇ ਹਿੱਸੇ ਦੇ ਵਿੱਚ ਫਿਲਹਾਲ ਇੱਕ ਝਾਤ ਜਿਹੜੀ ਆ ਉਹ ਅਸੀਂ ਮੌਸਮ ਤੇ ਵੀ ਮਾਰ ਲੈਂਦੇ ਹਾਂ ਤੇ ਫੇਰ ਅਸੀਂ ਪ੍ਰੋਗਰਾਮ ਦਾ ਮੌਸਮ ਜ਼ਰੂਰ ਬਦਲਾਂਗੇ, ਤੁਹਾਨੂੰ ਗੀਤ ਸੰਗੀਤ ਦੇ ਨਾਲ ਵੀ ਜੋੜਾਂਗੇ। ਮੌਸਮ ਕਹਿੰਦਾ ਜੀ ਅੱਜ ਮੈਲਬਨ ਜਿਹੜਾ ਸਾਡਾ ਬਹੁਤ ਜ਼ਿਆਦਾ ਠੰਡਾ, ਤੇ ਸਵੇਰੇ ਤਕਰੀਬਨ 2 ਡਿਗਰੀ ਸੀ ਤਾਪਮਾਨ, ਇਸ ਵੇਲੇ 4 ਡਿਗਰੀ ਹੈ, ਤੇ 15 ਡਿਗਰੀ ਵੱਧ ਤੋਂ ਵੱਧ ਜਾਣ ਦੀ ਉਮੀਦ ਜਿਹੜੀ ਹੈ ਕੀਤੀ ਜਾ ਰਹੀ ਹੈ। ਪਰ ਧੁੱਪ ਜਿਹੜੀ ਅੱਜ ਸੋਹਣੀ ਖਿੜ ਜਾਣੀ ਹੈ ਬਾਅਦ ਦੇ ਵਿੱਚ, ਪਰ ਸਵੇਰੇ ਜਿਹੜਾ ਕੋਹਰਾ ਆ ਉਹ ਬਹੁਤ ਜ਼ਿਆਦਾ ਆ। ਸਿਡਨੀ ਦੇ ਵਿਚ ਵੀ ਅੱਜ 10 ਡਿਗਰੀ ਘੱਟ ਤੋਂ ਘੱਟ 16 ਡਿਗਰੀ ਤੱਕ ਜਾਣ ਦੀ ਉਮੀਦ ਹੈ, ਪਰ ਇੱਥੇ ਹਵਾਵਾਂ ਤੇ ਮੀਂਹ ਜਿਹੜਾ ਹੈ ਉਹ ਵੀ ਦੱਸਿਆ ਗਿਆ। ਬ੍ਰਿਸਬੇਨ ਦੇ ਵਿਚ 8 ਡਿਗਰੀ ਹੈ, ਘੱਟ ਤੋਂ ਘੱਟ ਤੇ 20 ਡਿਗਰੀ ਤੱਕ ਵੱਧ ਤੋਂ ਵੱਧ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ ਤੇ ਇੱਥੇ ਵੀ ਧੁੱਪ ਬਣੀ ਰਹਿਣੀ ਹੈ। ਪਰਥ ਦੇ ਵਿਚ 9 ਡਿਗਰੀ ਘੱਟ ਤੋਂ ਘੱਟ 19 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਾਣ ਦੀ ਸੰਭਾਵਨਾ ਦੱਸੀ ਗਈ ਹੈ, ਪਰ ਇੱਥੇ ਮੀਂਹ ਵੀ ਪੈਣਾ ਹੈ ਜੀ। ਐਡੀਲੇਡ ਦੇ ਵਿਚ ਅੱਜ ਬੱਦਲਬਾਈ ਬਣੀ ਰਹਿਣੀ ਹੈ, 5 ਡਿਗਰੀ ਘੱਟ ਤੋਂ ਘੱਟ 13 ਡਿਗਰੀ ਵੱਧ ਤੋਂ ਵੱਧ ਤਾਪਮਾਨ ਦੱਸਿਆ ਜਾ ਰਿਹਾ। ਕੈਨਬਰਾ ਦੇ ਵਿਚ 2 ਡਿਗਰੀ ਘੱਟ ਤੋਂ ਘੱਟ ਹੈ ਅੱਜ ਤੇ 13 ਡਿਗਰੀ ਤੱਕ ਜਾਣ ਦੀ ਸੰਭਾਵਨਾ। ਵੈਸੇ ਕੈਨਬਰਾ ਵਰਗਾ ਹਾਲ ਜਿਹੜਾ ਉਹ ਅੱਜ ਮੈਲਬਨ ਦਾ ਵੀ ਹੋਇਆ, ਪਰ ਮੈਲਬਨ ਦੇ ਵਿਚ ਅੱਜ ਧੁੱਪ ਜਿਹੜੀ ਆ ਉਹ ਸੋਹਣੀ ਚੜ੍ਹਨੀ ਸ਼ੁਰੂ ਹੋ ਗਈ। ਧੁੱਪ ਜਿਹੜਾ ਸੂਰਜ ਹੈ ਨਾ ਉਹਨੇ ਆਪਣੀਆਂ ਕਿਰਨਾਂ ਜਿਹੜੀਆਂ ਬਖੇਰਨੀਆਂ ਸ਼ੁਰੂ ਕਰ ਦਿੱਤੀਆਂ, ਜਦਕਿ ਕੈਨਬਰਾ ਦੇ ਵਿਚ ਅੱਜ ਬੱਦਲਬਾਈ ਦੱਸੀ ਜਾ ਰਹੀ ਹੈ। ਹੋਬਾਰਟ ਦੇ ਵਿਚ 4 ਡਿਗਰੀ ਘੱਟ ਤੋਂ ਘੱਟ 11 ਡਿਗਰੀ ਵੱਧ ਤੋਂ ਵੱਧ ਤਾਪਮਾਨ ਦੱਸਿਆ ਜਾ ਰਿਹਾ, ਇੱਥੇ ਵੀ ਧੁੱਪ ਸੋਹਣੀ ਬਣੀ ਰਹਿਣੀ ਹੈ। ਤੇ ਡਾਰਵਿਨ ਦੇ ਵਿਚ 20 ਡਿਗਰੀ ਘੱਟ ਤੋਂ ਘੱਟ, ਕਿਆ ਬਾਤ ਹੈ ਜੀ, ਔਰ 32 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਾਣ ਦੀ ਉਮੀਦ ਦੱਸੀ ਜਾ ਰਹੀ ਹੈ। ਸੋ ਇਹ ਸੀ ਜੀ ਮੈਲਬਨ ਜਾਂ ਫਿਰ ਸਾਡੇ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਮੌਸਮ। ਤੇ ਹੁਣ ਬਦਲਦੇ ਹਾਂ ਜੀ ਪ੍ਰੋਗਰਾਮ ਦਾ ਮੌਸਮ ਤੇ ਵੱਧਦੇ ਹਾਂ ਗੀਤ ਸੰਗੀਤ ਵੱਲ। ਤੇ ਪਹਿਲਾ ਗੀਤ ਜਿਹੜਾ ਕਲੇਰ ਕੰਠ ਹੋਰਾਂ ਦੀ ਆਵਾਜ਼ ਦੇ ਵਿੱਚ ਤੁਹਾਡੇ ਲਈ ਅਸੀਂ ਪ੍ਰਸਾਰਿਤ ਕਰ ਰਹੇ ਹਾਂ, ਉਮੀਦ ਕਰਦੇ ਹਾਂ ਜ਼ਰੂਰ ਤੁਹਾਨੂੰ ਪਸੰਦ ਆਊਗਾ। ਸੁਣਦੇ ਹਾਂ ਜੀ ਗੀਤ, ਆਉਂਦੇ ਹਾਂ ਬਹੁਤ ਜਲਦੀ ਵਾਪਸ, ਬਣੇ ਰਹੋ ਜੁੜੇ ਰਹੋ।
ਪੰਛੀ ਦੀ ਪਰਾਂ ਦੇ ਨਾਲ ਰੁੱਖ ਦੀ ਜੜਾਂ ਦੇ ਨਾਲ ਪੰਛੀ ਦੀ ਪਰਾਂ ਦੇ ਨਾਲ ਗੱਲ ਗੁੜੇ ਰਿਸ਼ਤੇ ਦੀ ਜੋੜ ਹੁੰਦੀ ਹੈ, ਗੱਲ ਗੁੜੇ ਰਿਸ਼ਤੇ ਦੀ ਜੋੜ ਹੁੰਦੀ ਹੈ। ਉਵੇਂ ਪੁੱਤਾਂ ਨੂੰ ਪਿਓ ਦੀ ਬੜੀ
ਸੱਚੀ ਗੱਲ ਹੈ ਵੀਰਿਆ,
ਸਾਨੂੰ ਪਿਓ ਦੀ ਬੜੀ ਲੋੜ ਹੁੰਦੀ ਹੈ,
ਪਿਓ ਦੀ ਬੜੀ ਲੋੜ ਹੁੰਦੀ ਹੈ,
ਉਵੇਂ ਪੁੱਤਾਂ ਨੂੰ ਪਿਓ ਦੀ ਬੜੀ ਲੋੜ ਹੁੰਦੀ। ਉੱਚੇ ਨੀਵੇਂ ਰਾਹਾਂ ਉੱਤੇ ਤੁਰਨਾ ਸਿਖਾਉਂਦਾ ਏ, ਜੋ ਜਦੋਂ ਪੁੱਤ ਨੂੰ ਉੱਚੇ ਨੀਵੇਂ ਰਾਹਾਂ ਉੱਤੇ
ਤੁਰਨਾ ਸਿਖਾਉਂਦਾ ਏ,
ਉਹਦੀ ਗੱਲ ਆਖੀ ਹੋਈ ਸੁਣ ਲਵੋ ਲੋਕੋ, ਉਹਦੀ ਗੱਲ ਦੱਸੀ ਹੋਈ ਸੁਣ ਲਵੋ ਲੋਕੋ, ਸਾਰੀਆਂ ਹੀ ਗੱਲਾਂ ਦੀ ਨਿਚੋੜ ਹੁੰਦੀ ਹੈ, ਸਾਰੀਆਂ ਹੀ ਗੱਲਾਂ ਦੀ ਨਿਚੋੜ ਹੁੰਦੀ ਹੈ। ਉਵੇਂ ਪੁੱਤਾਂ ਨੂੰ ਪਿਓ ਦੀ ਬੜੀ ਪੁੱਤਾਂ ਨੂੰ ਪਿਓ ਦੀ ਬੜੀ ਲੋੜ ਹੁੰਦੀ ਹੈ,
ਪਿਓ ਦੀ ਬੜੀ ਲੋੜ ਹੁੰਦੀ ਹੈ,
ਉਵੇਂ ਪੁੱਤਾਂ ਨੂੰ ਪਿਓ ਦੀ ਬੜੀ ਲੋੜ ਹੁੰਦੀ। ਸਹਾਰਾਂਗਾ ਤੇਰੀ ਜਗ੍ਹਾ ਬਾਪੂ ਜੀ ਮੈਂ ਕਿਸ ਨੂੰ ਖਲਾਰਾਂਗਾ, ਭੈਣ ਦਾ ਵਿਆਹ ਜਿੰਨਾ ਤੇਰੀ ਜਗ੍ਹਾ ਬਾਪੂ ਜੀ ਮੈਂ
ਕਿਸ ਨੂੰ ਖਲਾਰਾਂਗਾ,
ਸ਼ਗਨਾਂ ਦੀ ਕੜੀ ਹੁੰਦੇ ਸਾਨੇ ਸੰਬੰਧੀ, ਸ਼ਗਨਾਂ ਦੀ ਕੜੀ ਹੁੰਦੇ ਸਾਨੇ ਸੰਬੰਧੀ, ਪੂਰੀ ਨਾ ਪਿਓ ਵਾਲੀ ਥੋੜ ਹੁੰਦੀ ਹੈ, ਪੂਰੀ ਨਾ ਪਿਓ ਵਾਲੀ ਥੋੜ ਹੁੰਦੀ ਹੈ। ਸੱਚੀ ਪੁੱਤਾਂ ਨੂੰ ਪਿਓ ਦੀ ਬੜੀ
ਸੱਚੀ ਗੱਲ ਹੈ ਵੀਰਿਆ,
ਪੁੱਤਾਂ ਨੂੰ ਪਿਓ ਦੀ ਬੜੀ ਲੋੜ ਹੁੰਦੀ ਹੈ,
ਪੁੱਤਾਂ ਨੂੰ ਪਿਓ ਦੀ ਬੜੀ ਲੋੜ ਹੁੰਦੀ ਹੈ,
ਸੱਚੀ ਪੁੱਤਾਂ ਨੂੰ ਪਿਓ ਦੀ ਬੜੀ ਲੋੜ ਹੁੰਦੀ।
सच्चा ही महालनी कमल जीत माने त्यो बिना पुता ली ता सखना जहाने सच्चा ही महालनी
कमल जीत माने
त्यो बिना पुता ली
सखना जहाने
गाजी आने वाले आवे चुकनी पे ओ दी पंड गाजी आने वाले आवे चुकनी पे ओ दी पंड चुकनी भी औखी ते ना मोड़ हुंदी है चुकनी भी औखी ते ना मोड़ हुंदी है हां तानू पे ओ दी बड़ी सानू प्यो दी बड़ी लोड़ हुंदी है सानू प्यो दी बड़ी लोड़ हुंदी है
जी दोस्तों क्लेयर कंठ दी आवाज दे विच प्रोग्राम दा पहला गीत तुसीं सुनिया ते उम्मीद करदी हां जरूर पसंद आया होना क्योंकि बड़ा ही खूबसूरत गीत सी पिछले दिनां दे विच भारत ते कुछ होर देशां दे विच फादर्स डे भी साडे दोस्तां ने मनाया और कहिंदे हुंदे आ कि मां दी गल तां हर कोई करदा है हना मां दा देण चाहे कोई नहीं दे सकदा उहदा जिहड़ा वडप्पण जां फिर उहदी जिहड़ी वडियाई आ उह भावें शब्दां च नहीं कीती जा सकदी पर जिहड़ा पिता है ना असल दे विच ਉਹਦੀ ਜੋ ਦੇਣ ਹੈ ਭਾਵੇਂ ਪਰਿਵਾਰ ਨੂੰ ਆ ਭਾਵੇਂ ਸਮਾਜ ਨੂੰ ਆ ਹਨਾ ਉਹ ਬਹੁਤ ਵੱਡੀ ਦੇਣ ਹੁੰਦੀ ਹੈ ਪਰ ਆਮ ਤੌਰ ਤੇ ਅਣਗੌਲਿਆ ਜਾਂਦਾ ਉਹਦਾ ਯੋਗਦਾਨ ਤੇ ਠੀਕ ਹੈ ਜੀ ਬਾਪ ਨੂੰ ਸਿਰਫ ਇੱਕ ਦਿਨ ਹੀ ਨਹੀਂ ਯਾਦ ਕਰਨਾ ਹੁੰਦਾ ਵੈਸੇ ਤਾਂ ਬਾਪ ਦੇ ਲਈ ਸਾਡੇ ਮਨ ਦੇ ਵਿੱਚ ਇੱਜ਼ਤ ਸਤਿਕਾਰ ਜਿਹੜਾ ਉਹ ਹਮੇਸ਼ਾ ਬਣਿਆ ਰਹਿਣਾ ਚਾਹੀਦਾ ਤੇ ਇਹ ਸਤਿਕਾਰ ਬਣਿਆ ਰਵੇ ਅਸੀਂ ਵੀ ਇਹ ਉਮੀਦ ਕਰਦੇ ਹਾਂ ਤੇ ਹੁਣ ਪ੍ਰੋਗਰਾਮ ਦੇ ਵਿੱਚ ਵੱਧਦੇ ਹਾਂ ਅਗਲੇ ਸਿਲਸਿਲੇ ਵੱਲ ਤੇ ਅਗਲਾ ਸਿਲਸਿਲਾ ਜਿਹੜਾ ਜੀ ਹੈਗਾ ਖਬਰਾਂ ਦਾ ਪਰ ਖਬਰਾਂ ਦੇ ਸਿਲਸਿਲੇ ਤੋਂ ਪਹਿਲਾਂ ਕੁਝ ਦੋਸਤ ਵੀ ਸਾਡੇ ਨਾਲ ਜੁੜੇ ਹੋਏ ਆ ਅਸੀਂ ਉਹਨਾਂ ਦੋਸਤਾਂ ਨੂੰ ਵੀ ਪ੍ਰੋਗਰਾਮ ਚ ਜੀ ਆਇਆਂ ਨੂੰ ਕਵਾਂਗੇ ਪਰ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿਣ ਤੋਂ ਪਹਿਲਾਂ ਅਸੀਂ ਜੀ ਆਇਆਂ ਨੂੰ ਕਹਾਂਗੇ ਜੀ ਮਿੰਟੂ ਬਰਾੜ ਹੋਰਾਂ ਨੂੰ ਜੇ ਕਿ ਖਬਰਾਂ ਦੇ ਸਿਲਸਿਲੇ ਦੇ ਲਈ ਸਾਡੇ ਨਾਲ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਚੁੱਕੇ ਨੇ ਉਹਨਾਂ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ ਜੀ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ
ਅਮਰਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰ ਜਾਂਦੀ ਉਹਨਾਂ ਦਿਨ ਬਹੁਤ ਖੂਬਸੂਰਤ ਚੜਿਆ ਹੋਣਾ
ਜੀ ਬਿਲਕੁਲ ਔਰ ਦਿਨ ਜਿਹੜਾ ਵੈਸੇ ਮੈਲਬਨ ਦੇ ਵਿੱਚ ਬੜਾ ਹੀ ਠੰਡਾ ਜਿਹਾ ਜੰਮਿਆ ਜਿਹਾ ਦਿਨ ਚੜਿਆ ਸੀਗਾ ਹੁਣ ਸੂਰਜ ਦੀਆਂ ਜਿਹੜੀਆਂ ਹੌਲੀ ਹੌਲੀ ਕਿਰਨਾਂ ਬਿਖਰਨੀਆਂ ਸ਼ੁਰੂ ਹੋ ਗਈਆਂ ਜੀ ਤੇ ਦਿਨ ਜਿਹੜਾ ਬਹੁਤ ਸੋਹਣਾ ਹੋਣ ਦੀ ਉਮੀਦ ਆ ਤੇ ਅੱਜ ਐਡੀਲੇਡ ਦੇ ਵਿੱਚ ਤਾਂ ਪਰ ਦੱਸਿਆ ਜਾ ਰਿਹਾ ਵੀ ਅੱਜ ਬੱਦਲਬਾਈ ਬਣਨੀ ਆ ਔਰ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਔਰ ਕਿੱਥੋਂ ਅੱਜ ਸਾਡੇ ਨਾਲ ਜੁੜੇ ਹੋ
ਦੇਖੋ ਜੀ ਅੱਜ ਮੈਂ ਰਿਵਰਲੈਂਡ ਤੋਂ ਜੁੜਿਆ ਜੀ ਤੇ ਇੱਥੇ ਮੌਸਮ ਫਿਲਹਾਲ ਜਿਹੜਾ ਤੜਕੇ ਤੜਕੇ ਫਰੋਸਟ ਪੈਣ ਵਾਲਾ ਠੰਡ ਬਹੁਤ ਜ਼ਿਆਦਾ ਆ ਤੜਕੇ ਤੜਕੇ ਪਰ ਅੱਜ ਧੁੱਪ ਆ ਜਿਹੜੀ ਨਿਕਲਣੀ ਆ ਤੇ ਮੌਸਮ ਜਿਹੜਾ ਸਾਫ਼ ਸੁਥਰਾ ਹੀ ਦੱਸਿਆ ਅੱਜ ਦਾ ਸੋ ਬਾਕੀ ਤਾਂ ਕੱਲ ਵੀ ਦਿਨ ਮੌਸਮ ਸਾਫ਼ ਸੀ ਪਰ ਫੇਰ ਵੀ ਕਿਤੇ ਨਾ ਕਿਤੇ ਬਦਲਵਾਈ ਜੀ ਹੋ ਜਾਂਦੀ ਸੀ ਸੋ ਇਹ ਵਕਤ ਦੱਸੋ ਜੀ ਸਾਰਾ ਦਿਨ ਲੰਘਣ ਤੋਂ ਬਾਅਦ ਹੀ ਪਤਾ ਲੱਗਦਾ ਵੀ ਮੌਸਮ ਕਿੱਦਾਂ ਤੇ ਕੀ ਚੱਲ ਰਿਹਾ
ਜੀ ਬਿਲਕੁਲ ਤੇ ਬਰਾੜ ਸਾਹਿਬ ਸਾਡੇ ਨਾਲ ਦੋਸਤ ਜਿਹੜੇ ਆ ਜੁੜੇ ਹੋਏ ਔਰ ਦਿਨ ਉਹਨਾਂ ਦਾ ਵੀ ਸੋਹਣਾ ਹੋਣਾ ਤੇ ਸਾਡੇ ਨਾਲ ਵੀ ਸੋਹਣੇ ਸੋਹਣੇ ਵਿਚਾਰ ਜਿਹੜੇ ਆ ਉਹ ਉਹਨਾਂ ਦੇ ਸਾਡੇ ਤੋਂ ਸਾਡੇ ਕੋਲ ਪਹੁੰਚਣੇ ਸ਼ੁਰੂ ਹੋ ਗਏ ਅਸੀਂ ਇਜਾਜ਼ਤ ਹੋਵੇ ਤਾਂ ਉਹਨਾਂ ਦੇ ਪਹਿਲਾਂ ਮੈਸੇਜਿਸ ਲੈ ਲਈਏ ਤੇ ਫਿਰ ਆਪਾਂ ਵਧੀਆ ਆਪਣੇ ਸਿਲਸਿਲੇ ਵੱਲ
ਬਿਲਕੁਲ
ਜੀ ਸਭ ਤੋਂ ਪਹਿਲਾਂ ਤਾਂ ਚਾਲ ਸਾਹਿਬ ਸਾਡੇ ਨਾਲ ਸਾਂਝ ਪਾ ਰਹੇ ਆ ਚਾਲ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਔਰ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਉਹ ਉਹਨਾਂ ਨੇ ਸਾਨੂੰ ਭੇਜੀਆਂ ਨੇ SBS ਦੇ ਹਵਾਲੇ ਦੇ ਨਾਲ ਤੁਹਾਡਾ ਬਹੁਤ ਧੰਨਵਾਦ ਅਸੀਂ ਖਬਰਾਂ ਦੇ ਸਿਲਸਿਲੇ ਚ ਖਬਰਾਂ ਵੀ ਸ਼ਾਮਲ ਕਰਾਂਗੇ ਸਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਅੱਗੇ ਸਾਡੇ ਨਾਲ ਰਜਿੰਦਰ ਸਿੰਘ ਸ਼ਾਮਲ ਹੋਏ ਨੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਕਹਿੰਦੇ ਹੈਪੀ ਟਿਊਜ਼ਡੇ ਤੁਹਾਨੂੰ ਵੀ ਜੀ ਔਰ ਰੱਬ ਰਾਖਾ ਬਿਲਕੁਲ ਅਸੀਂ ਵੀ ਇਹੀ ਹਮੇਸ਼ਾ ਅਰਦਾਸ ਕਰਦੇ ਹਾਂ ਉਸ ਪਰਮਾਤਮਾ ਦੇ ਅੱਗੇ ਕਿ ਸਾਰੇ ਜਿਹੜੇ ਸਾਡੇ ਸੁਣਨ ਵਾਲੇ ਉਹ ਚੜ੍ਹਦੀ ਕਲਾ ਚ ਰਹਿਣ ਔਰ ਸਾਰਿਆਂ ਦਾ ਭਲਾ ਹੋਵੇ ਤੇ ਇਹਨਾਂ ਨੇ ਬਹੁਤ ਸੋਹਣਾ ਜਿਹਾ ਇੱਕ ਵਿਚਾਰ ਭੇਜਿਆ ਬਰਾੜ ਸਾਹਿਬ ਕਹਿੰਦੇ ਵੀ ਜੋ ਅਸੀਂ ਦੂਜਿਆਂ ਨੂੰ ਦਿੰਦੇ ਹਾਂ ਉਹੀ ਸਾਡੇ ਕੋਲ ਵਾਪਸ ਆਉਂਦਾ ਹੈ ਫਿਰ ਚਾਹੇ ਉਹ ਇੱਜ਼ਤ ਹੋਵੇ ਚਾਹੇ ਧੋਖਾ ਬਿਲਕੁਲ ਬਹੁਤ ਖੂਬ
ਅਸਲ ਵਿੱਚ ਜੋ ਅਸੀਂ ਬੀਜਦੇ ਹਾਂ
ਜੀ ਜੀ
ਬੀਜਿਆ ਹੀ ਵੱਡੇ ਫਲ ਤਾਂ ਉਹੀ ਲੱਗਣਾ ਨਾ ਜਿਹੜਾ ਤੁਸੀਂ ਬੀਜੋਗੇ ਤੇ ਉਸੇ ਤੇ ਫਲ ਲੱਗਣਾ ਨਾਰਮਲ ਕੀ ਹੈ ਸਾਨੂੰ ਵਹਿਮ ਹੋ ਜਾਂਦਾ ਇਸ ਚੀਜ਼ ਦਾ ਤੇ ਪਰ ਜੇ ਦੁਨੀਆਂ ਵੀ ਅਸੀਂ ਸਿਰਫ ਇੱਕ ਕੁਦਰਤ ਦਾ ਢਾਂਚਾ ਹੀ ਸਮਝ ਲਈਏ ਤਾਂ ਸਾਨੂੰ ਕਦੇ ਵੀ ਵਹਿਮ ਨਹੀਂ ਹੋਊਗਾ ਪਰ ਸਾਨੂੰ ਵਹਿਮ ਚ ਹੋ ਜਾਂਦਾ ਵੀ ਅਸੀਂ ਤਾਂ ਕੁਛ ਮਰਜ਼ੀ ਕਰੀ ਜਾਈਏ ਤੇ ਅਗਲਾ ਨਹੀਂ ਸਾਡੇ ਨਾਲ ਕਰ ਸਕਦਾ ਅਗਲਾ ਅਗਲੇ ਤੋਂ ਅਸੀਂ ਚੰਗੀ ਐਕਸਪੈਕਟੇਸ਼ਨ ਕਰਦੇ ਹਾਂ ਪਰ ਅਸੀਂ ਮਰਜ਼ੀ ਕਿਸੇ ਨਾਲ ਮਾੜੇ ਹੋ ਜਾਈਏ ਮਾੜਾ ਕਹੀ ਜਾਈਏ ਮਾੜਾ ਬੋਲੀ ਜਾਈਏ ਮਾੜੇ ਦੋਸ਼ ਲਾਈ ਜਾਈਏ ਅਸੀਂ ਕੁਛ ਵੀ ਕਰੀਏ ਪਰ ਅਗਲਾ ਸਾਡੇ ਤੋਂ ਸਾਨੂੰ ਸਿਰਫ ਤੇ ਸਿਰਫ ਇੱਕ ਚੰਗਾ ਹੀ ਕਹੇ ਤੇ ਚੰਗਾ ਹੀ ਕਰੇ ਇਹ ਸਾਨੂੰ ਸਾਨੂੰ ਇੱਕ ਸਾਡੀ ਇੱਕ ਇਨਸਾਨੀ ਸੋਚ ਆ ਪਰ ਕਦੇ ਅੱਜ ਤੱਕ ਅੰਬ ਦੀਆਂ ਗੁਠਲੀਆਂ ਬੀਜੇ ਤੋਂ ਜਾਮਣ ਨਹੀਂ ਲੱਗੇ, ਅੱਜ ਤੱਕ ਨਹੀਂ ਲੱਗੇ। ਤੇ ਜੇ ਜਾਮਣਾ ਦੀ ਬੀਜ ਕੇ ਉੱਥੇ ਸੰਤਰੇ ਨਹੀਂ ਲੱਗੇ ਅੱਜ ਤੱਕ। ਚਲੋ ਚੰਗੇ ਮਾੜੇ ਤਾਂ ਛੱਡੋ, ਆਪਾਂ ਚੰਗੇ ਮਾੜੇ ਦਾ ਪੈਮਾਨਾ ਤਾਂ ਅੱਡ ਚੀਜ਼ ਆ, ਪਰ ਕੁਦਰਤ ਦੀ ਇੱਕ ਚੀਜ਼ ਆ ਵੀ ਕੁਦਰਤ ਨੇ ਹਰ ਚੀਜ਼ ਦੇ ਆਪ ਨੂੰ ਆਪਦੇ ਆਪ ਚ ਇੱਕ ਜਨੈਟਿਕ ਉਹਨੂੰ ਗੁਣ ਦੇ ਕੇ ਪੈਦਾ ਕੀਤਾ। ਸੋ ਜੇ ਬੁਰੇ ਗੁਣ ਆ ਤਾਂ ਉਹ ਬੁਰੀਆਂ ਚੀਜ਼ਾਂ ਤੇ ਬੁਰਾ ਫਲ ਹੀ ਲਾਊਗੀ, ਜੇ ਚੰਗੀ ਚੀਜ਼ਾਂ ਤਾਂ ਚੰਗੇ ਹੀ ਫਲ ਲੱਗਣਗੇ। ਸੋ ਅੰਬ ਦੀਆਂ ਕੁਕੜੀਆਂ ਤੇ ਜਿਹੜੀਆਂ ਅੰਬ ਸ਼ਕਲ ਤਾਂ ਅੰਬੀਆਂ ਦੀ ਕੁਕੜੀਆਂ ਦੀ, ਜਿਹੜੀ ਅੱਕਾਂ ਦੀਆਂ ਕੁਕੜੀਆਂ ਨੀ ਉਹਨਾਂ ਦੀ ਅੰਬੀਆਂ ਵਰਗੀ ਹੁੰਦੀ ਹੈ ਸ਼ਕਲ ਤਾਂ, ਪਰ ਇਹ ਥੋੜਾ ਹੁੰਦਾ ਵੀ ਉਹਨਾਂ ਦਾ ਬੀਜ ਬੀਜ ਜੇ ਤੋਂ ਅੰਬ ਲੱਗਣ ਲੱਗ ਜਾਣਗੇ ਉਹਨਾਂ ਤੇ। ਸੋ ਸਾਨੂੰ ਇਹ ਫਾਰਮੂਲਾ ਕੁਦਰਤ ਦਾ ਸਮਝ ਲੈਣਾ ਚਾਹੀਦਾ ਵੀ ਕੁਦਰਤ ਕੀ ਕਹਿੰਦੀ ਹੈ, ਕੁਦਰਤ ਦਾ ਜਿਹੜਾ ਫਾਰਮੂਲਾ ਉਹ ਸਪਸ਼ਟ ਆ, ਹਰ ਚੀਜ਼ ਨੂੰ ਕਲੀਅਰ ਕੱਟ ਦਿਖਾਇਆ, ਪਰ ਸਾਰਾ ਨਜ਼ਰੀਆ ਨੀ ਸਮਝਣ ਦਾ, ਅਸੀਂ ਸਮਝਣਾ ਨੀ ਚਾਹੁੰਦੇ, ਜਾਂ ਅਸੀਂ ਅੱਖਾਂ ਉਹ ਅੱਖਾਂ ਤੋਂ ਓਹਲੇ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕਿਤੇ ਨਾ ਕਿਤੇ ਗੱਲਾਂ ਆਈਆਂ।
ਬਿਲਕੁਲ ਬਰਾੜ ਸਾਹਿਬ, ਵੈਸੇ ਗੁਰਬਾਣੀ ਦੇ ਵਿੱਚ ਸਾਨੂੰ ਥਾਂ ਥਾਂ ਤੇ ਇਹ ਸਿੱਖਿਆ ਦਿੱਤੀ ਗਈ ਹੈ ਵੀ ਜਿਹਾ ਬੀਜੇ ਸੋ ਲੁਣੇ ਕਰਮਾ ਸੰਦੜਾ ਖੇਤ ਹੈ ਨਾ, ਪਰ ਅਸੀਂ ਸਮਝਣ ਦੇ ਲਈ ਤਿਆਰ ਨਹੀਂ ਹੁੰਦੇ। ਸੋ ਇਹ ਹਵਾਲੇ ਜਿਹੜੇ ਜਿੱਥੇ ਵੀ ਸਾਨੂੰ ਧਾਰਮਿਕ ਗ੍ਰੰਥਾਂ ਦੇ ਵਿੱਚ ਮਿਲਦੇ ਆ, ਇਹ ਅਸਲ ਦੇ ਵਿੱਚ ਸਾਨੂੰ ਸਮਝਣ ਦੇ ਲਈ ਤੇ ਅਮਲ ਕਰਨ ਦੇ ਲਈ ਹੀ ਲਿਖੇ ਗਏ ਆ, ਪਰ ਕਿਤੇ ਨਾ ਕਿਤੇ ਅਸੀਂ ਪਾਸਾ ਵੱਟ ਜਾਂਦੇ ਹਾਂ ਜੀ, ਜਾਂ ਫਿਰ ਅਣਗੌਲਿਆਂ ਕਰ ਦਿੰਦੇ ਹਾਂ ਇਹਨਾਂ ਚੀਜ਼ਾਂ ਨੂੰ। ਬਹੁਤ ਬਹੁਤ ਧੰਨਵਾਦ ਰਜਿੰਦਰ ਸਿੰਘ ਜੀ ਇਸ ਖੂਬਸੂਰਤ ਵਿਚਾਰ ਦੇ ਨਾਲ ਸਾਂਝ ਪਾਉਣ ਦੇ ਲਈ, ਔਰ ਮੈਨੂੰ ਲੱਗਦਾ ਤੁਸੀਂ ਅੱਜ ਦੇ ਮੰਗਲਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਵੀ ਪਹਿਲੀ ਵਾਰ ਜੁੜੇ ਹੋ, ਤੁਹਾਡਾ ਬਹੁਤ ਬਹੁਤ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਚ, ਬਣੇ ਰਹੋ ਸਾਡੇ ਨਾਲ। ਇਸੇ ਤਰ੍ਹਾਂ ਅੱਗੇ ਰੁਪਿੰਦਰ ਸਿੰਘ ਗਿੱਲ ਭਾਜੀ ਵੀ ਸਾਡੇ ਨਾਲ ਸ਼ਾਮਲ ਹੋ ਗਏ ਹਾਂ ਪ੍ਰੋਗਰਾਮ ਦੇ ਵਿੱਚ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਅਮਰਦੀਪ ਜੀ ਤੇ ਬਰਾੜ ਸਾਹਿਬ ਨੂੰ ਕਹਿੰਦੇ, ਤੇ ਸਾਰੇ ਸਰੋਤਿਆਂ ਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਾਡੇ ਵੀ ਸਾਰਿਆਂ ਵੱਲੋਂ ਤੁਹਾਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਕਹਿੰਦੇ ਪ੍ਰੋਗਰਾਮ ਵਧੀਆ ਜੀ, ਧੰਨਵਾਦ, ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਔਰ ਪਸੰਦ ਵੀ ਕਰ ਰਹੇ ਹੋ। ਜਿੱਥੇ ਕਿਤੇ ਕੋਈ ਊਣਤਾਈ ਹੁੰਦੀ ਹੈ ਉਹ ਵੀ ਜ਼ਰੂਰ ਦੱਸ ਦਿਆ ਕਰੋ, ਕਿਉਂਕਿ ਊਣਤਾਈਆਂ ਤਾਂ ਹੀ ਦੂਰ ਹੁੰਦੀਆਂ ਜੇ ਸਾਨੂੰ ਪਤਾ ਲੱਗਦਾ ਹੈ ਨਾ। ਸੋ ਧੰਨਵਾਦ, ਬਹੁਤ ਬਹੁਤ ਬਣੇ ਰਹੋ ਸਾਡੇ ਨਾਲ। ਇਸੇ ਤਰ੍ਹਾਂ ਜੋਗਿੰਦਰ ਸਿੰਘ ਸੋਹੀ ਸਾਹਿਬ ਵੀ ਅੱਗੇ ਸ਼ਾਮਲ ਹੋ ਗਏ ਨੇ, ਇਹਨਾਂ ਨੇ ਵੀ ਬਹੁਤ ਸੋਹਣਾ ਜਿਹਾ ਵਿਚਾਰ ਵੀ ਭੇਜਿਆ ਸਾਨੂੰ, ਔਰ ਗੁੱਡ ਮਾਰਨਿੰਗ ਬੁਲਾ ਰਹੇ ਨੇ, ਕਹਿੰਦੇ ਗੁੱਡ ਮਾਰਨਿੰਗ ਅਮਰਦੀਪ ਜੀ ਐਂਡ ਟੂ ਆਲ ਲਿਸਨਰਸ ਐਂਡ ਸਤਿ ਸ੍ਰੀ ਅਕਾਲ ਟੂ ਬਰਾੜ ਸਾਹਿਬ ਟੂ, ਕਹਿੰਦੇ ਸਤਿ ਸ੍ਰੀ ਅਕਾਲ ਐਂਡ ਗੁੱਡ ਮਾਰਨਿੰਗ ਜੀ ਸਾਡੇ ਵੱਲੋਂ ਵੀ। ਤੇ ਕਹਿੰਦੇ ਇੱਜ਼ਤ ਵੀ ਮਿਲੇਗੀ, ਦੌਲਤ ਵੀ ਮਿਲੇਗੀ, ਸੇਵਾ ਕਰੋ ਮਾਂ ਬਾਪ ਦੀ, ਜੰਨਤ ਵੀ ਮਿਲੇਗੀ। ਕਿਆ ਬਾਤ ਹੈ, ਬਹੁਤ ਖੂਬ ਜੀ, ਬਹੁਤ ਸੋਹਣਾ ਵਿਚਾਰ, ਤੇ ਸਾਡੇ ਨਾਲ ਬਣੇ ਰਹੋ, ਧੰਨਵਾਦ ਵਿਚਾਰ ਦੇ ਲਈ, ਬਣੇ ਰਹੋ। ਇਸੇ ਤਰ੍ਹਾਂ ਚਮਕੌਰ ਸਿੰਘ ਮਾਨ ਸਾਡੇ ਨਾਲ ਸ਼ਾਮਲ ਹੋਏ ਨੇ ਪ੍ਰੋਗਰਾਮ ਦੇ ਵਿੱਚ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਆਪਾਂ ਦੋਵਾਂ ਨੂੰ, ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ, ਬਹੁਤ ਹੀ ਪਿਆਰ ਭਰੀ। ਤੇ ਅੱਗੇ ਅਮਰ ਸਿੰਘ ਸ਼ੈਪਟਨ ਤੋਂ ਸਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਭਾਈ ਤੁਹਾਨੂੰ ਤੇ ਬੈਂਸ ਭਾਜੀ ਨੂੰ, ਸਤਿ ਸ੍ਰੀ ਅਕਾਲ ਜੀ, ਭੈਣ ਜੀ ਨੂੰ, ਭੈਣ ਜੀ ਨੂੰ, ਠੀਕ ਹੈ ਜੀ। ਮੈਨੂੰ ਲੱਗਦਾ ਕਈ ਵਾਰ ਟਾਈਪ ਕਰਨ ਦੇ ਵਿੱਚ ਜੀ ਗਲਤੀ ਹੋ ਜਾਂਦੀ ਆ। ਸੋ ਧੰਨਵਾਦ, ਸਤਿ ਸ੍ਰੀ ਅਕਾਲ, ਬਹੁਤ ਪਿਆਰ ਭਰੀ ਸਾਡੇ ਵੱਲੋਂ, ਬਣੇ ਰਹੋ। ਇਸੇ ਤਰ੍ਹਾਂ ਅਮਰ ਸਿੰਘ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ, ਰਣਜੀਤ ਸੇਖੋਂ ਮੋਦਿੱਕੀ ਸਾਡੇ ਨਾਲ ਸ਼ਾਮਲ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਡੇ ਵੱਲੋਂ, ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਸੇਖੋਂ ਸਾਹਿਬ ਤੁਹਾਨੂੰ, ਤੇ ਅੱਗੇ ਕੁਲਦੀਪ ਕੌਰ ਸ਼ਾਮਲ ਹੋ ਗਏ ਨੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਬ੍ਰਿਸਬੇਨ ਤੋਂ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰਦੀਪ ਕੌਰ ਜੀ, ਵੀਰ ਜੀ, ਮਿੰਟੂ ਬਰਾੜ, ਵੀਰ ਜੀ, ਸਰਬਜੀਤ ਸਿੰਘ ਅਤੇ ਹਰਮਨ ਰੇਡੀਓ ਦੇ ਵਿਹੜੇ ਜੁੜ ਮਿਲ ਬੈਠੇ ਸਾਰੇ ਪਰਿਵਾਰ ਨੂੰ, ਕਹਿੰਦੇ ਆਪਣਾ ਸਭ ਦਾ ਸਮਾਂ ਸੁੱਖਾਂ ਦਾ ਬਤੀਤ ਹੋਵੇ ਇਹ ਅਰਦਾਸ ਕਰਦੇ ਹਾਂ ਜੀ। ਵਧੀਆ ਚੱਲ ਰਿਹਾ ਪ੍ਰੋਗਰਾਮ, ਸੱਚੀ ਕਹਿੰਦੇ ਪਿਓ ਦੀ ਹਮੇਸ਼ਾ ਬਹੁਤ ਲੋੜ ਹੁੰਦੀ ਹੈ। ਬਿਲਕੁਲ ਜੀ, ਬਿਲਕੁਲ। ਸੋ ਇਹਨਾਂ ਨੇ ਇੱਕ ਸੋਹਣਾ ਜਿਹਾ ਵਿਚਾਰ ਵੀ ਭੇਜਿਆ, ਕਹਿੰਦੇ ਜੰਜੀਰ ਚਾਹੇ ਸੋਨੇ ਦੀ ਹੋਵੇ ਜਾਂ ਲੋਹੇ ਦੀ, ਪਰੰਤੂ ਉਹ ਬੰਧਨ ਦਾ ਕਾਰਜ ਹੀ ਕਰਦੀ ਹੈ। ਉਸ ਨੂੰ ਖੋਲੇ ਬਿਨਾਂ ਜੀਵਨ ਦੀ ਮੁਕਤੀ ਨਹੀਂ, ਅਤੇ ਉਸ ਨੂੰ ਖੋਲਣ ਦਾ ਨਾਮ ਹੀ ਜੀਵਨ ਸੰਘਰਸ਼ ਹੈ। ਇਸ ਸੰਘਰਸ਼ ਦੀ ਸ਼ੁਰੂਆਤ ਹੀ ਜੀਵਨ ਦੀ ਸ਼ੁਰੂਆਤ ਹੈ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬੜੀਆਂ ਡੂੰਘੀਆਂ ਗੱਲਾਂ ਕੁਲਦੀਪ। ਔਰ ਬਾਕੀ ਕਹਿੰਦੇ ਅੱਜ ਤੱਕ ਗੁੱਸੇ ਪਿੱਛੇ ਪਿਆਰ,
ਦੇਖੋ
ਜੀ ਜੀ ਬਰਾੜ ਸਾਹਿਬ,
ਸੋਰੀ ਮੈਂ ਪਹਿਲਾਂ ਇੱਥੇ ਥੋੜੀ ਜਿਹੀ ਗੱਲ ਕਰਨੀ ਚਾਹੂੰਗਾ। ਕੋਈ ਵੀ ਚੀਜ਼ ਦਾ ਇੱਕ ਨਜ਼ਰੀਆ, ਕੁਲਦੀਪ ਵਧੀਆ ਮੈਸੇਜ ਭੇਜਿਆ, ਤੇ ਉਹਨਾਂ ਨੇ ਜਿਹੜਾ ਇਹਦਾ ਨਜ਼ਰੀਆ, ਇੱਕ ਚੀਜ਼ ਦਾ ਨਜ਼ਰ, ਇੱਕ ਸਾਈਡ ਦਾ ਨਜ਼ਰੀਆ ਦਿਖਾਇਆ, ਇਹਦਾ ਇੱਕ ਦੂਜਾ ਪਹਿਲੂ ਵੀ ਹੈਗਾ। ਕੀ ਤੁਹਾਨੂੰ ਲੱਗਦਾ ਵੀ ਬੰਧਨ ਸ਼ਬਦ ਆ ਜਾਂ ਬੰਧਨ ਆ ਜਿਹੜਾ ਉਹ ਇਕੱਲਾ ਬੁਰਾ ਹੀ ਆ? ਬੰਧਨ ਸ਼ਬਦ ਆ ਜਿਹੜਾ ਨਾ ਉਹ ਅਮਰਦੀਪ ਅਸੀਂ ਜ਼ਿਆਦਾਤਰ ਯੂਜ਼ ਕਰਦੇ ਹਾਂ ਜਿੱਥੇ ਉਹ ਚੰਗੇ ਪਾਸੇ, ਪੋਜ਼ਿਟਿਵ ਵਾਲੇ ਪਾਸੇ ਕਰਦੇ ਹਾਂ। ਜਿਹੜਾ ਜੇ ਅਸੀਂ ਕਹੀਏ ਨਾ ਬੰਧਨ ਦੀ ਥਾਂ ਤੇ ਜੇ ਗੁਲਾਮੀ ਸ਼ਬਦ ਰੱਖਿਆ ਹੁੰਦਾ ਤੇ ਗੁਲਾਮੀ ਦੀਆਂ ਜੰਜੀਰਾਂ ਦੀ ਗੱਲ ਕੀਤੀ ਹੁੰਦੀ ਤਾਂ ਜ਼ਿਆਦਾ ਇਹ ਮੈਸੇਜ ਹੋਰ ਵਧੀਆ ਹੋ ਜਾਣਾ ਸੀ। ਪਰ ਮੈਂ ਇੱਥੇ ਥੋੜਾ ਜਿਹਾ ਤਾਂ ਡਿਸਕਸ ਕਰ ਰਿਹਾ ਕੁਲਦੀਪ ਨੂੰ ਹੋਰ ਵੀ, ਚਲੋ ਜਦੋਂ ਵੀ ਅਸੀਂ ਕੋਈ ਗੱਲ ਕਰਦੇ ਹੁੰਦੇ ਹਾਂ ਤੇ ਮਾਰ ਖਾ ਜਾਂਦੇ ਹਾਂ, ਮੈਂ ਵੀ ਸੁਬਹ ਸੁਬਹ ਇੱਕ ਅੱਜ ਗਲਤੀ ਕਰਕੇ ਟਾਇਆ। ਸੋ ਗਲਤੀ ਕੋਈ ਵੀ ਕਰ ਲੈਂਦਾ ਬੰਦਾ, ਤੇ ਪਰ ਥੋੜਾ ਜਿਹਾ ਆਪਾਂ ਜਦੋਂ ਵੀ ਸਾਡੇ ਕੋਲ ਜਾਂ ਰੈਡੀਮੇਡ ਜਾਂ ਬਣੇ ਬਣਾਏ ਆਉਂਦੇ ਆ ਤੇ ਉਹਦੇ ਸਾਰੇ ਪਹਿਲੂ ਵਿਚਾਰੀਏ, ਮੇਰੇ ਸਾਹਮਣੇ ਨਾਲ ਇੱਕ ਬੰਧਨ ਸ਼ਬਦ ਆ ਨਾ ਜਿਹੜਾ ਉਹ ਬਹੁਤ ਉੱਚੇ ਦਰਜੇ ਦਾ, ਤੇ ਉਹ ਸ਼ਬਦ ਹਰ ਦੀ ਜ਼ਿੰਦਗੀ ਚ ਹੋਣਾ ਚਾਹੀਦਾ। ਉਹ ਬੰਧਨ ਕਿਸੇ ਵੀ ਕਿਸਮ ਦਾ ਹੋ ਸਕਦਾ, ਤੁਹਾਡਾ ਗੁਰੂ ਪ੍ਰਤੀ ਬੰਧਨ, ਤੁਹਾਡਾ ਧਰਮ ਪ੍ਰਤੀ ਬੰਧਨ, ਤੁਹਾਡਾ ਪਤੀ ਪਤਨੀ ਪ੍ਰਤੀ ਬੰਧਨ, ਤੁਹਾਡਾ ਆਪਣੇ ਬੱਚਿਆਂ ਪ੍ਰਤੀ ਬੰਧਨ, ਤੇ ਉਹ ਬੰਧਨ ਦੀਆਂ ਜਿਹੜੀਆਂ ਜੰਜੀਰਾਂ ਜੇ ਉਹ ਜਕੜੀਆਂ ਹੀ ਰਹਿਣ ਸਾਡੇ ਨਾਲ ਤਾਂ ਸਾਡਾ ਜੀਵਨ ਆ। ਤੁਸੀਂ ਅਸੀਂ ਅਕਸਰ ਇਹ ਉਦਾਹਰਣਾਂ ਅਕਸਰ ਇਹ ਦੁਆਵਾਂ ਲੋਕ ਦਿੰਦੇ ਆ ਸੁਣਦੇ ਆ ਵੀ ਜਿਹੜਾ ਬੰਧਨ ਪਤੀ ਪਤਨੀ ਆਪਣੇ ਬੰਧਨ ਚ ਵੱਜ ਗਏ, ਬੰਧਨ ਜੇ ਮਾੜਾ ਸ਼ਬਦ ਤਾਂ ਫੇਰ ਉਹ ਤਾਂ ਗਲਤ ਸੀ ਨਾ, ਉਹ ਚੰਗਾ ਸ਼ਬਦ ਹੀ ਆ। ਬੰਧਨ ਚ ਬੰਧਣਾ ਚਾਹੀਦਾ। ਗੁਰੂ ਸਾਹਿਬ ਨੇ ਵੀ ਬਾਣੀ ਚ ਵੀ ਕਈ ਥਾਂ ਤੇ ਜ਼ਿਕਰ ਆਉਂਦਾ, ਮੈਨੂੰ ਮੇਰੀ ਥੋੜੀ ਜਿਹੀ ਕਮੀ ਆ ਵੀ ਮੈਂ ਪ੍ਰੋਪਰ ਪ੍ਰੋਨਾਊਂਸ ਨਹੀਂ ਕਰ ਪਾਉਂਦਾ, ਪਰ ਮੈਂ ਮੌਕੇ ਤੇ ਉਹ ਕਹਿ ਨਹੀਂ ਸਕਦਾ ਗੱਲ, ਪਰ ਮੈਨੂੰ ਇੰਨਾ ਪਤਾ ਵੀ ਗੁਰੂ ਸਾਹਿਬ ਨੇ ਬੰਧਨ ਨੂੰ ਵੀ ਚੰਗੀ ਗੱਲ ਕਹੀ ਆ ਵੀ ਜੇ ਮੰਨ ਲਓ ਇੱਕ ਸਿੰਪਲ ਉਦਾਹਰਨ ਅਸੀਂ ਦਿੰਦੇ ਹਾਂ ਵੀ ਭਗਤ ਕੀ ਬੰਧੀ, ਗੁਰੂ ਸਾਹਿਬ ਕਹਿੰਦੇ ਆ ਕਿੱਦਾਂ ਕਹਿੰਦੇ ਆ ਨਾ, ਉਹ ਭਗਤ ਰੱਬ ਨੂੰ ਬੰਨ ਲੈਂਦਾ ਆਪਣੇ ਨਾਲ ਵੀ ਤੇ ਉਹ ਕੋਈ ਛੁਡਾ ਨਹੀਂ ਸਕਦਾ, ਉਹਨੂੰ ਰੱਬ ਵੀ ਨਹੀਂ ਛੁਡਾ ਸਕਦਾ। ਸੋ ਮੇਰੇ ਹਿਸਾਬ ਨਾਲ ਬੰਧਨ ਦੀਆਂ ਜੰਜੀਰਾਂ ਉਹ ਪੋਜ਼ਿਟਿਵ ਜੰਜੀਰਾਂ, ਗੁਲਾਮੀ ਦੀਆਂ ਜੰਜੀਰਾਂ ਹੁੰਦੀਆਂ ਨਾ ਜਿਹੜੀਆਂ ਉਹ ਮਾੜੀਆਂ ਜੰਜੀਰਾਂ। ਕਦੇ ਵੀ ਜਿਹੜਾ ਜੇ ਸਾਨੂੰ ਕੋਈ ਗੁਲਾਮ ਕਰ ਰਿਹਾ ਨਹੀਂ ਚੱਲਣਾ ਚਾਹੀਦਾ, ਜੇ ਤੁਸੀਂ ਕਿਸੇ ਨੂੰ ਗੁਲਾਮ ਕਰ ਰਹੇ ਹੋ ਨਹੀਂ ਚੱਲਣਾ ਚਾਹੀਦਾ, ਇਹ ਉਹਨੂੰ ਨਹੀਂ ਚੱਲਣਾ ਚਾਹੀਦਾ, ਉਹਨੂੰ ਇਸ ਨੂੰ ਤੋੜ ਦੇਣਾ ਚਾਹੀਦਾ। ਸੋ ਇਹ ਇਸ ਜੇ ਕਦੇ ਵੀ ਤੁਸੀਂ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਨਾ, ਜ਼ਿੰਦਗੀ ਦੇ ਵਿੱਚ ਕਿਸੇ ਨੂੰ ਜਿੱਤਣਾ ਜਾਂ ਕਿਸੇ ਦਾ ਦਿਲ ਜਿੱਤਣਾ ਜਾਂ ਜ਼ਿੰਦਗੀ ਦੇ ਵਿੱਚ ਕੋਈ ਵੀ ਚੀਜ਼ ਹਾਸਲ ਕਰਨੀ ਆ ਤਾਂ ਤੁਹਾਨੂੰ ਇੱਕ ਗੱਲ ਮੰਨ ਕੇ ਚੱਲਣੀ ਪਊਗੀ ਵੀ ਹਰ ਬੰਦੇ ਦੀ ਇੱਕ ਆਪਦੀ ਸੈਲਫ ਰਿਸਪੈਕਟ ਆ, ਉਹਦੀ ਇੱਕ ਆਪਦੀ ਆਜ਼ਾਦੀ ਆ, ਉਹਦਾ ਇੱਕ ਆਪਦਾ ਉਹਦਾ ਜੀਵਨ ਪੱਧਰ ਆ, ਉਹਦੇ ਵਿੱਚ ਅਸੀਂ ਦਖਲ ਅੰਦਾਜ਼ੀ ਨਹੀਂ ਦੇ ਸਕਦੇ। ਕਈ ਚੀਜ਼ਾਂ ਦਾ ਨਾ ਸਾਨੂੰ ਪਤਾ ਨਹੀਂ ਲੱਗਦਾ। ਮੈਂ ਪਰਸੋਂ ਚੌਥੇ ਇੱਕ ਕਲਾਸ ਲਾਈ ਸੀਗੀ, ਪਿਛਲੇ ਫਰਾਈਡੇ ਲਾਈ ਸੀ ਕਲਾਸ, ਉਸ ਕਲਾਸ ਦੇ ਵਿੱਚ ਜਿਹੜੀ ਮੈਂ ਗੱਲ ਇੱਕ ਬੜੀ ਮੈਨੂੰ ਵਧੀਆ ਗੱਲ ਲੱਗੀ ਤੇ ਬੜੀ ਅਜੀਬ ਗੱਲ ਸਿੱਖੀ ਮੈਂ, ਭਾਵੇਂ ਉਹਨੇ ਸਾਡੇ ਮੁਲਕ ਤੇ ਕਟਾਕਸ਼ ਵੀ ਕਸਿਆ, ਮੇਰੇ ਟੀਚਰ ਨੇ ਸਾਡੇ ਮੁਲਕ ਦੇ ਦੀ ਫੋਟੋ ਦਿਖਾ ਕੇ ਕਟਾਕਸ਼ ਕਸਿਆ ਇੰਡੀਆ ਦੇ ਉੱਤੇ, ਪਰ ਚਲੋ ਜੇ ਅਸੀਂ ਮਾੜੇ ਆ ਤਾਂ ਮਾੜੇ ਨੂੰ ਮਾੜਾ ਕਹਿ ਰਿਹਾ ਤਾਂ ਕਹਿਣੇ ਕਿਹੂਗਾ ਜੀ, ਆਪਾਂ ਨੂੰ ਸੁਣਨਾ ਹੀ ਪੈਣਾ ਸੀ, ਉਹਨੂੰ ਬਚਾ ਨੀ ਸਕਦੇ, ਉਹਦੀ ਕਿਸੇ ਢੰਗ ਨਾਲ ਉਹਨੂੰ ਆਪਾਂ ਕਹੀਏ ਵੀ ਉਹਦੇ ਕਲਾ ਅਸੀਂ ਬੋਲ ਸਕਦਾ। ਪਰ ਮੈਂ ਪਤਾ ਕੀ ਸਿੱਖਿਆ ਅਮਨਦੀਪ, ਤੁਹਾਨੂੰ ਪਤਾ ਵੀ ਜਿਹੜਾ ਬੰਦਾ ਇਨਸਾਨ ਆ, ਬੰਦੇ ਦਾ ਬੰਦਾ ਪੰਜ ਤੱਤਾਂ ਤੋਂ ਬਣਿਆ, ਆਪਾਂ ਨੂੰ ਪਤਾ ਹੀ ਆ, ਉਹ ਪੰਜ ਤੱਤਾਂ ਦੇ ਵਿੱਚੋਂ ਇੱਕ ਇੱਕ ਤੱਤ ਦੇ ਉੱਤੇ ਸਦਾ ਹੀ ਬਹਿਸ ਹੁੰਦੀ ਰਹੀ ਹੈ ਸਪੇਸ ਦੇ ਉੱਤੇ। ਗੁਰਬਾਣੀ ਨੇ ਕਿਹਾ ਵੀ ਸਪੇਸ ਵੀ ਇੱਕ ਬੰਦੇ ਦਾ ਤੱਤ ਆ। ਦੇਖੋ ਕਿੱਡੀ ਕਿੱਡੀ ਗਹਿਰਾਈ ਦੀ ਗੱਲ ਆ। ਲੋਕ ਅਗਨੀ ਤੇ ਚੀਜ਼ਾਂ ਦਾ ਚਾਰ ਪੰਜ ਦਾ ਨਾਂ ਲੈ ਦਿੰਦੇ ਵੀ ਆ ਪੰਜ ਭੌਤਿਕ ਤੱਤਾਂ ਤੋਂ ਬਣਿਆ ਬੰਦਾ, ਤੇ ਉਹਦੇ ਚ ਪੰਜਵਾਂ ਤੱਤ ਇੱਕ ਹੈ ਸਪੇਸ, ਜਗ੍ਹਾ। ਵੀ ਜੇ ਜਗ੍ਹਾ ਨਾ ਹੁੰਦੀ ਤਾਂ ਦੂਜੇ ਚਾਰ ਤੱਤ ਕਿੱਥੇ ਇਕੱਠੇ ਹੁੰਦੇ, ਤਾਂ ਸਪੇਸ ਵੀ ਤਾਂ ਇੱਕ ਤੱਤ ਹੋ ਗਿਆ ਨਾ। ਸੋ ਜਦੋਂ ਸਪੇਸ ਸਾਡੀ ਗੁਰਬਾਣੀ ਵੀ ਕਹਿੰਦੀ ਹੈ, ਸਾਰਾ ਕੁਛ ਕਹਿੰਦੀ ਹੈ, ਤੇ ਗੋਰਾ ਟੀਚਰ ਇਹ ਦੱਸ ਰਿਹਾ ਸਾਨੂੰ ਵੀ ਸਾਡਾ ਦੁਨੀਆਂ ਦੇ ਵਿੱਚ ਤੁਰੇ ਫਿਰਦਿਆਂ ਦਾ ਇੱਕ ਪਰਸਨਲ ਸਪੇਸ ਹੁੰਦਾ, ਤੇ ਪਰਸਨਲ ਸਪੇਸ ਦੇ ਵਿੱਚ ਜੇ ਕੋਈ ਬੰਦਾ ਆ ਕੇ ਦਖਲ ਅੰਦਾਜ਼ੀ ਕਰਦਾ ਤੁਹਾਡੇ ਤਾਂ ਉਹ ਦੋਸ਼ੀ ਆ। ਤੇ ਪਰਸਨਲ ਸਪੇਸ ਉਹਨਾਂ ਨੇ ਪਤਾ ਕਿੱਥੇ ਕਿੰਨਾ ਦੱਸਿਆ ਸਾਨੂੰ, ਉਹਨੇ ਜਿਵੇਂ ਇੱਕ ਬੱਚਾ ਜਾਂ ਇੱਕ ਕੋਈ ਵੀ ਲੜਕੀ ਜਿਹਨੇ ਫਰੋਕ ਟਾਈਪ ਸੂਟ ਪਾਇਆ ਤੇ ਜਦੋਂ ਘੁੰਮਦੀ ਆ ਤੇ ਜਿੱਥੋਂ ਤੱਕ ਉਹ ਫਰੋਕ ਜਾਂਦੀ ਆ ਜਿੰਨੇ ਏਰੀਏ ਚ ਉਹ ਏਰੀਆ ਉਹਦਾ, ਉਹ ਜਿੱਥੇ ਵੀ ਤੁਰੀ ਜਾ ਰਹੀ ਹੈ, ਜਿੱਥੇ ਬੰਦਾ ਤੁਰਿਆ ਜਾ ਰਿਹਾ, ਕੋਈ ਵੀ ਤੁਰਿਆ ਜਾ ਰਿਹਾ ਇਨਸਾਨ, ਉਹ ਜਿੰਨੇ ਏਰੀਏ ਦੇ ਵਿੱਚ ਪੂਰੀਆਂ ਬਾਹਾਂ ਫਲਾ ਕੇ ਨਹੀਂ, ਅੱਧੀਆਂ ਬਾਹਾਂ ਫਲਾ ਕੇ ਜੇ ਤੁਸੀਂ ਘੁੰਮਦੇ ਹੋ ਤੇ ਜੇ ਉੱਥੋਂ ਦੇ ਉਹਦੇ ਵਿੱਚ ਕੋਈ ਆ ਕੇ ਕੋਈ ਵੀ ਕੁਛ ਕਰਦਾ, ਤੁਹਾਡਾ ਪਰਸਨਲ ਸਪੇਸ ਦੇ ਵਿੱਚ ਦਖਲ ਅੰਦਾਜ਼ੀ ਦੇ ਰਿਹਾ, ਤੁਹਾਡੇ ਚ ਦਖਲ ਅੰਦਾਜ਼ੀ ਦੇ ਰਿਹਾ। ਪਰ ਨਾਲ ਉਹਨਾਂ ਨੇ ਇਹ ਗੱਲ ਦੱਸੀ ਵੀ ਆਸਟ੍ਰੇਲੀਆ ਦੇ ਵਿੱਚ ਜੇ ਤੁਸੀਂ ਹੁਣ ਕਿਸੇ ਬੰਦੇ ਦੇ ਉਦੋਂ ਨੇੜੇ ਹੋ ਕੇ ਖੜਦੇ ਹੋ ਕਿਸੇ ਦੇ ਵੀ, ਤਾਂ ਉਹਦੇ ਤੇ ਤੁਹਾਨੂੰ ਸੂ ਕੀਤਾ ਜਾ ਸਕਦਾ, ਤੁਹਾਡੇ ਤੇ ਕੇਸ ਕੀਤਾ ਜਾ ਸਕਦਾ। ਖਾਸ ਕਰਕੇ ਅਸੀਂ ਅਕਸਰ ਕਹਿੰਦੇ ਵੀ ਦਫ਼ਤਰਾਂ ਦੇ ਵਿੱਚ ਜਾਂ ਪਬਲਿਕ ਪੈਲੇਸ ਦੇ ਉੱਤੇ ਜੇ ਕੋਈ ਗਲਤ ਕੋਈ ਮੁੰਡਾ ਕੁੜੀ ਗਲਤ ਹਰਕਤ ਕਰਦੇ ਆ, ਟੱਚ ਕਰਨ ਦੀ ਕੋਸ਼ਿਸ਼ ਕਰਦੇ ਆ, ਤਾਂ ਉਹ ਗੱਲਾਂ ਹੁੰਦੀਆਂ, ਪਰ ਉਹ ਟੱਚ ਤਾਂ ਦੂਰ ਦੀ ਗੱਲ। ਉਹ ਕਹਿੰਦੇ ਵੀ ਉਸ ਪਰਸਨਲ ਸਪੇਸ ਦੇ ਵਿੱਚ ਵੀ ਜੇ ਕੋਈ ਆਉਂਦਾ ਤਾਂ ਉਹ ਦੋਸ਼ੀ ਆ। ਪਰ ਹੁਣ ਇੰਡੀਆ ਦੇ ਵਿੱਚ ਉਹਨੇ ਉਦਾਹਰਣ ਦਿੱਤੀ, ਉਹਨੇ ਟ੍ਰੇਨ ਦਿਖਾਈ ਵੀ ਟ੍ਰੇਨ ਦੇ ਵਿੱਚ ਕਿਵੇਂ ਬੰਦੇ ਬੁੜੀਆਂ ਇੱਕ ਦੂਜੇ ਚ ਜਿਵੇਂ ਥੁਣ ਥੁਣ ਕੇ ਭਰੇ ਹੋਏ ਆ, ਤੇ ਉਹ ਕਹਿੰਦੇ ਉਹਨੇ ਇਹੀ ਸਵਾਲ ਕਰਿਆ ਕਹਿੰਦਾ ਵਟ ਅਬਾਊਟ ਹੇਅਰ ਅਬਾਊਟ ਦਾ ਕਹਿੰਦਾ ਪਰਸਨਲ ਸਪੇਸ
ਜੀ ਜੀ ਮੈਨੂੰ ਲੱਗਦਾ ਕਿ ਆਵਾਜ਼ ਦਾ ਜਿਹੜਾ ਸੰਪਰਕ ਹੈ ਉਹ ਸਾਡੇ ਨਾਲ ਬਰਾੜ ਸਾਹਿਬ ਦਾ ਟੁੱਟ ਚੁੱਕਿਆ, ਪਰ ਬੜੀ ਖੂਬਸੂਰਤ ਗੱਲ ਜਿਹੜੀ ਹੈ ਉਹ ਬਰਾੜ ਸਾਹਿਬ ਕਰ ਰਹੇ ਸੀਗੇ ਕਿ ਬੰਧਨ ਨੂੰ ਅਸੀਂ ਕਿਸ ਰੂਪ ਦੇ ਵਿੱਚ ਵੇਖਦੇ ਹਾਂ, ਸਾਡਾ ਨਜ਼ਰੀਆ ਬੰਧਨ ਨੂੰ ਵੇਖਣ ਦਾ ਕੀ ਹੈ। ਅਸਲ ਦੇ ਵਿੱਚ ਸੰਸਾਰਿਕ ਪੱਧਰ ਤੇ ਜਦੋਂ ਅਸੀਂ ਆਪਣੇ ਰਿਸ਼ਤਿਆਂ ਨੂੰ ਨਿਭਾਉਂਦੇ ਹਾਂ ਹਨਾ, ਤਾਂ ਉੱਥੇ ਬੜਾ ਜ਼ਰੂਰੀ ਹੋ ਜਾਂਦਾ ਕਿ ਅਸਲ ਦੇ ਵਿੱਚ ਇਹਨਾਂ ਦੇ ਅਰਥ ਜਿਹੜੇ ਆ ਉਹਨਾਂ ਨੂੰ ਅਸੀਂ ਜਾਂਚੀਏ, ਉਹਨਾਂ ਨੂੰ ਵਾਚੀਏ। ਸੋ ਬੰਧਨ ਦੀ ਜਦੋਂ ਗੱਲ ਕਰਦੇ ਹਾਂ ਨਾ, ਤੇ ਅੱਜ ਦੇ ਦੌਰ ਦੇ ਜਦੋਂ ਅਸੀਂ ਰਿਸ਼ਤੇ ਨਿਭਾਉਂਦੇ ਹਾਂ ਤੇ ਉੱਥੇ ਬਹੁਤ ਸਾਰੀਆਂ ਸ਼ਿਕਾਇਤਾਂ ਨੇ, ਬਹੁਤ ਸਾਰੇ ਸ਼ਿਕਵੇ ਨੇ ਹਨਾ, ਨਿਰਾਸ਼ਾਵਾਂ ਨੇ ਹਨਾ, ਉਹ ਸਾਰੀਆਂ ਚੀਜ਼ਾਂ ਤੋਂ ਅਸੀਂ ਉੱਪਰ ਕਿਵੇਂ ਉੱਠਣਾ। ਜੇ ਅਸੀਂ ਸੋਚਦੇ ਹਾਂ ਕਿ ਬੰਧਨ ਜਿਹੜਾ ਆ ਇਹ ਇੱਕ ਉਸਾਰੂ ਰੂਪ ਆ, ਇੱਕ ਇਸ ਸ਼ਬਦ ਨੂੰ ਅਸੀਂ ਇੱਕ ਸਕਾਰਾਤਮਕ ਰੂਪ ਦੇ ਵਿੱਚ ਲੈਂਦੇ ਹਾਂ, ਤਾਂ ਫਿਰ ਉਹ ਸਾਰੀਆਂ ਜਿਹੜੀਆਂ ਨਿਰਾਸ਼ਾਵਾਂ ਆ, ਉਹ ਜਿਹੜੀਆਂ ਸਾਰੀਆਂ ਜਿਹੜੀਆਂ ਸ਼ਿਕਾਇਤਾਂ ਆ, ਜਿਹੜੇ ਸ਼ਿਕਵੇ ਆ ਹਨਾ, ਉਹਨਾਂ ਨੂੰ ਅਸੀਂ ਪਰੇ ਧਰ ਦੇਵਾਂਗੇ ਫਿਰ। ਸੋ ਬਰਾੜ ਸਾਹਿਬ ਜਿਵੇਂ ਤੁਸੀਂ ਗੱਲ ਕਰ ਰਹੇ ਸੀਗੇ, ਕੱਲ ਅਸੀਂ ਵੀ ਇਸੇ ਤਰ੍ਹਾਂ ਇੱਕ ਜਿਹੜੀ ਵਿਚਾਰ ਸੀ ਕਰ ਰਹੇ ਸੀਗੇ ਆਪਣੇ ਫਰੈਂਡ ਸਰਕਲ ਦੇ ਵਿੱਚ ਕਿ ਅੱਜ ਕੱਲ ਕੀ ਹੈ ਕਿ ਤਰਜੀਹ ਜਿਹੜੀ ਹੈ ਉਹ ਬਹੁਤ ਘੱਟ ਦਿੱਤੀ ਜਾਂਦੀ ਹੈ ਇੱਕ ਦੂਸਰੇ ਨੂੰ। ਦੇਖੋ ਜਿਹੜੇ ਰਿਸ਼ਤਿਆਂ ਦੇ ਵਿੱਚ ਅਸੀਂ ਬੱਝੇ ਹੋਏ ਹਾਂ ਹਨਾ, ਚਾਹੇ ਉਹ ਪਰਿਵਾਰਕ ਰਿਸ਼ਤੇ ਆ ਹਨਾ, ਚਾਹੇ ਉਹ ਸਾਡੀਆਂ ਅਗਲੀਆਂ ਰਿਸ਼ਤੇਦਾਰੀਆਂ ਜਿਨ੍ਹਾਂ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਸਾਡੇ ਭੈਣਾਂ ਭਰਾਵਾਂ ਤੋਂ ਬਾਅਦ ਜਿਹੜੇ ਸਾਡੇ ਮਾਸੀਆਂ ਮਾਮੇ ਜਾਂ ਉੱਥੇ ਤੱਕ ਵੀ ਜਿਹੜੇ ਰਿਸ਼ਤੇ ਅਸੀਂ ਨਿਭਾਉਂਦੇ ਹਾਂ। ਪਰ ਅੱਜ ਦਾ ਦੌਰ ਕੀ ਹੋ ਗਿਆ ਬਰਾੜ ਸਾਹਿਬ ਕਿ ਆਮ ਤੌਰ ਤੇ ਇਹ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਕਿਸੇ ਨੂੰ ਜੇ ਮੈਂ ਫੋਨ ਕਰਾਂ ਤਾਂ ਅਗਲਾ ਜ਼ਰੂਰ ਆਪਣਾ ਹਾਲ ਚਾਲ ਦੱਸ ਦਿੰਦਾ, ਪਰ ਕੋਈ ਦੂਸਰਾ ਜਿਹੜਾ ਆ ਉਹ ਕਦੇ ਵੀ ਇਹ ਕੋਸ਼ਿਸ਼ ਨਹੀਂ ਕਰਦਾ ਕਿ ਮੈਂ ਵੀ ਕਦੇ ਫੋਨ ਕਰਕੇ ਕਿਸੇ ਦਾ ਹਾਲ ਚਾਲ ਪੁੱਛਾਂ ਹਨਾ। ਔਰ ਆਮ ਤੌਰ ਤੇ ਪਰਿਵਾਰਾਂ ਦੇ ਵਿੱਚ ਇਹ ਇੱਕ ਬਹੁਤ ਵੱਡੀ ਜਿਹੜੀ ਨਿਰਾਸ਼ਾ ਆ ਬਣ ਰਹੀ ਆ ਇਸ ਚੀਜ਼ ਦੇ ਨਾਲ। ਪਰ ਦੇਖੋ ਬੰਧਨ ਜਿਹੜੇ ਆ ਇਹ ਸਾਡੇ ਸਾਰੇ ਪਰਮਾਤਮਾ ਨੇ ਬਣਾਏ ਹੋਏ ਆ ਹਨਾ, ਪਰ ਉਹ ਪਰਮਾਤਮਾ ਦੇ ਬਣਾਏ ਹੋਏ ਬੰਧਨਾਂ ਦੇ ਵਿੱਚ ਵੀ ਕਿਸੇ ਨੂੰ ਅਹਿਸਾਸ ਹੈਗਾ ਆ ਉਸ ਚੀਜ਼ ਦਾ, ਕਿਸੇ ਦੂਸਰੇ ਨੂੰ ਨਹੀਂ ਵੀ ਹੈਗਾ। ਔਰ ਜਿਨ੍ਹਾਂ ਨੂੰ ਨਹੀਂ ਹੈਗਾ, ਜੇਕਰ ਜਿਹਨੂੰ ਅਹਿਸਾਸ ਹੈਗਾ, ਜੇਕਰ ਉਹ ਵੀ ਉਸ ਬੰਧਨ ਦੇ ਅਹਿਸਾਸ ਤੋਂ ਮੁਕਤ ਹੋ ਕੇ ਆਪਣਾ ਸਿਰਫ ਜਿਵੇਂ ਅਸੀਂ ਸੈਲਫ ਰਿਸਪੈਕਟ ਦੀ ਗੱਲ ਕਰ ਰਹੇ ਹਾਂ ਹਨਾ, ਸਿਰਫ ਉਹ ਆਪਣੀ ਸੈਲਫ ਰਿਸਪੈਕਟ ਸੋਚ ਕੇ ਹੀ ਜੇ ਉਹ ਆਪਣੀ ਜ਼ਿੰਦਗੀ ਜਿਹੜੀ ਬਿਤਾਉਣੀ ਸ਼ੁਰੂ ਕਰ ਦੇਵੇ, ਤਾਂ ਮੈਨੂੰ ਲੱਗਦਾ ਕਿ ਫੇਰ ਤਾਂ ਹੌਲੀ ਹੌਲੀ ਜਿਹੜਾ ਸਮਾਜ ਆ ਉਹ ਟੁੱਟ ਜਾਣਾ, ਇਹ ਪਹਿਲਾਂ ਪਰਿਵਾਰ ਟੁੱਟਣਾ, ਫਿਰ ਸਮਾਜ ਟੁੱਟਣਾ, ਤੇ ਫਿਰ ਖੇਰੂ ਖੇਰੂ ਹੋ ਜਾਣਾ, ਸਾਰਾ ਕੁਛ ਖਿਲਰ ਜਾਣਾ। ਮੈਂ ਇਸ ਤਰ੍ਹਾਂ ਸੋਚਦੀ ਹਾਂ, ਤੁਸੀਂ ਕੀ ਸੋਚਦੇ ਹੋ?
ਬਿਲਕੁਲ ਜੀ, ਮੈਂ ਪਹਿਲੇ ਇਹ ਗੱਲ ਕਹਿ ਚੁੱਕਿਆ ਵੀ ਇਹ ਬੰਧਨ ਜ਼ਰੂਰੀ ਆ ਤੇ ਬੰਧਨਾਂ ਬਿਨਾਂ ਸਰਦਾ ਨਹੀਂ, ਤੇ ਸਾਨੂੰ ਇਹ ਚੀਜ਼ਾਂ ਤੋਂ ਸਿੱਖਣਾ ਹੀ ਪੈਣਾ। ਤੇ ਮੈਂ ਗੱਲ ਕਰ ਰਿਹਾ ਸੀ ਨਾ ਜਿਹੜੇ ਸੈਲਫ ਸਪੇਸ ਦੀ, ਉਹ ਮਾਫੀ ਚਾਹੁੰਦਾ ਵਿੱਚ ਦੀ ਮੇਰੀ ਆਵਾਜ਼ ਕੱਟੀ ਗਈ ਆ, ਪਰ ਉਹ ਸੈਲਫ ਸਪੇਸ ਦੀ ਦੇਖੋ ਸਾਨੂੰ ਇਹ ਗੱਲ ਦੇਖਣੀ ਪੈਣੀ ਆ ਵੀ ਅਸੀਂ ਕਿਸੇ ਦੀ ਆਜ਼ਾਦੀ ਦੇ ਵਿੱਚ ਖਰਲ ਨਾ ਪਾਈਏ। ਜੇ ਅਸੀਂ ਪਾਉਣੇ ਆ ਠੀਕ ਆ, ਮੰਨ ਲੈਣਾ ਇੰਡੀਆ ਚ ਕਰਾਊਡ ਜ਼ਿਆਦੇ ਆ ਤੇ ਅਸੀਂ ਜਗ੍ਹਾ ਨਹੀਂ ਇੱਕ ਦੂਜੇ ਨੂੰ ਦੇ ਸਕਦੇ, ਸਾਨੂੰ ਹੋ ਸਕਦਾ ਵੀ ਬਹੁਤ ਨੇੜੇ ਹੋ ਕੇ ਸਫ਼ਰ ਕਰਨੇ ਪੈਣ, ਨੇੜੇ ਹੋ ਕੇ ਖੜਨਾ ਪੈ ਸਕਦਾ। ਜੇ ਅਸੀਂ ਉਹ ਖੜੇ ਹੋਏ ਵੀ ਸਾਡਾ ਐਟੀਟਿਊਡ ਇਹ ਹੋਵੇ ਵੀ ਮੈਂ ਤੇਰੀ ਆਜ਼ਾਦੀ ਚ ਨਹੀਂ ਖੜਲ ਪਾ ਰਿਹਾ, ਮੇਰੀ ਮਜਬੂਰੀ ਆ ਵੀ ਮੈਂ ਘੱਟ ਸਪੇਸ ਚ ਖੜਨਾ ਪੈ ਰਿਹਾ ਤੇਰੇ ਨਾਲ, ਤਾਂ ਕਿਤੇ ਦਿੱਕਤ ਆਉਂਦੀ ਨੀ। ਦਿੱਕਤ ਆਉਂਦੀ ਉਦੋਂ ਆ ਜਦੋਂ ਅਸੀਂ ਦਖਲ ਅੰਦਾਜ਼ੀ ਕਰਦੇ ਹਾਂ ਕਿਸੇ ਦੀ ਵੀ ਜ਼ਿੰਦਗੀ ਦੇ ਵਿੱਚ, ਜ਼ਿਆਦਾ ਦਖਲ ਅੰਦਾਜ਼ੀ ਕਰਦੇ ਹਾਂ। ਓਵਰ ਦਖਲ ਅੰਦਾਜ਼ੀ ਮੀਨ ਗੁਲਾਮੀ ਕਰਨਾ, ਗੁਲਾਮ ਬਣਾਉਣ ਦੀ ਕੋਸ਼ਿਸ਼ ਕਰਨਾ, ਉਹਨੂੰ ਇਹ ਕਹਿਣਾ ਵੀ ਨਹੀਂ ਜੋ ਮੈਂ ਸੋਚਦਾ ਜਾਂ ਜੋ ਮੈਂ ਕਰਨਾ ਚਾਹੁੰਦਾ ਬਸ ਤੂੰ ਓਨਾ ਹੀ ਸੋਚ ਸਕਦਾ ਤੇ ਉਹੀ ਕਰ ਸਕਦਾ, ਉਸ ਤੋਂ ਬਾਅਦ ਮੈਂ ਕਿਤੇ ਵੀ ਐਕਸੈਪਟੇਬਲ ਨਹੀਂ ਹੈਗਾ ਤੁਹਾਡਾ ਕੋਈ ਤੂੰ ਅਗਲਾ ਜਿਹੜਾ ਸਟੈਪ ਆ। ਸੋ ਸਾਨੂੰ ਕੋਸ਼ਿਸ਼ ਹੋਣੀ ਚਾਹੀਦੀ ਹੈ ਬੰਧਨਾਂ ਦੇ ਵਿੱਚ ਰਹਿਣਾ ਚਾਹੀਦਾ। ਬੰਧਨ ਸਾਡੇ ਜਿਹੜੇ ਪਿਆਰ ਦੇ ਬੰਧਨ ਆ, ਹਮੇਸ਼ਾ ਪਿਆਰ ਆ ਜਿਹੜਾ ਨਾ ਇੱਕ ਕਿਸੇ ਵੀ ਆ, ਬਾਪ ਬੇਟੇ ਦਾ ਪਿਆਰ, ਮਾਂ ਬੇਟੀ ਦਾ ਪਿਆਰ, ਪਤੀ ਪਤਨੀ ਦਾ ਪਿਆਰ, ਉਹਨਾਂ ਪਿਆਰਾਂ ਦੇ ਵਿੱਚ ਨਾ ਪਿਆਰ ਫੇਰ ਵੱਧਦਾ ਜੇ ਤੁਸੀਂ ਖੁਦ ਉਹਨੂੰ ਚੰਗਾ ਕੁਛ ਦਿੰਦੇ ਹੋ, ਜਿਵੇਂ ਵਧੀਆ ਬੀਜਦੇ ਹੋ। ਜੇ ਤੁਸੀਂ ਖੁਦ ਹੀ ਨਹੀਂ ਚੰਗਾ ਬੀਜਦੇ ਤਾਂ ਤੁਸੀਂ ਅਗਲੇ ਤੋਂ ਰਿਟਰਨ ਨਹੀਂ ਮੰਗ ਸਕਦੇ, ਨੰਬਰ ਇੱਕ। ਨੰਬਰ ਦੋ, ਜਿਹੜੇ ਇਹ ਜਿਹੜੀਆਂ ਇੱਕ ਤੁਹਾਨੂੰ ਆਲੇ ਦੁਆਲੇ ਨਾਲ ਪਿਆਰ ਕਰਨਾ ਪੈਂਦਾ ਹੁੰਦਾ, ਜੇ ਮੰਨ ਲਓ ਵੀ ਤੁਹਾਡੇ ਪਾਰਟਨਰ ਜਾਂ ਤੁਹਾਡੇ ਬੱਚੇ ਨੂੰ ਕੋਈ ਚੀਜ਼ਾਂ ਪਸੰਦ ਆ ਤਾਂ ਤੁਹਾਨੂੰ ਵੀ ਨਾ ਚਾਹੁੰਦੇ ਹੋਏ ਉਹਨਾਂ ਨਾਲ ਪਿਆਰ ਕਰਨਾ ਪਊਗਾ। ਜੇ ਉਹ ਮਾੜੀ ਚੀਜ਼ ਆ ਤਾਂ ਉਹਨੂੰ ਹੌਲੀ ਹੌਲੀ ਤੁਸੀਂ ਉਹਨੂੰ ਮੋੜ ਕੇ ਲਿਆ ਸਕਦੇ ਹੋ। ਇਵੇਂ ਘਰ ਵਾਲੇ ਘਰ ਵਾਲੀ ਨੂੰ ਹੋਣਾ ਚਾਹੀਦਾ। ਜੇ ਉਹ ਇੱਕ ਦੂਜੇ ਦੇ ਰਿਸ਼ਤੇ ਨਾਤਿਆਂ ਨੂੰ ਪਿਆਰ ਕਰਨਗੇ, ਵੱਧ ਕੇ ਪਿਆਰ ਕਰਨਗੇ, ਘਰ ਵਾਲਾ ਆਪਦੇ ਸਹੁਰੇ ਪਰਿਵਾਰ ਨੂੰ ਬਰਾਬਰ ਰੱਖ ਕੇ ਚੱਲੂਗਾ, ਘਰ ਵਾਲੀ ਆਪਦੇ ਸਹੁਰੇ ਪਰਿਵਾਰ ਨੂੰ ਬਰਾਬਰ ਰੱਖ ਕੇ ਚੱਲੂਗੀ, ਤਾਂ ਦੋਨਾਂ ਦੇ ਆਲੇ ਦੁਆਲੇ ਨੂੰ ਪਿਆਰ ਕਰਨਗੇ ਤਾਂ ਪਿਆਰ ਵਧੂਗਾ, ਪਿਆਰ ਕਿਤੇ ਵੀ ਨਹੀਂ ਘਟਦਾ। ਤੇ ਦੂਜਾ ਪਿਆਰ ਦੇ ਵਿੱਚ ਨਾ ਇੱਕ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਕੁਰਬਾਨੀ। ਬੰਧਨ ਦੇ ਵਿੱਚ, ਬੰਧਨ ਸ਼ਬਦ ਤੋਂ ਅੱਜ ਕੁਲਦੀਪ ਨੇ ਛੇੜਤਾ ਛਿੰਝ, ਤਾਂ ਬੰਧਨ ਸ਼ਬਦ ਦੇ ਵਿੱਚ ਨਾ ਇੱਕ ਕੁਰਬਾਨੀ ਬਹੁਤ ਵੱਡੀ ਚੀਜ਼ ਹੁੰਦੀ ਆ। ਕੁਰਬਾਨੀ ਜੇ ਅਸੀਂ ਕੁਰਬਾਨੀ ਨੀ ਨਾ ਕਰਦੇ ਜੇ ਤਾਂ ਫਿਰ ਅਸੀਂ ਕਿਤੇ ਨਾ ਕਿਤੇ ਉਹ ਬੰਧਨ ਦੇ ਵਿੱਚ ਨਹੀਂ ਹਾਂ। ਕੁਰਬਾਨੀ ਕੀ ਆ? ਕੁਰਬਾਨੀ ਕੱਲਾ ਸ਼ਹਾਦਤ ਦਾ ਜਾਮ ਪੀਣਾ ਕੁਰਬਾਨੀ ਨੀ ਹੈ, ਫਾਂਸੀ ਦੇ ਰੱਸਿਆਂ ਤੇ ਚੜ੍ਹ ਜਾਣਾ ਕੁਰਬਾਨੀ ਨੀ ਹੈ। ਕੁਰਬਾਨੀ ਕਈ ਵਾਰੀ ਇਹ ਹੁੰਦਾ ਵੀ ਤੁਹਾਡਾ ਤੁਹਾਡਾ ਪਾਰਟਨਰ ਆ, ਮੰਨ ਲਓ ਉਹ ਕੋਈ ਇਹੋ ਜਿਹੀ ਚੀਜ਼ ਚਾਹੁੰਦਾ ਵੀ ਏਦਾਂ ਨੀ ਏਦਾਂ ਕਰਕੇ ਮੈਂ ਜਾਣਾ ਚਾਹੁੰਦਾ, ਰਹਿਣਾ ਚਾਹੁੰਦਾ ਜਾਂ ਕੋਈ ਚੀਜ਼ ਘੁੰਮਣਾ ਚਾਹੁੰਦਾ, ਤੇ ਤੁਹਾਨੂੰ ਉਹ ਬਿਲਕੁਲ ਵੀ ਚੰਗਾ ਨੀ ਲੱਗਦਾ, ਪਰ ਫਿਰ ਵੀ ਤੁਸੀਂ ਆਪਦੇ ਮਨ ਦੇ ਉੱਤੇ ਪੱਥਰ ਧਰ ਕੇ ਤੇ ਤੁਸੀਂ ਉਹਦੀ ਕੁਰਬਾਨੀ ਦਿੰਦੇ ਹੋ ਵੀ ਨਹੀਂ ਇਹਨੂੰ ਚੰਗਾ ਲੱਗਦਾ ਨਾ, ਸੋ ਮੈਨੂੰ ਕੋਈ ਪ੍ਰੋਬਲਮ ਨੀ, ਮੈਨੂੰ ਕਰਨਾ ਚਾਹੀਦਾ। ਸੋ ਏਦਾਂ ਕਰਕੇ ਜਿਹੜੇ ਇਹ ਬੰਧਨ ਆ ਜਿਹੜੇ ਉਹ ਰਿਸ਼ਤੇ ਬਣਦੇ ਆ। ਸੋ ਬੰਧਨਾਂ ਦੀਆਂ ਜੰਜੀਰਾਂ ਮੈਂ ਤਾਂ ਚਾਹੁੰਦਾ ਜੀ, ਮੈਂ ਤਾਂ ਮੇਰੀ ਤਾਂ ਦਿਲੀ ਇੱਛਾ ਵੀ ਮੈਂ ਬਹੁਤ ਸਾਰੀਆਂ ਜੰਜੀਰਾਂ ਚ ਜਕੜਿਆ ਹੋਵਾਂ, ਜਕੜਿਆ ਵੀ ਆ, ਮੈਂ ਤਾਂ ਹੋਰ ਜੰਜੀਰਾਂ ਚ ਵੀ ਜਕੜਨਾ ਚਾਹੁੰਦਾ ਬੰਧਨਾਂ ਦੀਆਂ
ਜੀ। ਸੋ ਬਿਲਕੁਲ ਜੀ, ਜਦੋਂ ਤੱਕ ਅਸੀਂ ਏਦਾਂ ਸੋਚਣਾ ਨੀ ਸ਼ੁਰੂ ਕਰਦੇ ਉਦੋਂ ਤੱਕ ਫੇਰ ਉਦੋਂ ਤੱਕ ਨੀ ਕਿ ਜੋ ਹਸ਼ਰ ਹੋ ਰਿਹਾ ਅੱਜ ਕੱਲ ਜਿਹੜਾ ਨਵਾਂ ਦੌਰ ਆ ਉਹਦੇ ਵਿੱਚ ਜਿਸ ਤਰ੍ਹਾਂ ਦਾ ਰਿਸ਼ਤਿਆਂ ਦਾ ਹਸ਼ਰ ਹੋ ਰਿਹਾ ਉਸ ਹਸ਼ਰ ਨੂੰ ਦੇਖ ਕੇ ਕਈ ਵਾਰ ਸਥਿਤੀ ਜਿਹੜੀ ਉਹ ਬੜੀ ਭਿਆਨਕ ਲੱਗਦੀ ਆ ਕਿ ਹਰ ਕੋਈ ਜਿਹੜਾ ਆ ਆਪਣੇ ਸਿਰ ਤੋਂ ਮਤਲਬ ਇਹਨਾਂ ਇੱਛਾਵਾਂ ਦਾ ਜਾਂ ਇਹਨਾਂ ਰਿਸ਼ਤਿਆਂ ਦਾ ਜਿਹੜਾ ਬੋਝ ਆ ਉਹ ਲਾ ਕੇ ਤੁਰਨ ਨੂੰ ਤਿਆਰ ਆ ਇਸ ਵੇਲੇ। ਸੋ ਇਸੇ ਕਰਕੇ ਸਮਾਜ ਜਿਹੜਾ ਉਹ ਖੇਰੂੰ ਖੇਰੂੰ ਹੋਣ ਵੱਲ ਤੁਰ ਪਿਆ। ਤੇ ਬਰਾੜ ਸਾਹਿਬ ਅੱਗੇ ਸਾਡੇ ਨਾਲ ਦਲਜੀਤ ਸਿੰਘ ਢਿੱਲੋਂ ਸਾਹਿਬ ਵੀ ਜੁੜੇ ਨੇ, ਉਹਨਾਂ ਨੂੰ ਵੀ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਔਰ ਉਹਨਾਂ ਨੇ ਗੁਰਬਾਣੀ ਦੇ ਵਿੱਚੋਂ ਦੋ ਸਾਡੇ ਨਾਲ ਜਿਹੜੀਆਂ ਐਗਜ਼ਾਮਪਲਸ ਹੈ ਉਹ ਸ਼ੇਅਰ ਕੀਤੀਆਂ ਨੇ ਜੀ। ਬਾਬਾ ਫਰੀਦ ਦੀ ਬਾਣੀ ਚੋਂ, ਫਰੀਦਾ ਲੋੜੇ ਦਾਖ ਬਜੋਰੀਆਂ, ਕਿੱਕਰ ਬੀਜੇ ਜੱਟ, ਹੰਡੇ ਉਨ ਕਤਾਏ ਦਾ, ਪੈਦਾ ਲੋੜੇ ਪੱਟ। ਬਿਲਕੁਲ ਜੀ, ਔਰ ਅਸੀਂ ਰੇਸ਼ਮ ਦੀ ਉਮੀਦ ਨੀ ਨਾ ਕਰ ਸਕਦੇ ਜੇਕਰ ਅਸੀਂ ਉਨ ਕੱਤਦੇ ਹਾਂ। ਤੇ ਬਿਲਕੁਲ ਇਹੀ ਸਾਡੀ ਜਿਹੜੀ ਤ੍ਰਾਸਦੀ ਆ ਕਿ ਕਈ ਵਾਰ ਅਸੀਂ ਉਮੀਦਾਂ ਜਿਹੜੀਆਂ ਉਹ ਵੱਡੀਆਂ ਲਗਾਉਂਦੇ ਹਾਂ ਪਰ ਜਿਹੜਾ ਸਾਡਾ ਕਰਮ ਆ ਉਹ ਬਹੁਤ ਛੋਟਾ ਹੁੰਦਾ ਹੈ ਨਾ। ਅੱਗੇ ਵੀ ਉਹਨਾਂ ਨੇ ਇੱਕ ਹੋਰ ਐਗਜ਼ਾਮਪਲ ਜਿਹੜੀ ਆ ਉਹ ਸ਼ੇਅਰ ਕੀਤੀ ਹੈ ਜੀ। ਮੇਰੀ ਬੰਦੀ ਭਗਤ ਛੁਡਾਵੇ, ਬੰਦ ਹੈ ਭਗਤ ਨਾ ਛੁੱਟੇ, ਏਕ ਸਮੇਂ ਮੋਹ ਕੋ ਗਹਿ ਬੰਦ ਹੈ, ਤੋਫੁਨ ਮੋਹ ਪੈ ਜਵਾਬ ਨਾ ਹੋਏ। ਸੋ ਕਹਿੰਦੇ ਜੇ ਮੇਰਾ ਭਗਤ ਇੱਕ ਮੈਨੂੰ ਪੜ ਕੇ ਬੰਨ ਲਏ ਤਾਂ ਮੈਂ ਅੱਗਿਓਂ ਕੋਈ ਉਜ਼ਰ ਨਹੀਂ ਕਰ ਸਕਦਾ। ਸੋ ਇਹੋ ਜਿਹਾ ਰਿਸ਼ਤਾ ਹੋਣਾ ਚਾਹੀਦਾ, ਇਹੋ ਜਿਹਾ ਬੰਧਨ ਹੋਣਾ
ਚਾਹੀਦਾ। ਦੇਖੋ ਇਹਦਾ ਮਤਲਬ ਇਹ ਹੋਇਆ ਨਾ, ਇਹ ਇਹਦਾ ਮਤਲਬ ਇਹੀ ਹੋਇਆ ਨਾ ਵੀ ਜਿਹੜਾ ਬੰਧਨ ਆ, ਗੁਰਬਾਣੀ ਵੀ ਤਾਂ ਇਹ ਕਹਿੰਦੀ ਨਾ ਵੀ ਉਹ ਬੰਧਨ ਦੇ ਵਿੱਚ ਰੱਬ ਵੀ ਬੰਨ ਕੇ ਤੇ ਖੁਸ਼ ਆ ਰਹਿਣਾ ਚਾਹੁੰਦਾ ਵੀ ਹਾਂ ਮੈਂ ਨੀ ਫਿਰ ਛਡਾਉਣਾ, ਜੇ ਮੈਨੂੰ ਪਿਆਰ ਨਾਲ ਬੰਨ ਲੈਣਾ ਤੇ ਮੈਂ ਰਾਜੀ ਰਹਿ ਕੇ। ਅਕਾਲ ਪੁਰਖ ਵੀ ਇਹ ਕਹਿ ਰਹੇ ਬਸ
ਜੀ। ਸੋ ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ, ਤੁਸੀਂ ਵੀ ਸਾਡੇ ਨਾਲ ਸਾਂਝ ਪਾਈ ਹੈ। ਔਰ ਗੁਰਬਾਣੀ ਦਾ ਜਿਹੜਾ ਸਾਰਾ ਸੈਗਮੈਂਟ ਹੈ ਜੀ ਉਹ ਦਲਜੀਤ ਸਿੰਘ ਢਿੱਲੋਂ ਹੀ ਸੰਭਾਲਦੇ ਨੇ, ਔਰ ਸਵੇਰੇ ਸਵੇਰੇ ਤੁਸੀਂ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਜੁੜਦੇ ਹੋ। ਸੋ ਢਿੱਲੋਂ ਸਾਹਿਬ ਦਾ ਬਹੁਤ ਵੱਡਾ ਸਹਿਯੋਗ ਹੈ, ਬਹੁਤ ਬਹੁਤ ਸ਼ੁਕਰੀਆ। ਅੱਗੇ ਈਮੇਲ ਦੇ ਜ਼ਰੀਏ ਕੁਝ ਦੋਸਤ ਸਾਡੇ ਨਾਲ ਸਾਂਝ ਪਾ ਰਹੇ ਨੇ, ਕਾਫੀ ਦੇਰ ਤੋਂ ਜੁੜੇ ਹੋਏ ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ। ਤਜਿੰਦਰ ਸਿੱਧੂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਗੁੱਡ ਮਾਰਨਿੰਗ ਜੀ ਕਹਿੰਦੇ, ਵੈਰੀ ਗੁੱਡ ਮਾਰਨਿੰਗ ਸਾਡੇ ਵੱਲੋਂ। ਤਜਿੰਦਰ ਸਿੱਧੂ ਹੋਰਾਂ ਨੇ ਬਰਾੜ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ ਅਲੱਗ ਤੋਂ ਬੁਲਾਈ ਹੈ, ਕਹਿੰਦੇ ਕੈਨੇਡਾ ਤੋਂ ਹੈ ਜੀ ਮੈਂ ਤਜਿੰਦਰ ਸਿੱਧੂ ਤੇ ਸਤਿ ਸ੍ਰੀ ਅਕਾਲ ਬਰਾੜ ਸਾਹਿਬ
ਜੀ। ਲਖਵੀਰ ਸਿੰਘ ਉਹ ਕਾਫੀ ਐਕਟਿਵ ਆ ਤੇ ਆਪਣੇ ਰੇਡੀਓ ਨਾਲ ਬਹੁਤ ਪਹਿਲਾਂ ਤੋਂ ਜੁੜੇ ਹੋਏ ਆ ਤੇ ਉਹ ਚਾਹੁੰਦੇ ਆ ਵੀ ਅਸੀਂ ਐਡਮਿੰਟਨ ਤੋਂ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਸ਼ੋਅ ਚ ਲਿਆ ਕਰੀਏ, ਕੋਸ਼ਿਸ਼ ਜਾ ਰਹੀ ਹੈ ਸਾਡੀ,
ਜਰੂਰ
ਅਸੀਂ ਛੇਤੀ ਇਹਨਾਂ ਨੂੰ ਜਰੂਰ ਕਿਸੇ ਨਾ ਕਿਸੇ ਸ਼ੋਅ ਚ ਲਿਆ ਕਰਾਂਗੇ।
ਬਿਲਕੁਲ, ਅੱਗੇ ਸਾਡੇ ਨਾਲ ਲਖਵੀਰ ਸਿੰਘ ਸ਼ਾਮਲ ਹੋਏ ਨੇ, ਸਤਿ ਸ੍ਰੀ ਅਕਾਲ ਮਿੰਟੂ ਬਾਈ ਜੀ ਐਂਡ ਭੈਣ ਜੀ। ਮਿੰਟੂ ਬਾਈ ਜੀ ਕਹਿੰਦੇ ਪਲੀਜ਼ ਸੈਂਡ ਮੀ ਯੋਰ ਨੰਬਰ। ਸੋ ਬਿਲਕੁਲ ਜੀ ਬਰਾੜ ਸਾਹਿਬ, ਤੁਸੀਂ ਨੰਬਰ ਆਪਣਾ ਜਰੂਰ ਲਖਵੀਰ ਸਿੰਘ ਹੋਰਾਂ ਨੂੰ ਭੇਜ ਦਿਓ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਲਖਵੀਰ ਸਿੰਘ ਜੀ ਤੇ ਧੰਨਵਾਦ ਤੁਹਾਡੇ ਮੈਸੇਜ ਦੇ ਲਈ। ਅੱਗੇ ਦੀਪ ਬਰਾੜ ਸਾਡੇ ਨਾਲ ਜੁੜੇ ਹੋਏ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਰਾੜ ਸਾਹਿਬ ਜੀ। ਚੜ੍ਹਦੀ ਕਲਾ ਵਾਲੀ ਤੇ ਅਮਰਦੀਪ, ਤੁਹਾਡੀ ਮਿੱਠੀ ਆਵਾਜ਼ ਸੁਣ ਕੇ ਦਿਲ ਖੁਸ਼ ਹੋਇਆ, ਧੰਨਵਾਦ ਜੀ, ਬਹੁਤ ਦਿਲੋਂ ਧੰਨਵਾਦ ਦੀਪ ਬਰਾੜ ਜੀ ਤੁਹਾਡਾ। ਤੇ ਹੈਵ ਅ ਗ੍ਰੇਟ ਡੇ ਟੂ ਯੂ ਐਂਡ ਆਲ ਹਰਮਨ ਰੇਡੀਓ ਲਿਸਨਰਸ। ਗੁਰਦੀਪ ਕੌਰ ਬਰਾੜ ਜੀ ਸਿਡਨੀ ਤੋਂ ਸਾਡੇ ਨਾਲ ਸ਼ਾਮਲ ਹੋਏ ਨੇ, ਬਹੁਤ ਬਹੁਤ ਧੰਨਵਾਦ ਗੁਰਦੀਪ ਕੌਰ ਜੀ। ਔਰ ਸਾਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਸਾਡੇ ਨਾਲ ਆਪਣੇ ਜਿਹੜੇ ਵਿਚਾਰ ਸਾਂਝੇ ਕਰਦੇ ਹੋ, ਸਾਨੂੰ ਮੈਸੇਜਸ ਭੇਜਦੇ ਹੋ, ਹਨਾ, ਤੇ ਸਾਡਾ ਜਿਹੜਾ ਹੌਸਲਾ ਜੀ ਉਹ ਦੁੱਗਣਾ ਹੋ ਜਾਂਦਾ। ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਅੱਗੇ ਜਸਵੀਰ ਰੰਧਾਵਾ ਸ਼ਾਮਲ ਹੋਏ ਨੇ ਜੀ, ਤੇ ਮਿੰਟੂ ਭਾਜੀ ਕਹਿੰਦੇ ਬੰਦਰ ਨੂੰ ਸੀਰੀਅਸ ਹੀ ਲੈ ਗਏ ਤੁਸੀਂ।
ਮੈਨੂੰ ਐ ਲੱਗਿਆ ਉਹ ਆਪਾਂ ਦੇਖੋ ਆਪਣੀ ਆਦਤ ਆ ਵਾਲ ਕੀ ਖਾਲ ਉਤਾਰਨ ਦੀ, ਤੇ ਇੱਕ ਇਹ ਹੈ ਵੀ ਜਦੋਂ ਤੁਸੀਂ ਬਰੀਕੀ ਨਾਲ ਸੋਚਦੇ ਹੋ ਨਾ ਤੇ ਉਹਦੇ ਚ ਹੋਰ ਬਹੁਤ ਸਾਰੀਆਂ ਚੀਜ਼ਾਂ ਨਿਕਲਦਾ। ਇੱਕ ਮੈਨੂੰ ਐਂ ਲੱਗਿਆ ਵੀ ਇਹ ਕਮਲੀ ਕੁੜੀ ਕੁਲਦੀਪ ਕੌਰ ਸਾਡੀ ਇਹ ਸੋਚਦੀ ਬਹੁਤ ਆ, ਤੇ ਕਿਤੇ ਬੰਧਨ ਨੂੰ ਮਾੜਾ ਸੋਚਣ ਲੱਗ ਗਈ, ਤਾਂ ਉਹ ਕਿਤੇ ਗਲਤ ਨਾ ਆਪਦੇ ਆਪ ਦੇ ਅਸਰ ਪਾ ਲੇ ਫਿਰ ਤਾਂ ਉਹਨੂੰ ਇੱਕ ਲੈਕਚਰ ਦੇਣਾ ਜ਼ਰੂਰ ਸੀ। ਇਹ ਤਾਂ ਪੱਜ ਕਹਿੰਦੇ ਨੀ ਕੁਲਦੀਪ ਦੇ ਪੱਜ ਤੇ ਸਾਰਿਆਂ ਨੂੰ ਸੁਣਾਤਾ। ਸੋ ਇਸ ਕਰਕੇ ਤਾਂ ਮੈਂ ਕੁਲਦੀਪ ਨੂੰ ਦੱਸ ਰਿਹਾ ਸੀ ਵੀ ਕੋਈ ਚੱਕਰ ਨੀ ਕੁਲਦੀਪ ਵੀ ਤੂੰ ਜਿਹੜੇ ਬੰਧਨ ਆ ਇਹ ਕਰਮ ਵਾਲਿਆਂ ਨੂੰ ਮਿਲਦੇ ਆ। ਸੋ ਦੂਜਾ ਜਿਹੜਾ ਸੱਜਣਾ ਮਿੱਤਰਾਂ ਨੇ ਜਿਹੜੇ ਸੁਨੇਹੇ ਤੇ ਸਤਿ ਸ੍ਰੀ ਅਕਾਲਾਂ ਬੁਲਾਈਆਂ ਉਹ ਸਾਰਿਆਂ ਲਈ ਆਪਾਂ ਉਹਨਾਂ ਨੂੰ ਧੰਨਵਾਦ ਕਰਦੇ ਹਾਂ ਜੀ। ਤੇ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਸਾਡੇ ਨਾਲ ਜੁੜਦੇ ਹੋ ਤੇ ਫੇਰ ਹੀ ਆਵਾਜ਼ਾਂ ਸਾਡੀਆਂ ਕੜਕਦੀਆਂ ਤੇ ਜੇ ਜੇ ਤੁਸੀਂ ਸਾਨੂੰ ਇੰਨਾ ਹੌਸਲਾ ਨਾ ਦਿਓਗੇ ਤਾਂ ਆਵਾਜ਼ਾਂ ਕੜਕਣੀਆਂ ਵੀ ਬੰਦ ਹੋ ਜਾਣਗੀਆਂ ਜੀ।
ਬਿਲਕੁਲ ਸਹੀ, ਬਿਲਕੁਲ ਸਹੀ ਵਿਰਾਟ ਸਾਹਿਬ। ਸਾਡੇ ਨਾਲ ਨਾ ਦੋਸਤ ਜਿਹੜੇ ਲਗਾਤਾਰ ਜੁੜ ਰਹੇ ਨੇ, ਅਸੀਂ ਉਹਨਾਂ ਦੇ ਮੈਸੇਜਸ ਜਿਹੜੇ ਆ ਉਹ ਲੈਂਦੇ ਰਵਾਂਗੇ। ਆਖਰੀ ਮੈਸੇਜ ਚਮਕੌਰ ਸਿੰਘ ਹੋਰਾਂ ਦਾ ਆਪਾਂ ਲੈ ਲੈਂਦੇ ਹਾਂ। ਚਮਕੌਰ ਸਿੰਘ ਮਾਨ ਲੁਧਿਆਣਾ ਐਡੀਲੇਟ ਤੋਂ, ਸੋ ਪਿੱਛਿਓਂ ਲੁਧਿਆਣੇ ਤੋਂ ਨੇ ਤੇ ਐਡੀਲੇਟ ਤੋਂ ਸਾਨੂੰ ਮੈਸੇਜ ਕਰ ਰਹੇ ਨੇ। ਖਾਸ ਖਬਰਾਂ ਕਹਿੰਦੇ, ਉੱਤਰਾਖੰਡ ਪੁਲਿਸ ਵੱਲੋਂ ਸਿੱਖ ਯਾਤਰੀਆਂ ਦੇ ਸਾਧਨਾਂ ਤੋਂ ਕੇਸਰੀ ਝੰਡੀਆਂ ਲਹਿਰਾਈਆਂ ਜਾ ਰਹੀਆਂ ਹਨ। ਸੋ ਇਹਦੇ ਬਾਰੇ ਚ ਅਸੀਂ ਜ਼ਰੂਰ ਗੱਲ ਕਰਾਂਗੇ ਜੀ। ਵੈਸੇ 2020 ਨੂੰ ਲੈ ਕੇ ਵੀ, 2020 ਰੈਫਰੈਂਡਮ ਨੂੰ ਲੈ ਕੇ ਵੀ ਅੱਜ ਅਸੀਂ ਗੱਲਬਾਤ ਜ਼ਰੂਰ ਕਰਨੀ ਆ। ਔਰ ਬ੍ਰਾਟ ਸਾਹਿਬ, ਜਿਹੜੀ ਸਭ ਤੋਂ ਪਹਿਲੀ ਜਿਹੜੀ ਖਬਰ ਆ ਨਾ, ਉਹ ਜਿੱਦਾਂ ਆਪਾਂ ਕਹਿੰਦੇ ਹੁੰਦੇ ਆ ਕਿ ਥੋੜੀ ਜਿਹੀ ਸੋਹਣੀ ਜਿਹੀ ਖਬਰ ਜਿਹੜੀ ਆ ਉਹ ਅਸੀਂ ਸ਼ੁਰੂਆਤ ਦੇ ਵਿੱਚ ਲਈਏ, ਖੂਬਸੂਰਤ ਹੋਵੇ ਤੇ ਤਾਂ ਕਿ ਜਿਹੜਾ ਖਬਰਾਂ ਦਾ ਜਿਹੜਾ ਸਿਲਸਿਲਾ ਆ ਉਹ ਸ਼ੁਰੂਆਤ ਦੇ ਵਿੱਚ ਵਧੀਆ ਹੋਵੇ ਤੇ ਉਸ ਤੋਂ ਬਾਅਦ ਖੈਰ ਜਿਹੜੇ ਉਤਰਾਅ ਚੜਾਅ ਆ ਉਹ ਅਸੀਂ ਜ਼ਰੂਰ ਲੈਂਦੇ ਜਾਵਾਂਗੇ। ਪਰ ਜਿਹੜੀ ਵਧੀਆ ਖਬਰ ਉਹ ਇਹ ਆ ਰਹੀ ਹੈ ਕਿ ਪੰਜਾਬ ਦੀ ਧੀ ਨੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਦੀ ਪ੍ਰੀਖਿਆ ਦੇ ਵਿੱਚ ਇੰਡੀਆ ਪੱਧਰ ਦੇ ਉੱਤੇ ਪਹਿਲਾ ਸਥਾਨ ਹਾਸਲ ਕੀਤਾ। ਸੋ ਅੱਵਲ ਰਹੀ ਹੈ ਜੀ ਪੰਜਾਬ ਦੀ ਕੁੜੀ ਤੇ ਇਹ ਬਿਲੋਂਗ ਕਰਦੀ ਹੈ ਲਹਿਰਾ ਗਾਗਾ ਤੋਂ। ਸੋ ਲਹਿਰਾ ਗਾਗਾ ਦੀ ਅਲੀਸ਼ਾ ਬਾਂਸਲ ਜਿਹੜੀ ਹੈ ਜੀ ਉਹ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਦੀ ਪ੍ਰੀਖਿਆ ਦੇ ਵਿੱਚ ਆਲ ਇੰਡੀਆ ਪੱਧਰ ਤੇ ਪਹਿਲੇ ਸਥਾਨ ਤੇ ਰਹੀ ਹੈ। ਜਦਕਿ ਆਪਾਂ ਬੜੇ ਨਿਰਾਸ਼ ਹੁੰਦੇ ਹਾਂ ਹਮੇਸ਼ਾ ਕਿ ਪੰਜਾਬ ਦੇ ਵਿੱਚ ਪੜ੍ਹਾਈ ਦਾ ਜਿਹੜਾ ਪੱਧਰ ਆ ਉਹ ਵੀ ਡਿੱਗ ਰਿਹਾ ਔਰ ਬੱਚਿਆਂ ਦੇ ਵਿੱਚ ਪੜ੍ਹਨ ਦੀ ਜਿਹੜੀ ਰੁਚੀ ਆ ਉਹ ਘੱਟ ਰਹੀ ਹੈ, ਜਦਕਿ ਬਾਹਰ ਵਿਦੇਸ਼ਾਂ ਦੇ ਵਿੱਚ ਸੈੱਟ ਹੋਣ ਦੀ ਜਿਹੜੀ ਰੁਚੀ ਆ ਉਹ ਜ਼ਿਆਦਾ ਪ੍ਰਬਲ ਆ। ਪਰ ਇਹੋ ਜਿਹੜੇ ਬੱਚੇ ਆ ਉਹ ਨਾਮ ਜ਼ਰੂਰ ਰੋਸ਼ਨ ਕਰਦੇ ਆ ਜੀ ਆਪਣੇ ਮਾਪਿਆਂ ਦੇ। ਇਸੇ ਤਰ੍ਹਾਂ ਬਠਿੰਡਾ ਦੀ ਰਮਨੀਕ ਨੇ ਵੀ ਜੀ ਦੇਸ਼ ਭਰ ਦੇ ਵਿੱਚ ਦੂਜਾ ਸਥਾਨ ਹਾਸਲ ਕੀਤਾ ਇਸ ਪ੍ਰੀਖਿਆ ਦੇ ਵਿੱਚ ਔਰ ਬੜੀ ਮਾਣ ਕਰਨ ਵਾਲੀ ਗੱਲ ਹੈ ਬ੍ਰਾਟ ਸਾਹਿਬ ਇਹ।
ਦੇਖੋ ਮੈਂ ਤੁਹਾਨੂੰ ਦੱਸ ਦਿਆਂ ਜੀ, ਜਿਹੜੀ ਲਹਿਰਾ ਗਾਗਾ ਦੇ ਜਿਹੜੇ ਲੜਕੀ ਨੇ ਜਾਂ ਲਹਿਰਾ ਗਾਗਾ ਇੱਕ ਕੋਈ ਵੱਡਾ ਏਰੀਆ ਨਹੀਂ ਕਹਿ ਸਕਦੇ, ਲਹਿਰਾ ਗਾਗੇ ਦਾ ਨਾਂ ਥੋੜਾ ਜਿਹਾ ਤਾਂ ਲੋਕਾਂ ਦੇ ਮਸ਼ਹੂਰ ਹੋ ਜਾਏਗਾ ਕਿਉਂਕਿ ਉੱਥੋਂ ਤੋਂ ਸਾਬਕਾ ਮੁੱਖ ਮੰਤਰੀ ਰਹੀ ਹਰਜਿੰਦਰ ਕੌਰ ਭੱਠਲ ਤੇ ਉਹਨਾਂ ਦੀ ਕੰਸਟੀਚਿਊਸੀ ਹੈ, ਤਾਂ ਕਰਕੇ ਲੋਕਾਂ ਦੀ ਨਜ਼ਰਾਂ ਚ ਆ। ਪਰ ਜੇ ਤੁਸੀਂ ਉੱਥੇ ਜਾਂਦੇ ਹੋ ਤਾਂ ਦੇਖਦੇ ਹੋ ਤਾਂ ਉਹਨੇ ਕੋਈ ਖਾਸ ਤਰੱਕੀ ਜਾਂ ਕੋਈ ਬਾਹਲਾ ਵੱਡਾ ਨਹੀਂ ਹੈਗਾ ਉਹ ਏਰੀਆ, ਬਹੁਤ ਛੋਟਾ ਜਿਹਾ ਏਰੀਆ। ਪਰ ਇੰਨੇ ਛੋਟੇ ਏਰੀਆ ਦੇ ਵਿੱਚੋਂ ਆਮ ਸੈਂਟਰਾਂ ਦੇ ਵਿੱਚੋਂ ਤਿਆਰੀਆਂ ਕਰਕੇ ਜਿਹੜੇ ਬੱਚੇ ਸਮ ਪਹੁੰਚਦੇ ਆ ਨਾ, ਉਹ ਦੂਜੇ ਬੱਚਿਆਂ ਲਈ ਸਿਰਫ ਇਹ ਦੱਸਣ ਦਾ ਇੱਕ ਜ਼ਰੀਆ ਵੀ ਜੇ ਕਾਮਯਾਬੀ ਤੁਹਾਡੀ ਮਿਹਨਤ ਤੇ ਆ, ਕਾਮਯਾਬੀ ਤੁਹਾਡੇ ਲਗਨ ਤੇ ਆ, ਕਾਮਯਾਬੀ ਨਾ ਤਾਂ ਸ਼ਹਿਰਾਂ ਨਾ ਕੋਈ ਪਿੰਡਾਂ ਨਾ ਕਿਸੇ ਬੰਧਨਾਂ ਚ ਨਹੀਂ ਬੱਝੀ ਹੋਈ ਕਾਮਯਾਬੀ, ਜੇ ਕਹੀਏ ਤਾਂ ਅਸੀਂ ਜੇ ਬੰਧਨ ਸ਼ਬਦ ਫੇਰ ਇੱਥੇ ਲੈ ਕੇ ਆਈਏ ਤਾਂ ਕਾਮਯਾਬੀ ਜਿਹੜੀ ਆ ਉਹ ਹੈਗੀ ਤੁਹਾਡੀ ਮਿਹਨਤ ਤੇ, ਕਾਮਯਾਬੀ ਹੈਗੀ ਤੁਹਾਡੇ ਲਗਨ ਤੇ, ਕਾਮਯਾਬੀ ਹੈਗੀ ਤੁਸੀਂ ਕੀ ਕਰਨਾ ਚਾਹੁੰਦੇ ਹੋ ਕਿੰਨਾ। ਅੱਜ ਮੈਂ ਨਾ ਇੱਕ ਸ਼ਾਹਰੁਖ ਖਾਨ ਦੀ ਵੀਡੀਓ ਸੁਣ ਰਿਹਾ ਸੀ, ਕਿਸੇ ਨੇ ਸ਼ੇਅਰ ਕੀਤੀ ਮੇਰੇ ਨਾਲ ਤੜਕੇ ਤੜਕੇ, ਤੇ ਉਹ ਕਹਿੰਦੇ ਵੀ ਮੈਂ ਹੈਰਾਨ ਹੋਇਆ ਵੀ ਮੈਨੂੰ ਨੀ ਉਮੀਦ ਸੀ ਵੀ ਸ਼ਾਹਰੁਖ ਖਾਨ ਇੰਨਾ ਸਿਆਣਾ ਵੀ ਹੋ ਸਕਦਾ ਜਿੰਨੀਆਂ ਸਿਆਣੀਆਂ ਉਹਨੇ ਗੱਲਾਂ ਕੀਤੀਆਂ। ਦੇਖੋ ਪਹਿਲੀ ਗੱਲ ਤਾਂ ਇਹ ਗੱਲ ਦਿਮਾਗ ਚੋਂ ਕੱਢ ਦਿਓ, ਜੇ ਕਿਸੇ ਬੰਦੇ ਨੇ ਕੋਈ ਮੁਕਾਮ ਹਾਸਲ ਕਰਿਆ ਨਾ ਤਾਂ ਉਹ ਤਾਂ ਹੀ ਕਰਿਆ ਜੇ ਉਹਦੇ ਚ ਕੁਛ ਸੀ। ਫਿਰ ਅਸੀਂ ਜੇ ਕਹੀਏ ਵੀ ਸ਼ਾਹਰੁਖ ਖਾਨ ਕੱਲਾ ਫਿਲਮਾਂ ਤੇ ਨੱਚਣ ਟਪੂਸੀਆਂ ਮਾਰਨ ਦਾ ਜਾਂ ਉਹਨਾਂ ਨੂੰ ਕੱਕਾ ਕੱਕਾ ਕਰਨ ਵਾਲੀਆਂ ਗੱਲਾਂ ਆਉਂਦੀਆਂ, ਇਹ ਨਹੀਂ ਹੁੰਦਾ। ਉਹਦੇ ਪਿੱਛੇ ਇੱਕ ਚੰਗੀ ਸੋਚ, ਮਿਹਨਤ, ਲਗਨ ਉਹ ਚੀਜ਼ਾਂ ਸੀ। ਤਾਂ ਸ਼ਾਹਰੁਖ ਖਾਨ ਨੇ ਇੱਕ ਗੱਲ ਬੜੀ ਪਿਆਰੀ ਕਹਿ ਰਿਹਾ, ਕਹਿੰਦਾ ਮੈਂ ਜਦੋਂ ਸ਼ੁਰੂਆਤ ਕੀਤੀ ਆ ਫੌਜੀ ਸੀਰੀਅਲ ਤੋਂ ਸ਼ੁਰੂਆਤ ਕੀਤੀ, ਕਹਿੰਦਾ ਮੇਰੇ ਮਨ ਦੇ ਵਿੱਚ ਦੋ ਚੀਜ਼ਾਂ ਸੀ। ਕਹਿੰਦਾ ਉਹਨੇ ਇੱਕ ਸਭ ਤੋਂ ਪਹਿਲਾਂ ਤਾਂ ਗੱਲ ਮੈਂ ਤੂੰ ਪਹਿਲਾਂ ਵੀ ਇਹ ਕਲੀਅਰ ਕਰਦਾ ਵੀ ਅਕਸਰ ਨਾ ਸਾਡੇ ਅੱਜ ਕੱਲ ਪ੍ਰਚਾਰਕ ਜਾਂ ਆਮ ਲੋਕ ਇੱਕ ਚੀਜ਼ ਤੇ ਦਬਾ ਕਰਦੇ ਆ ਵੀ ਪਦਾਰਥੀ ਚੀਜ਼ਾਂ ਦੇ ਮਗਰ ਨਾ ਭੱਜੋ, ਦੁਨਿਆਵੀ ਚੀਜ਼ਾਂ ਦੇ ਮਗਰ ਨਾ ਭੱਜੋ। ਤੇ ਸ਼ਾਹਰੁਖ ਖਾਨ ਨੇ ਤੂੰ ਉਲਟ ਗੱਲ ਕਹੀ ਆ, ਕਹਿੰਦਾ ਮੈਂ ਨਾ ਭੱਜੋ ਕੋਈ ਪ੍ਰੋਬਲਮ ਨੀ, ਤੁਸੀਂ ਰੀਝ ਰੱਖੋ ਵੀ ਮੈਂ ਵੱਡੇ ਘਰ ਚ ਰਹਿਣਾ, ਤੁਸੀਂ ਰੀਝ ਰੱਖੋ ਮੈਂ ਵੱਡੀ ਗੱਡੀ ਲੈਣੀ ਆ, ਤੁਸੀਂ ਰੀਝ ਰੱਖੋ ਵੀ ਮੈਂ ਦੁਨੀਆਂ ਦੇ ਵੱਡੀਆਂ ਵੱਡੀਆਂ ਚੀਜ਼ਾਂ ਦਾ ਆਨੰਦ ਮਾਣਨਾ। ਪਰ ਨਾਲ ਕਹਿੰਦਾ ਜਿਹੜੀ ਇੱਕ ਪੋਜੀਟਿਵ ਚੀਜ਼ ਮੈਂ ਲੈ ਕੇ ਚੱਲਿਆ ਸੀ, ਮੈਂ ਪੋਜੀਟਿਵ ਚੀਜ਼ ਇਹ ਲੈ ਕੇ ਚੱਲਿਆ ਸੀ ਵੀ ਮੇਰੇ ਮਾਂ ਬਾਪ ਮਰ ਚੁੱਕੇ ਸੀ ਉਸ ਟਾਈਮ ਜਦੋਂ ਮੈਂ ਇਸ ਲਾਈਨ ਚ ਆਇਆ, ਤੇ ਮੈਨੂੰ ਇਹ ਲੱਗਦਾ ਸੀ, ਮੈਂ ਇੱਕੋ ਗੱਲ ਕਹਿੰਦਾ ਸੀ ਵੀ ਮਾਂ ਮੈਂ ਤੈਨੂੰ ਨਾ ਸਵਰਗਾਂ ਚ ਬੈਠੀ ਨੂੰ ਖੁਸ਼ ਕਰੂੰਗਾ ਇੱਕ ਦੁਨੀਆਂ ਦਾ ਸਭ ਤੋਂ ਵੱਡਾ ਜਿਹੜਾ ਅਵਾਰਡ ਜਿੱਤ ਕੇ ਮੈਂ ਅਵਾਰਡ ਜਿੱਤ ਕੇ ਤੈਨੂੰ ਸਮਰਪਿਤ ਕਰੂੰਗਾ ਇਹ ਮੇਰੀ ਰੀਝ ਸੀ ਮੈਂ ਮੈਨੂੰ ਮੇਰੀ ਦੂਜੀ ਰੀਝ ਸੀਗੀ ਮੇਰਾ ਪਾਪ ਕਹਿੰਦਾ ਹੁੰਦਾ ਬਸ ਵੀ ਖੁਸ਼ ਖੁਸ਼ ਰੱਖੋ ਸਭ ਨੂੰ ਤੇ ਮੈਂ ਚਾਹੁੰਦਾ ਸੀ ਵੀ ਦੂਜਿਆਂ ਦੇ ਮੂੰਹ ਤੇ ਮੁਸਕਾਨ ਆਵੇ ਤਾਂ ਉਹ ਮੈਂ ਮੁਸਕਾਉਣ ਲਈ ਮੁਸਕਾਨ ਲਿਆਉਣ ਲਈ ਵੀ ਮੈਂ ਜਾਊਂਗਾ ਤੇ ਮੈਂ ਲੋਕਾਂ ਦੇ ਮੁਸਕਾਨ ਲਿਆ ਕੇ ਛੱਡੂਗਾ ਮੂੰਹਾਂ ਦੇ ਉੱਤੇ ਸੋ ਉਹ ਉਹ ਚੀਜ਼ਾਂ ਕਹਿੰਦਾ ਮੇਰੇ ਕੋਲ ਦੋ ਚੰਗੀਆਂ ਪ੍ਰੇਰਨਾਵਾਂ ਸਨ ਤੇ ਉਹਦੇ ਨਾਲ ਨਾਲ ਮੇਰੀ ਰੀਝ ਵੀ ਸੀ ਮੈਂ ਚੰਗੇ ਥਾਂ ਰਹਾਂ ਚੰਗਾ ਚੀਜ਼ਾਂ ਹਾਸਲ ਕਰਾਂ ਮੈਂ ਚੀਜ਼ਾਂ ਵੀ ਹਾਸਲ ਕੀਤੀਆਂ ਤੇ ਮੈਂ ਆਪਦਾ ਜੋ ਮੇਰਾ ਮੁਕਾਮ ਸੀ ਜਿਹਦੇ ਲਈ ਮੈਂ ਤੁਰਿਆ ਸੀ ਉਹ ਵੀ ਹਾਸਲ ਕੀਤਾ ਸੋ ਗੱਲ ਇੱਥੇ ਆ ਜਾਂਦੀ ਹੈ ਜੀ ਵੀ ਤੁਸੀਂ ਨਾ ਇੱਕ ਪੋਜ਼ਿਟਿਵ ਮੁਕਾਮ ਲੈ ਕੇ ਜੇ ਚੱਲਦੇ ਹੋ ਨਾ ਕਿਸੇ ਪਿੰਡ ਚ ਰਹਿੰਦੇ ਹੋ ਕਿਸੇ ਗਲੀ ਮੁਹੱਲੇ ਚ ਰਹਿੰਦੇ ਹੋ ਕਿਸੇ ਜੇ ਸਕੂਲ ਚ ਪੜ੍ਹਦੇ ਹੋ ਮੈਟਰ ਨਹੀਂ ਕਰਦਾ ਮੈਟਰ ਤਾਂ ਇਹੀ ਗੱਲਾਂ ਕਰਦੀਆਂ ਵੀ ਤੁਹਾਡੀ ਜਿਹੜੀ ਤੁਹਾਡਾ ਨਜ਼ਰੀਆ ਤੁਹਾਡਾ ਟਾਰਗੇਟ ਅਰਜਨ ਵਾਂਗੂ ਕੱਲੀ ਅੱਖੀ ਦੇਖਦੀ ਹੈ ਤੁਹਾਨੂੰ ਕਿ ਸਾਰੀ ਮੱਛੀ ਦੇਖਦੀ ਹੈ ਬਸ ਇੱਥੇ ਆ ਕੇ ਇੰਨਾ ਕੀ ਫਰਕ ਹੈ ਇਹਨਾਂ ਨੌਜਵਾਨਾਂ ਚ ਤੇ ਜਿਹੜੇ ਉਹ ਨੌਜਵਾਨ ਜਿਹੜੇ ਸਿਰਫ ਮੋਬਾਈਲਾਂ ਦੇ ਉੱਤੇ ਸਾਰਾ ਦਿਨ ਇੱਕ ਦੂਜੇ ਨੂੰ ਟਿਕ ਟਿਕ ਕਰਨ ਤੋਂ ਸਿਵਾਏ ਉਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਪੜ੍ਹਾਈ ਲਿਖਾਈ ਦੀ ਕਦਰ ਕੀ ਹੈ ਜਾਂ ਪੜ੍ਹਾਈ ਲਿਖਾਈ ਨੇ ਮੌਕੇ ਤੇ ਆ ਕੇ ਕਰਨਾ ਕੀ ਆ ਤੇ ਹੁਣ ਇਹਨਾਂ ਨੂੰ ਪੁੱਛ ਲਿਓ ਕਿਤੇ ਇੰਟਰਵਿਊ ਕਰਨੀ ਹੋਵੇ ਤਾਂ ਪੁੱਛ ਲਿਓ ਵੀ ਤੁਸੀਂ ਮੋਬਾਈਲ ਦੇ ਉੱਤੇ ਜੇ ਖੁੱਲਦੇ ਵੀ ਹੋਣਗੇ ਨਾ ਮੋਬਾਈਲ ਤੇ ਤਾਂ ਇਹਨਾਂ ਦੇ ਮੋਬਾਈਲਾਂ ਦੇ ਉੱਤੇ ਉਹ ਗੂਗਲ ਦੇ ਉਹ ਪੇਜ ਹੀ ਖੁੱਲੇ ਮਿਲਦੇ ਹੋਣਗੇ ਜਿੱਥੋਂ ਉਹਨਾਂ ਨੂੰ ਜਾਣਕਾਰੀ ਮਿਲਦੀ ਆ
ਜੀ 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 ਬਰਾੜ ਸਾਹਿਬ ਵੱਧਦੇ ਆ ਜੀ ਅਗਲੀ ਖਬਰ ਵੱਲ ਤੇ ਅਗਲੀ ਖਬਰ ਜਿਹੜੀ ਹੈ ਜੀ ਉਹ ਥੋੜੀ ਜਿਹੀ ਨਿਰਾਸ਼ ਕਰਨ ਵਾਲੀ ਹੈ ਕਿਉਂਕਿ ਬਹੁਤ ਸਾਰੇ ਹਾਦਸੇ ਆਏ ਦਿਨ ਵੈਸੇ ਤਾਂ ਹੁੰਦੇ ਆ ਪਰ ਇੱਕ ਬਹੁਤ ਹੀ ਜ਼ਿਆਦਾ ਦਰਦਨਾਕ ਹਾਦਸਾ ਜਿਹੜਾ ਕੱਲ ਹੋਇਆ 5:45 ਸਵੇਰੇ 6:45 ਜਲੰਧਰ ਅੰਮ੍ਰਿਤਸਰ GT ਰੋਡ ਤੇ ਔਰ ਕਾਫੀ ਜ਼ਿਆਦਾ ਟ੍ਰੈਫਿਕ ਵਾਲਾ ਇਹ ਰੋਡ ਹੈ ਤੇ ਕਾਫੀ ਫਾਸਟ ਰੋਡ ਵੀ ਇਹਨੂੰ ਕਿਹਾ ਜਾ ਸਕਦਾ ਤੇ ਕਹਿੰਦੇ ਜੀ ਖੜੇ ਪੱਥਰ ਨਾਲ ਭਰੇ ਟਰਾਲੇ ਦੇ ਪਿੱਛੇ ਇੱਕ ਤੇਜ਼ ਰਫਤਾਰ ਸਕਾਰਪੀਓ ਜਿਹੜੀ ਹੈ ਗੱਡੀ ਟਕਰਾਉਣ ਦੇ ਕਾਰਨ ਦੋ ਪਰਿਵਾਰਾਂ ਦੇ 7 ਜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਵੀ ਇੰਨਾ ਦਰਦਨਾਕ ਹਾਦਸਾ ਸੀਗਾ ਇਹ ਪਿੱਛੋਂ ਜਿਹੜੀ ਸਕਾਰਪੀਓ ਸੀ ਉਹ ਖੜੇ ਪੱਥਰ ਦੇ ਟਰੱਕ ਦੇ ਨਾਲ ਟਰਾਲੇ ਦੇ ਨਾਲ ਜਦੋਂ ਟਕਰਾਈ ਹੈ ਜੀ ਔਨ ਦਾ ਸਪੋਟ ਜਿਹੜੇ 7 ਬੰਦੇ ਆ ਦੋ ਪਰਿਵਾਰਾਂ ਦੇ ਮਾਰੇ ਗਏ ਔਰ ਦੱਸਿਆ ਜਾ ਰਿਹਾ ਜੀ ਕਿ ਦੋਵੇਂ ਜਿਹੜੇ ਪਰਿਵਾਰ ਸੀਗੇ ਇਹ ਵੈਸ਼ਨੋ ਦੇਵੀ ਮੰਦਿਰ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਔਰ ਸਾਰੇ ਜਿਹੜੇ ਮ੍ਰਿਤਕ ਹੈ ਜੀ ਦਿੱਲੀ ਤੇ ਹਰਿਆਣੇ ਦੇ ਨਾਲ ਸੰਬੰਧਿਤ ਨੇ ਬਰਾੜ ਸਾਹਿਬ
ਦੇਖੋ ਗੱਲ ਇਹ ਆ ਵੀ ਜਦੋਂ ਤੁਸੀਂ ਕਾਨੂੰਨ ਆ ਜਿਹੜਾ ਕਾਨੂੰਨ ਨੂੰ ਪਬਲਿਕ ਤੱਕ ਨਹੀਂ ਪਹੁੰਚਾਉਂਦੇ ਉਹਨਾਂ ਨੂੰ ਸਿਖਾਉਂਦੇ ਨਹੀਂ ਉਦੋਂ ਤੱਕ ਇਹ ਹਾਦਸੇ ਵਾਪਰਦੇ ਰਹਿਣਗੇ ਸਾਡੇ ਕਿਤੇ ਵੀ ਨਹੀਂ ਦੱਸਿਆ ਜਾਂਦਾ ਵੀ ਸੜਕ ਸਿਰਫ ਟਾਇਰ ਘੁੰਮਦੇ ਟਾਇਰਾਂ ਲਈ ਆ ਖੜੇ ਟਾਇਰਾਂ ਲਈ ਸੜਕ ਨਹੀਂ ਹੈ ਸਿੰਪਲ ਜਾਂ ਫੰਡਾ
ਜੀ ਜੀ
ਸਿੰਪਲ ਫੰਡਾ ਵੀ ਇੱਕ ਚੀਜ਼ ਕਹਿ ਦੇਣ ਇੱਕ ਸਕੂਲਾਂ ਚ ਇੱਕ ਚੀਜ਼ ਲਾਜ਼ਮੀ ਕਰ ਦੇਣ ਵੀ ਜੇ ਟਾਇਰ ਘੁੰਮ ਰਿਹਾ ਤਾਂ ਸੜਕ ਆ ਉੱਥੇ ਜੇ ਟਾਇਰ ਖੜ ਗਿਆ ਤਾਂ ਉਹ ਕੱਚਾ ਥਾਂ ਉਹ ਸੜਕ ਤੋਂ ਪਾਸੇ ਹੋ ਕੇ ਖੜਨਾ ਚਾਹੀਦਾ ਬਸ ਇੱਕ ਫਾਰਮੂਲਾ ਸਿੰਪਲ ਫਾਰਮੂਲਾ ਜਿੱਦੇ ਇਹ ਲਾਗੂ ਹੋ ਗਿਆ ਮੈਂ ਤਾਂ 50% ਹਾਦਸੇ ਜਿਹੜੇ ਰੁਕ ਜਾਣਗੇ ਕਿਉਂਕਿ ਜ਼ਿਆਦਾ ਜਿਹੜੇ ਹਾਦਸੇ ਤੇ ਜ਼ਿਆਦਾ ਨੁਕਸਾਨ ਹਮੇਸ਼ਾ ਉਦੋਂ ਹੁੰਦਾ ਜਦੋਂ ਇੱਕ ਚੀਜ਼ ਖੜੀ ਹੁੰਦੀ ਹੈ ਤੇ ਦੂਜੀ ਉਹਦੇ ਵਿੱਚ ਆ ਕੇ ਪੂਰੀ ਫੋਰਸ ਦੇ ਵਿੱਚ ਵੱਜਦੀ ਆ ਤੇ ਉਦੋਂ ਬਚਣ ਨੂੰ ਕਿਤੇ ਵੀ ਕੋਈ ਥਾਂ ਨਹੀਂ ਰਹਿੰਦਾ ਸਾਡੇ ਆਸਟ੍ਰੇਲੀਆ ਦੇ ਇੱਕ ਬੜੇ ਵਧੀਆ ਦੋਸਤ ਸੀ ਸਾਡੇ ਮੈਲਬਰਨ ਤੋਂ ਜਿਹੜੇ 4 ਸਾਲ ਪਹਿਲਾਂ ਮਾਈਗ੍ਰੇਸ਼ਨ ਏਜੰਟ ਸਨ ਤਾਂ ਉਹਨਾਂ ਦਾ ਪਾਣੀਪਤ ਕੋਲੇ ਐਵੇਂ ਜੀ ਕੀ ਕਾਰ ਸਾਰਾ ਪਰਿਵਾਰ ਉਹਨਾਂ ਦਾ ਏਦਾਂ ਹੀ ਟਰੱਕ ਥੱਲੇ ਵੜ ਗਏ ਸੀ ਸੋ ਏਦਾਂ ਕਰਕੇ ਨਾ ਜਿਹੜੇ ਇਹ ਕਾਨੂੰਨ ਚ ਸਾਡੇ ਚ ਸਿਖਾਈ ਨੀ ਜਾਂਦੀ ਗੱਲ ਅਸੀਂ ਹੁਣ ਇੱਥੇ ਆ ਕੇ ਸਿੱਖੀਆਂ ਪਤਾ ਸਾਨੂੰ ਵੀ ਨੀ ਸੀ ਮੈਂ ਜੇ ਹੁਣ ਆਪਣੇ ਬਾਰੇ ਚ ਕਹਾਂ ਤਾਂ ਮੈਂ 35-38 ਸਾਲ ਦੀ ਏਜ ਚ ਆਸਟ੍ਰੇਲੀਆ ਆਇਆ ਤੇ ਮੈਨੂੰ 38 ਸਾਲ ਤੱਕ ਇਹ ਨੀ ਪਤਾ ਸੀ ਵੀ ਸੜਕ ਦੇ ਉੱਤੇ ਚੀਜ਼ ਨੀ ਖੜਾਈ ਦੀ ਮੇਰੇ ਮੈਂ ਇੱਥੇ ਆਉਣ ਸਾਰ ਗਲਤੀ ਕੀਤੀ ਮੈਂ ਆਏ ਨੂੰ ਹਜੇ ਮੈਨੂੰ 5-4 ਦਿਨ ਹੋਏ ਸੀ ਤੇ ਮੈਂ ਇੱਥੇ ਰਿਵਰਲੈਂਡ ਚ ਆਪਣੇ ਵੀਰ ਜੀ ਦੇ ਘਰ ਬੈਠਾ ਸੀ ਤਾਂ ਉੱਥੇ ਉਹਨਾਂ ਦੇ ਦੋਸਤ ਆ ਗਏ ਕੁਲਦੇਵ ਸੇ ਉਹ ਕਹਿੰਦੇ ਜੀ ਕਿ ਮੇਰੇ ਬਲਾਕ ਚ ਸੜਕ ਆਈ ਆ ਨੇੜੇ ਹੀ ਆ 2-4 ਕਿਲੋਮੀਟਰ ਮੈਂ ਕਿਹਾ ਮੈਂ ਛੱਡੇ ਆਉਣਾ ਜੀ ਮੈਂ ਕਾਰ ਪਹਿਲੀ ਵਾਰ ਉੱਥੇ ਚਲਾਈ ਕਾਰ ਆਮ ਸੁੰਨੀਆਂ ਸੜਕਾਂ ਸੀ ਤੇ ਮੈਂ ਕਾਰ ਚਲਾ ਕੇ ਜਦੋਂ ਉਹਨਾਂ ਨੇ ਕਿਹਾ ਵੀ ਆ ਮੇਰਾ ਖੇਤ ਆ ਗਿਆ ਤੇ ਮੈਂ ਉੱਥੇ ਸੜਕ ਦੇ ਉੱਤੇ ਕਾਰ ਖੜਾ ਲਈ ਤੇ ਮੈਨੂੰ ਉਹ ਕਹਿੰਦੇ ਇਹ ਕੀ ਕਰ ਰਿਹਾ ਤੂੰ ਮਰਵਾਏਗਾ ਮੈਂ ਕਿਹਾ ਮੈਥੋਂ ਕੀ ਗਲਤੀ ਹੋ ਗਈ ਸੁਣੀ ਸੜਕ ਮੈਂ ਆਰਾਮ ਨਾਲ ਕਾਰ ਖੜਾਈ ਹੈ ਵੀ ਉਤਰ ਰਹੇ ਤੁਸੀਂ ਕਹਿੰਦੇ ਤੈਨੂੰ ਨੀ ਪਤਾ ਸੜਕ ਦੇ ਉੱਤੇ ਨੀ ਕਾਰ ਖੜਾਈ ਦੀ ਹੁੰਦੀ ਥੱਲੇ ਲਾ ਮੈਨੂੰ ਬੜੀ ਅਜੀਬ ਜੀ ਗੱਲ ਲੱਗੀ ਵੀ ਇਹ ਕੀ ਹੋ ਗਿਆ ਬੰਦਾ ਤਾਰਦੇ ਸੀ ਇੱਕ ਮਿੰਟ ਤਾਰ ਦਿੰਦੇ ਹੁਣ ਕੀ ਫਰਕ ਪੈਂਦਾ ਸੀ ਫੇਰ ਉਹਨਾਂ ਨੇ ਮੈਨੂੰ ਦੱਸਿਆ ਭਾਈ ਇੱਥੇ 100 ਤੇ ਆਉਂਦੀ ਕੋਈ ਚੀਜ਼ ਤੈਨੂੰ ਨਾਲ ਹੀ ਲੈ ਗਈ ਤੇ ਕੀ ਕਰੇਗਾ ਤੇ ਨਾਲੇ ਆਪ ਲਿਪਟੂਗਾ ਤੇ ਫੇਰ ਭਾਈ ਮੈਂ ਜਦੋਂ ਲਾਇਸੈਂਸ ਵਾਸਤੇ ਲੈਣ ਲੱਗਿਆ ਫੇਰ ਪਤਾ ਲੱਗਿਆ ਵੀ ਸੜਕ ਦੇ ਉੱਤੇ ਟਾਇਰ ਨੀ ਖੜਾਈਦਾ ਹੁੰਦਾ ਉਹ ਖਤਰਨਾਕ ਆ ਪਰ ਸਾਡੇ ਕੋਈ ਸਿੱਖਿਆ ਦਿੰਦਾ ਹੀ ਨਹੀਂ ਜੀ ਕਿਸੇ ਕਿਸਮ ਦੀ
ਜੀ ਜੀ ਬਿਲਕੁਲ ਔਰ ਪ੍ਰਾਟ ਸਾਹਿਬ ਇਹੋ ਹੀ ਕੁਛ ਜਿਹੜੇ ਸੁਧਾਰ ਨੇ ਜਿਹੜੇ ਇਹਨਾਂ ਦੇਸ਼ਾਂ ਦੇ ਵਿੱਚ ਹੋਏ ਨੇ ਔਰ ਸਾਡੇ ਦੇਸ਼ ਦੇ ਵਿੱਚ ਇਹਨਾਂ ਸੁਧਾਰਾਂ ਦੀ ਜਿਹੜੀ ਬਹੁਤ ਵੱਡੀ ਲੋੜ ਹੈ ਔਰ ਆਮ ਤੌਰ ਤੇ ਦੇਖਿਆ ਜਾਂਦਾ ਜੀ ਗੰਨੇ ਦੇ ਨਾਲ ਬਹੁਤ ਵੱਡੇ ਪੱਧਰ ਤੇ ਲੱਦੀਆਂ ਹੋਈਆਂ ਟਰਾਲੀਆਂ ਜਾਂ ਜਿਹੜੇ ਟਰੱਕ ਆ ਜਾਂ ਰੇਹੜੇ ਆ ਜਿਹੜੇ ਉਹ ਸੇਮ ਲਾਈਨ ਦੇ ਵਿੱਚ ਚੱਲਦੇ ਆ ਔਰ ਸਭ ਤੋਂ ਜ਼ਿਆਦਾ ਹਾਦਸਿਆਂ ਦਾ ਕਾਰਨ ਜਿਹੜਾ ਵੱਡਾ ਉਹ ਵੀ ਬਹੁਤ ਵਾਰ ਬਣਦੇ ਆਏ ਆ ਪਰ ਹੁਣ ਕਿਹਾ ਜਾ ਰਿਹਾ ਕਿ ਟ੍ਰੈਫਿਕ ਰੂਲਸ ਦੇ ਵਿੱਚ ਜਿਹੜਾ ਸੁਧਾਰ ਕੀਤਾ ਗਿਆ ਉਹਦੇ ਵਿੱਚ ਵੀ ਜਿਹੜਾ ਭਾਰ ਆ ਉਹ ਉਹਨਾਂ ਨੂੰ ਨਿਰਧਾਰਿਤ ਕਰ ਦਿੱਤਾ ਗਿਆ ਕਿ ਇੰਨਾ ਹੀ ਟਨ ਜਿਹੜਾ ਭਾਰ ਆ ਉਹ ਗੱਡੇ ਤੇ ਟਰਾਲੀ ਤੇ ਜਾਂ ਫਿਰ ਟਰੱਕ ਤੇ ਲੱਦ ਸਕਦੇ ਆ ਸੋ ਬਹੁਤ ਜ਼ਰੂਰੀ ਆ ਜੀ ਕਿ ਅਸੀਂ ਘੱਟੋ ਘੱਟ ਜਿਹੜਾ ਜਾਨਾਂ ਦਾ ਜਿਹੜਾ ਬਚਾਅ ਆ ਉਹ ਜ਼ਰੂਰ ਕਰੀਏ ਜੇਕਰ ਅਸੀਂ ਟ੍ਰੈਫਿਕ ਦੀਆਂ ਜਿਹੜੀਆਂ ਦੱਸੀਆਂ ਹੋਈਆਂ ਹਦਾਇਤਾਂ ਆ ਉਹਦੇ ਮੁਤਾਬਕ ਸੜਕ ਦੇ ਉੱਤੇ ਸੜਕ ਦੇ ਨਿਯਮਾਂ ਦੀ ਜਿਹੜੀ ਪਾਲਣਾ ਆ ਉਹ ਕਰਦੇ ਆ ਸੋ ਬਰਾੜ ਸਾਹਿਬ ਅਗਲੀ ਖਬਰ ਵੱਲ ਵਧਦੇ ਆ ਜੀ ਅਗਲੀ ਖਬਰ ਜਿਹੜੀ ਉਹ ਤੁਹਾਡੇ ਨਾਲ ਹੀ ਸਾਂਝੀ ਕਰਨੀ ਬਣਦੀ ਆ ਕਿਹਾ ਜਾ ਰਿਹਾ ਜੀ ਕਿ ਔਰਤ ਖਰੀਦਦਾਰਾਂ ਨੂੰ ਛੋਟ ਹੁਣ ਜ਼ਮੀਨ ਚ ਬਣਦੇ ਹਿੱਸੇ ਮੁਤਾਬਕ ਹੀ ਮਿਲਿਆ ਕਰੇਗੀ ਸੋ ਰਜਿਸਟਰੀ ਕਰਨ ਵੇਲੇ ਸਟੈਂਪ ਡਿਊਟੀ ਦੇ ਵਿੱਚ ਜਿਹੜੀ ਦਿੱਤੀ ਛੋਟ ਦੀ ਦੁਰਵਰਤੋਂ ਨੂੰ ਕਹਿੰਦੇ ਰੋਕਣ ਦੇ ਲਈ ਇਹ ਜਿਹੜਾ ਕਦਮ ਆ ਉਹ ਚੁੱਕਿਆ ਗਿਆ ਆ ਸੋ ਪੰਜਾਬ ਸਰਕਾਰ ਜਾਂ ਸੂਬਾ ਸਰਕਾਰ ਦੇ ਜਿਹੜੇ ਨਿਯਮਾਂ ਦੇ ਵਿੱਚ ਇਹ ਸੋਧ ਹੋਈ ਆ ਕੀ ਕਹੋਗੇ ਕੀ ਸੀ ਅਸਲ ਦੇ ਵਿੱਚ ਇਹ ਕਾਨੂੰਨ ਔਰ ਕੀ ਸੋਧ ਕਰਕੇ ਕੀ ਫਾਇਦਾ ਜਿਹੜਾ ਉਹ ਹੋਣਾ
ਦੇਖੋ ਜਿਹੜੀ ਛੋਟ ਦੀ ਗੱਲਬਾਤ ਇਹ ਔਰਤ ਨੂੰ ਤੇ ਏਜ ਦੇ ਹਿਸਾਬ ਨਾਲ ਜਿਹੜੀ ਇੱਕ ਸਟੈਂਪ ਡਿਊਟੀ ਦੇ ਵਿੱਚ ਛੋਟ ਸੀਗੀ ਪਰ ਇਹ ਹੁਣ ਕੀ ਲੋਕ ਕੀ ਕਰਦੇ ਸੀਗੇ ਜਿਵੇਂ ਔਰਤ ਨੂੰ ਕੁਝ ਹਿੱਸਾ ਜ਼ਮੀਨ ਦਾ ਔਰਤ ਦੇ ਨਾਂ ਲਵਾ ਕੇ ਤੇ ਉਸ ਦੇ ਢੰਗ ਨਾਲ ਜਿਹੜੀ ਰਜਿਸਟਰੀ ਸਾਰੀ ਚ ਛੋਟ ਲੈ ਲੈਂਦੇ ਸੀਗੇ ਅਸਲ ਚ ਕਾਨੂੰਨ ਬਣਿਆ ਕਾਹਦੇ ਲਈ ਸੀ ਕਾਨੂੰਨ ਬਣਿਆ ਇਸ ਲਈ ਸੀ ਵੀ ਚੱਲ ਔਰਤਾਂ ਦੇ ਨਾਂ ਵੀ ਲੋਕ ਪ੍ਰੋਪਰਟੀ ਕਰਾਉਣ ਤੇ ਔਰਤਾਂ ਦੀ ਘਰ ਚ ਥੋੜੀ ਬਹੁਤ ਪੁੱਛ ਗਿੱਛ ਹੋਣ ਲੱਗ ਜੇ ਖਾਸ ਕਰਕੇ ਜੇ ਪਿੰਡਾਂ ਦੇ ਵਿੱਚ ਇਹ ਗੱਲ ਸੀਗੀ ਵੀ ਮਰਦ ਪ੍ਰਧਾਨ ਸਮਾਜ ਸੀ ਤੇ ਔਰਤਾਂ ਦੇ ਨਾਂ ਕੋਈ ਜਾਇਦਾਦ ਨਹੀਂ ਹੁੰਦੀ ਸੀ ਮਰਦ ਜਮਾ ਔਰਤ ਬੁੜੀ ਵੀ ਹੋ ਜਾਂਦੀ ਸੀਗੀ ਤੇ ਉਦੋਂ ਵੀ ਕਹਿ ਜਾਂਦਾ ਸੀ ਵੀ ਜਾ ਭੱਜ ਜਾ ਮੈਂ ਤੈਨੂੰ ਛੱਡ ਦੂੰਗਾ ਜਾ ਪੇਕੇ ਜਾ ਵੜ 80 ਸਾਲ ਦੀ ਉਮਰ ਦੇ ਲੋਕ ਵੀ ਬੁੜੀਆਂ ਨੂੰ ਏਦਾਂ ਤੱਕ ਬੋਲਦੇ ਰਹੇ ਦੇਖਿਆ ਮੈਂ ਤੇ ਇਹ ਉਹਨਾਂ ਚੀਜ਼ਾਂ ਨੂੰ ਰੋਕਣ ਲਈ ਇੱਕ ਵਧੀਆ ਕਦਮ ਸੀ ਵੀ ਔਰਤ ਦੇ ਨਾਂ ਤੇ ਥੋੜੀ ਬਹੁਤ ਪ੍ਰੋਪਰਟੀ ਹੋ ਜੇ ਤਾਂ ਔਰਤ ਨੂੰ ਨੂੰਹਾਂ ਪੁੱਤ ਤੇ ਹੋਰ ਜਿਹੜੀ ਅਗਲੀ ਜਨਰੇਸ਼ਨ ਆ ਉਹਦੀ ਜ਼ਮੀਨ ਦੇ ਲਾਲਚ ਨੂੰ ਕਿਉਂਕਿ ਇੱਥੇ ਲਾਲਚ ਨੂੰ ਹੁੰਦਾ ਜੀ ਇਹ ਚ ਕੋਈ ਦੋ ਰਾਇ ਨਹੀਂ ਹੈ ਤੇ ਲਾਲਚ ਨੂੰ ਉਹਦੀ ਥੋੜੀ ਸਮਾਂ ਹੋ ਜੇ ਪਰ ਇਸ ਕਾਨੂੰਨ ਨੂੰ ਵੀ ਜਿਹੜੇ ਤੁਹਾਨੂੰ ਪਤਾ ਵੀ ਸਾਡੇ ਲੋਕ ਆ ਜਿਹੜੇ ਤੋੜ ਹੀ ਲੈਂਦੇ ਆ ਤੇ ਉਹਨਾਂ ਨੇ ਫਿਰ ਇਸ ਨੂੰ ਤੋੜ ਲਿਆ ਤੇ ਉਹਦੇ ਵਿੱਚ ਇਹ ਕਰਨ ਲੱਗ ਗਏ ਵੀ ਭਾਈ ਔਰਤ ਦਾ ਨਾਂ ਵਿੱਚ ਪਾਓ ਰਜਿਸਟਰੀ ਦੇ ਵਿੱਚ ਛੋਟ ਲਓ ਤੇ ਬਾਕੀ ਉਹਨੂੰ ਕਰਾ ਦਿਓ ਜਿਵੇਂ ਹੁਣ ਮੰਨ ਲਓ ਇੱਕ ਕਿੱਲੇ ਦੀ ਕਰਾਉਣੀ ਹੈ ਤਾਂ ਔਰਤ ਦੇ ਨਾਂ ਇੱਕ ਕਨਾਲ ਕਰਾ ਦਿਓ 7 ਕਨਾਲਾਂ ਤੇ ਬਚਾ ਲਓ ਪਰ ਹੁਣ ਇਹ ਸਿਸਟਮ ਨੂੰ ਉਹਨਾਂ ਨੇ ਕਹਿ ਤਾ ਵੀ ਜਿੰਨਾ ਔਰਤ ਦਾ ਹਿੱਸਾ ਹੋਊ ਉਸੇ ਤੇ ਸਟੈਂਪ ਡਿਊਟੀ ਚ ਛੋਟ ਹੋਊਗੀ ਨਾ ਕਿ ਸਾਰੇ ਦੇ ਉੱਤੇ
ਜੀ ਜੀ ਬਿਲਕੁਲ ਅਗਲੀ ਖਬਰ ਵੱਲ ਵਧਦੇ ਆ ਜੀ ਅਗਲੀਆਂ ਖਬਰਾਂ ਜਿਹੜੀਆਂ ਉਹ ਆਪਾਂ ਲੈਣੇ ਆ ਕੁਛ ਅੰਤਰਰਾਸ਼ਟਰੀ ਤੇ ਜਪਾਨ ਦੇ ਵਿੱਚ ਬਰਾੜ ਸਾਹਿਬ ਬੜਾ ਜ਼ਬਰਦਸਤ ਭੂਚਾਲ ਆਇਆ ਤੇ 3 ਲੋਕਾਂ ਦੀ ਮੌਤ ਹੋਈ ਦੱਸੀ ਜਾ ਰਹੀ ਹੋ ਸਕਦਾ ਮੌਤਾਂ ਦੀ ਗਿਣਤੀ ਹੋਰ ਵੀ ਵੱਧ ਗਈ ਹੋਵੇ ਪਰ ਖਬਰ ਲਿਖੇ ਜਾਣ ਤੱਕ 3 ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ ਜਦਕਿ 200 ਲੋਕ ਜਿਹੜੇ ਆ ਉਹ ਜ਼ਖਮੀ ਹੋਏ ਆ ਇਸ ਭੂਚਾਲ ਦੇ ਵਿੱਚ
ਦੇਖੋ ਜਪਾਨ ਇੱਕ ਇਹੋ ਜਿਹਾ ਮੁਲਕ ਆ ਜੀ ਉਹਨੇ ਦੁਨੀਆਂ ਨੂੰ ਕਹਿੰਦੇ ਵੀ ਦੁਨੀਆਂ ਦਾ ਜਿਹੜਾ ਦੇਣਾ ਜਪਾਨ ਤੋਂ ਚੜਦਾ ਸੱਚਾਈ ਵੀ ਆ ਵੀ ਇਸ ਭੂਗੋਲਿਕ ਸਥਿਤੀ ਮੁਤਾਬਕ ਵੀ ਸੂਰਜ ਪਹਿਲਾਂ ਉੱਥੇ ਚੜਦਾ ਪਰ ਦੂਜੀ ਸੱਚਾਈ ਇਹ ਵੀ ਆ ਵੀ ਉਹ ਦੁਨੀਆਂ ਤੋਂ ਇੱਕ ਸਟੈਪ ਮੂਹਰੇ ਆ ਰਹਿਣਗੇ ਵੀ ਸਮੇਂ ਨਾਲ ਵੀ ਮੂਹਰੇ ਰਹਿਣਗੇ ਚਾਹੇ ਕਿਵੇਂ ਮਰਜ਼ੀ ਆ ਉਹਨਾਂ ਦਾ ਦਿਨ ਜੋ ਪਹਿਲਾਂ ਚੜ ਜਾਂਦਾ ਸਾਡੇ ਨਾਲ ਪਹਿਲਾਂ ਉਹ ਕੰਮ ਕਰ ਲੈਂਦੇ ਆ ਕੋਈ ਵੀ ਚੀਜ਼ ਬਸ ਇੱਕ ਦਿਨ ਸਾਡੇ ਤੋਂ ਐਡਵਾਂਸ ਚੱਲਦੇ ਆ ਹਰੇਕ ਚੀਜ਼ ਚ ਇਸ ਚ ਉਸ ਨਾਲ ਸੋ ਪਰ ਜਿਹੜੀ ਕੁਦਰਤ ਆ ਉਹ ਬੈਲੈਂਸ ਬਣਾਉਣ ਲਈ ਉੱਥੇ ਕੁਦਰਤ ਨੇ ਜਿਹੜੀ ਮਾਰ ਪਾਈ ਹੋਈ ਆ ਜਿਹੜੀ ਭੂਗੋਲਿਕ ਸਥਿਤੀ ਦੇ ਵਿੱਚ ਜਿੱਥੇ ਉਹ ਮੂਹਰੇ ਆ ਉੱਥੇ ਭੂਗੋਲਿਕ ਸਥਿਤੀ ਦੇ ਵਿੱਚ ਉੱਥੇ ਜਿਹੜੇ ਜ਼ਮੀਨ ਇੱਥੇ ਥੱਲੇ ਭੂਚਾਲ ਤੇ ਇਹਦੀਆਂ ਚੀਜ਼ਾਂ ਕੁਦਰਤੀ ਆਫਤਾਂ ਭਰੀਆਂ ਪਈਆਂ ਜਿਹਦੇ ਨਾਲ ਕਿ ਵੇਲੇ ਵੇਲੇ ਸਿਰ ਜਿਹੜਾ ਜਪਾਨ ਨੂੰ ਫੇਰ ਜਿੱਥੋਂ ਕੋ ਅੱਗੇ ਵੱਧਦਾ ਉਹਨਾਂ ਕੁ ਪਿੱਛੇ ਖਿੱਚ ਲਿਆ ਜਾਂਦਾ ਸੋ ਇਹਦੇ ਤੇ ਅਸੀਂ ਕੁਛ ਜਿਹੜਾ ਮਾਨਵ ਨੂੰ ਇਹ ਦਿਖਾਉਣ ਲਈ ਵੀ ਤੁਸੀਂ ਲੱਖ ਚੰਦ ਤੇ ਚੜ੍ਹ ਜਾਓ ਲੱਖ ਕੁਛ ਵੀ ਕਰ ਲਓ ਪਰ ਕੁਦਰਤ ਮੂਹਰੇ ਤੁਸੀਂ ਬਹੁਤ ਛੋਟੇ ਹੋ ਇਹ ਵੀ ਇੱਕ ਮੈਨੂੰ ਲੱਗਦਾ ਇੱਕ ਯੂਨੀਕ ਉਦਾਹਰਨ ਦੇ ਤੌਰ ਦੇ ਉੱਤੇ ਇਹ ਦੁਨੀਆਂ ਨੂੰ ਦਰਸਾਉਣ ਲਈ ਇਹ ਕ੍ਰੀਏਟ ਕੀਤਾ ਗਿਆ ਸਾਰਾ ਮਾਜਰਾ ਮੈਨੂੰ ਲੱਗਦਾ ਅਕਾਲ ਪੁਰਖ ਬਣੀਓ
ਜੀ ਜੀ ਬਿਲਕੁਲ ਔਰ ਬਿਲਕੁਲ ਜੀ ਕਹਿੰਦੇ ਸੀ ਕਿ ਦਫਤਰਾਂ ਦੇ ਲਈ ਨਿਕਲਣ ਦਾ ਸਮਾਂ ਸੀਗਾ ਜਦੋਂ ਇਹ ਭੂਚਾਲ ਆਇਆ ਬਹੁਤ ਸਾਰੀਆਂ ਟ੍ਰੇਨਸ ਔਰ ਸੜਕਾਂ ਦੇ ਵਿੱਚ ਉਸ ਵੇਲੇ ਖੱਡੇ ਪਏ ਔਰ ਟ੍ਰੇਨਸ ਜਿਹੜੀਆਂ ਉਹ ਪਟਰੀ ਤੋਂ ਉੱਤਰ ਗਈਆਂ ਔਰ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੈ ਉਹ ਹੋਇਆ ਕਰੀਬ 80 ਦੇ ਕਰੀਬ ਜਿਹੜੀਆਂ ਉਡਾਣਾਂ ਆ ਉਹ ਵੀ ਰੱਦ ਕਰ ਦਿੱਤੀਆਂ ਗਈਆਂ ਤੇ ਬੁਲਟ ਟ੍ਰੇਨਾਂ ਜਿਹੜੀਆਂ ਉਹਨਾਂ ਦੀ ਵੀ ਆਵਾਜਾਈ ਦੇ ਵਿੱਚ ਕਾਫੀ ਜ਼ਿਆਦਾ ਰੁਕਾਵਟ ਆਈ ਹੈ। ਸਮਰਾਟ ਸਾਹਿਬ ਵਧਿਆ ਅਗਲੀ ਖਬਰ ਵੱਲ। ਅਗਲੀ ਖਬਰ ਜਿਹੜੀ ਹੈ ਜੀ ਉਹ ਆਪਾਂ ਲੈਣੇ, ਵੈਸੇ ਸਾਨੂੰ ਚਾਹ ਸਾਹਿਬ ਨੇ ਵੀ ਕੁਛ ਖਬਰਾਂ ਭੇਜੀਆਂ ਨੇ, ਪਰ ਅਸੀਂ ਆਸਟ੍ਰੇਲੀਆ ਤੋਂ ਕੁਛ ਹੋਰ ਖਬਰਾਂ ਜ਼ਰੂਰ ਲਵਾਂਗੇ। ਵਿਕਟੋਰੀਆ ਦੇ ਵਿੱਚ ਦੱਸਿਆ ਜਾ ਰਿਹਾ ਜੀ ਕਿ ਰਬਿਸ਼ ਬਿਨ ਕੁਲੈਕਸ਼ਨ ਦੇ ਰੇਟ ਜਿਹੜੇ ਆ ਉਹ 1 ਜੁਲਾਈ ਤੋਂ ਹੋਰ ਮਹਿੰਗੇ ਹੋ ਜਾਣੇ ਆ, ਤੇ ਜਿਹਦਾ ਕਾਰਨ ਦੱਸਿਆ ਜਾ ਰਿਹਾ ਕਿ ਰੀਸਾਈਕਲੇਬਲ ਰਬਿਸ਼ ਜਿਹੜੀ ਆ ਉਹਦੀ ਗੁਣਾਤਮਕਤਾ ਦੇ ਵਿੱਚ ਕਮੀ ਹੋਣ ਕਾਰਨ ਜਿਹੜੀ ਖਰੀਦ ਕੀਮਤ ਦੇ ਵਿੱਚ ਚਾਈਨਾ ਨੇ ਹੁਣ ਕਮੀ ਕਰ ਦਿੱਤੀ ਆ, ਜਿਹਦੇ ਕਾਰਨ ਇਹ ਜਿਹੜੀਆਂ ਹੁਣ ਕੀਮਤਾਂ ਆ ਉਹ ਵਧਾ ਦਿੱਤੀਆਂ ਜਾਣੀਆਂ। ਸੋ ਵਿਕਟੋਰੀਆ ਦੀਆਂ ਵੱਖ ਵੱਖ ਕੌਂਸਲਾਂ ਦੇ ਵਿੱਚ ਇਹਨਾਂ ਰੇਟਾਂ ਦੇ ਵਿੱਚ ਵਾਧਾ ਜਿਹੜਾ ਆ ਉਹ ਵੱਡੇ ਪੱਧਰ ਤੇ ਕੀਤਾ ਜਾਣਾ। ਸੋ ਕੁਛ ਕੌਂਸਲਾਂ ਦੇ ਵਿੱਚ ਕਿਹਾ ਜਾ ਰਿਹਾ ਜੀ ਕਿ $32 ਪ੍ਰਤੀ ਜਿਹੜਾ ਪਰਿਵਾਰ ਆ ਇਹ ਵਾਧਾ ਆ ਬਿੱਲ ਦੇ ਵਿੱਚ ਹੋ ਜਾਣਾ, ਤੇ ਕਈਆਂ ਕੌਂਸਲਾਂ ਦੇ ਵਿੱਚ $93 ਤੱਕ ਦਾ ਜਿਹੜਾ ਵਾਧਾ ਆ ਉਹ ਦੇਣਾ ਪੈਣਾ ਹੁਣ ਲੋਕਾਂ ਨੂੰ, ਜਦਕਿ ਕੁਝ ਕੌਂਸਲਾਂ ਦੇ ਵਿੱਚ ਇਹ ਵਾਧਾ ਜਿਹੜਾ ਬੜਾ ਥੋੜਾ ਆ $10 ਤੱਕ ਦਾ ਹੀ ਆ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਸੋ ਜੁਲਾਈ 1 ਤੋਂ ਇਹ ਜਿਹੜੀ ਸੋਧ ਆ ਇਹ ਲਾਗੂ ਕੀਤੀ ਜਾਣੀ ਆ, ਤੇ ਇਹਦਾ ਕਾਰਨ ਇਹੀ ਦੱਸਿਆ ਜਾ ਰਿਹਾ ਕਿ ਜਿਹੜਾ ਖਰਚਾ ਆ ਉਹ ਕੌਂਸਲਾਂ ਦਾ ਇਸ ਕੰਮ ਦੇ ਉੱਤੇ ਕਾਫੀ ਜ਼ਿਆਦਾ ਆਉਣਾ ਆ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ। ਔਰ ਚਾਈਨਾ ਦੇ ਵੱਲੋਂ ਕਿਉਂਕਿ ਉਹਨਾਂ ਨੂੰ ਜਿਹੜਾ ਰੇਟ ਆ ਘੱਟ ਕਰ ਦਿੱਤਾ ਗਿਆ, ਜਿਹਦੇ ਕਾਰਨ ਇਹਨਾਂ ਨੂੰ ਜਿਹੜੇ ਰੇਟ ਆ ਉਹ ਵਧਾਉਣੇ ਪਏ ਆ। ਤੇ ਬਰਾੜ ਸਾਹਿਬ ਅਗਲੀ ਖਬਰ ਜਿਹੜੀ ਆ,
ਮੈਂ ਪਹਿਲਾਂ ਮੈਨੂੰ ਤਾਂ ਪੁੱਛ ਲਓ ਦਿੱਤਾ
ਜੀ ਬਰਾੜ ਸਾਹਿਬ ਜ਼ਰੂਰ ਦੱਸੋ
ਜੀ ਇਸ ਖਬਰ ਦਾ ਮੈਨੂੰ ਕੀ, ਆਪੇ ਆਪਦਾ ਭੁਗਤੋ, ਮੈਂ ਕਿਹੜਾ ਵਿਕਟੋਰੀਆ ਚ ਰਹਿੰਦਾ ਸਾਂ, ਸਾਨੂੰ ਤਾਂ ਚਾਹ ਜਿਹੜਾ ਤੁਹਾਡੇ ਨਾਲ ਹੋਈ ਭੈੜੀ, ਵੱਡੇ ਕਹਿੰਦੇ ਸੀ ਅਸੀਂ ਮੈਲਬਰਨ ਚ ਰਹਿੰਦੇ ਆ, ਸਾਡਾ ਸ਼ਹਿਰ ਦੁਨੀਆ ਤੋਂ ਸੋਹਣਾ ਨਾ, ਹੁਣ ਭੁਗਤੋ
ਜੀ,
ਸਾਡਾ ਤਾਂ ਸਾਊਥ ਆਸਟ੍ਰੇਲੀਆ ਗਰੀਬ ਹੀ ਚੰਗਾ ਭਾਈ, ਤੇ ਤੁਸੀਂ ਹੁਣ ਆਪਦੀ ਬਣੀ ਆਪ ਨਿਬੇੜਿਓ। ਅਮਦੀਪ ਕਈ ਵਾਰੀ ਗੱਲ ਨਾ, ਚਲੋ ਖਬਰਾਂ ਤਾਂ ਚੱਲਦੀਆਂ ਰਹਿਣੀਆਂ ਤੇ ਖਬਰਾਂ ਦਾ ਮੇਰਾ ਟਾਈਮ ਵੀ 4 ਮਿੰਟ ਰਹਿ ਗਏ, ਪਰ ਮੈਂ ਤੁਹਾਨੂੰ, ਮੈਂ ਕਈ ਵਾਰੀ ਨਾ ਮੈਂ ਦੇਖਿਆ ਵੀ ਮੇਰਾ ਜਿਹੜਾ ਬੰਦਾ ਦਿਲ ਦਿਖਾਵੇ ਨਾ ਉਹ ਸੌਖਾ ਨੀ ਰਹਿੰਦਾ। ਮੇਰਾ ਨਾ ਦਿਲ ਇੱਕ ਬੰਦੇ ਨੇ ਦਿਖਾਇਆ ਸੀਗਾ, ਮੈਂ ਬਹੁਤ ਚਿਰਾਂ ਤੋਂ ਨਾ, ਉਹ ਜਦੋਂ ਤੋਂ ਭਗਵੰਤ ਮਾਨ ਨੇ ਨੀ ਕਿਹਾ ਸੀ ਉਹ 4 ਕੜਿਆਂ ਵਾਲੀ ਕਾਰ ਲੈਣੀ ਆ, ਤੇ 4 ਕੜਿਆਂ ਵਾਲੀ ਕਾਰ, ਤੇ ਉਹ ਮੇਰਾ ਵੀ ਮਨ ਸੀਗਾ ਵੀ 4 ਕੜਿਆਂ ਵਾਲੀ ਕਾਰ ਮੇਰੇ ਕੋਲੇ ਵੀ ਹੋਵੇ, ਬਹੁਤ ਰੀਸ ਸੀ ਮੇਰੀ। ਪਰ ਉਹ ਪਤੰਦਰ ਨੂੰ ਜਦੋਂ ਮੈਂ ਲੈਣ ਜਾਂਦਾ ਸੀ ਤੇ ਮੈਂ ਮਸਾਂ ਪੈਸੇ ਜੇ ਇਕੱਠੇ ਕਰਦਾ ਤੇ ਉਦੋਂ ਨੂੰ ਜੋ ਜਾਂਦਾ ਉਦੋਂ ਉਹਦੀ ਕੀਮਤ ਹੋਰ ਉੱਚੀ ਕਰ ਲੈਂਦੇ ਤੇ ਫਿਰ ਮੇਰੇ ਕੋਲੇ ਪੈਸੇ ਘੱਟ ਜਾਂਦੇ, ਫਿਰ ਮੈਂ ਚੁੱਪ ਕਰਕੇ ਬਹਿ ਜਾਂਦਾ। ਬਹੁਤ ਦਿਲ ਦਿਖਾਇਆ ਬੰਦੇ ਨੇ ਮੇਰੇ ਨੇ ਆਡੀ ਕਾਰ ਵਾਲੇ ਨੇ, ਤੇ ਪਰ ਉਹ ਕੱਲ ਫੜਿਆ ਗਿਆ, ਕੱਲ ਉਹਨੂੰ ਕੱਲ ਜਰਮਨ ਦੇ ਵਿੱਚ ਗ੍ਰਿਫਤਾਰ ਕਰ ਲਿਆ ਤੇ ਮੇਰੇ ਕਾਲਜ ਚ ਠੰਡ ਹੀ ਪੈ ਗਈ। ਮੈਂ ਕਿਹਾ ਮੈਨੂੰ ਨੀ ਨਾ ਕਾਰ ਲੈਣ ਦਿੰਦਾ ਸੀ, ਹੁਣ ਲੱਗੂ ਤੈਨੂੰ ਪਤਾ। ਉਹਨੇ ਆਡੀ ਕਾਰ ਦਾ ਜਿਹੜਾ ਉਹ ਸੀ ਨਾ CEO ਮਿਸਟਰ ਰੂਪਰਟ ਸਟੈਂਡਲਰਮਨ ਦਾ ਨਾਮ ਹੀ ਉਹਦਾ ਲੈਣਾ ਆਉਂਦਾ, ਤੇ ਕੱਲ ਉਹ ਬਰਲਿਨ ਦੇ ਵਿੱਚ ਫੜਿਆ ਗਿਆ ਜੀ। ਕਾਰਨ ਕੀ ਸੀ ਵੀ ਅਸੀਂ ਅੱਖਾਂ ਮੀਚ ਕੇ ਵੱਡੀਆਂ ਕੰਪਨੀਆਂ ਜਾਂ ਵੱਡੇ ਲੋਕਾਂ ਤੇ ਵਿਸ਼ਵਾਸ ਜਤਾ ਲੈਂਦੇ ਹਾਂ, ਸਾਨੂੰ ਆਮ ਹੀ ਸੀ ਵੀ ਜਿਹੜੀ ਆਡੀ ਕਾਰ ਆ ਉਹ ਪ੍ਰਦੂਸ਼ਣ ਨਹੀਂ ਫੈਲਾਉਂਦੀ। ਜਿਹੜੀ ਡੀਜ਼ਲ ਦੀ ਕਾਰ ਦਾ ਉਹਨਾਂ ਨੇ ਸਕੇਲ ਦੱਸਿਆ ਸੀ ਤੇ ਉਹਨਾਂ ਨੇ ਬਹੁਤ ਵੱਧ ਚੜ ਕੇ ਉਹਨੂੰ ਪਚਾਰਿਆ ਵੀ ਸੀ, ਤੇ ਪਰ ਕੱਲ ਪਤਾ ਲੱਗਿਆ ਜੀ ਵੀ ਉਹ ਸਭ ਤੋਂ ਵੱਧ ਪ੍ਰਦੂਸ਼ਣ ਫੈਲਾਉਂਦੀ ਸੀ, ਤੇ ਇਸ ਲਈ ਉਹਦਾ CEO ਕੱਲ ਗ੍ਰਿਫਤਾਰ ਕਰ ਲਿਆ ਜੀ ਜਰਮਨ ਦੇ ਵਿੱਚ। ਸੋ ਇਹ ਚੀਜ਼ਾਂ ਜਿਹੜੇ ਇਹ ਸਟੈਪ ਵਰਲਡ ਲੈਵਲ ਤੇ ਚੱਕੇ ਜਾ ਰਹੇ ਆ ਨਾ, ਇਹ ਵੀ ਕੋਈ ਵੀ ਤੁਸੀਂ ਕਿੱਡੇ ਵੀ ਵੱਡੇ ਹੋ, ਕਿਸੇ ਵੀ ਤੁਸੀਂ ਮੁਕਾਮ ਤੇ ਹੋ, ਪਰ ਜੇ ਦੁਨੀਆਂ ਦੇ ਵਿੱਚ ਤੁਸੀਂ ਕੁਛ ਵੀ ਗਲਤ ਕਰਦੇ ਹੋ ਤੇ ਤੁਹਾਨੂੰ ਬਖਸ਼ਿਆ ਨਹੀਂ ਜਾਊਗਾ। ਸੇ ਬਹੁਤ ਵੱਡਾ ਸੁਨੇਹਾ ਕੱਲ ਆਡੀ ਕਾਰ ਦੇ ਜਿਹੜੇ CEO ਨੂੰ ਫੜ ਕੇ ਦਿੱਤਾ ਜੀ, ਤੇ ਆਪਾਂ ਨੂੰ ਬਹੁਤ ਖੁਸ਼ੀ ਮਿਲੀ। ਮੈਂ ਕਿਹਾ ਠੀਕ ਆ, ਸਾਡੇ ਨਾ ਸਾਨੂੰ ਸਾਡੀ ਰੀਝ ਪੂਰੀ ਹੋਣ ਦੀ, ਹੁਣ ਖੇਡੋ ਫਿਰ ਜਿਹੜਾ ਖੇਡਣਾ ਮੰਗਾ ਤੁਸੀਂ
ਜੀ। ਤਸੱਲੀ ਹੋ ਗਈ ਬਿਲਕੁਲ। ਅਗਲੀ ਖਬਰ ਜਿਹੜੀ ਆ ਉਹ SBS ਦੇ ਹਵਾਲੇ ਦੇ ਨਾਲ ਸਾਡੇ ਨਾਲ ਚਾਹ ਸਾਹਿਬ ਨੇ ਵੀ ਸਾਂਝੀ ਕੀਤੀ ਆ। ਕਹਿੰਦੇ ਮੈਡੀਕੇਅਰ ਵਰਗੀਆਂ ਸਰਕਾਰੀ ਏਜੰਸੀਆਂ ਦਾ ਨਾਂ ਵਰਤ ਕੇ ਗੁੰਮਰਾਹ ਕਰਨ ਵਾਲਿਆਂ ਲਈ 5 ਸਾਲ ਸਜ਼ਾ ਦਾ ਕਾਨੂੰਨ। ਸਰਕਾਰ ਕਾਰਪੋਰੇਟ ਟੈਕਸ ਕੇਂਟ ਲਈ ਸੰਸਦ ਵਿਚ ਹਮਾਇਤ ਜੁਟਾਉਣ ਦੀ ਕੋਸ਼ਿਸ਼ ਵਿਚ ਟੈਕਸ ਕੱਟ ਲਈ ਪੜ੍ਹਨ ਦੇ ਵਿਚ ਥੋੜੀ ਜਿਹੀ ਦਿੱਕਤ ਆਈ ਆ। ਸੋ ਸਰਕਾਰ ਕਾਰਪੋਰੇਟ ਟੈਕਸ ਕੱਟ ਲਈ ਸੰਸਦ ਵਿਚ ਹਮਾਇਤ ਜੁਟਾਉਣ ਦੀ ਕੋਸ਼ਿਸ਼ ਵਿਚ ਅਤੇ ਫੀਫਾ ਵਰਲਡ ਕੱਪ ਵਿਚ ਕਈ ਤੁਰੰਤਰ ਟੀਮਾਂ ਪਹਿਲਾ ਮੈਚ ਜਿੱਤਣ ਚ ਨਾਕਾਮ। ਸੋ ਇਹ ਖਬਰਾਂ ਜਿਹੜੀਆਂ ਇਹ ਸਾਡੇ ਨਾਲ ਸਾਂਝੀਆਂ ਕੀਤੀਆਂ ਜੀ।
ਦੇਖੋ ਜੀ, ਜਿਹੜਾ ਤਾਂ ਕੋਆਪਰੇਟਿਵ ਘਰਾਣਿਆਂ ਨੂੰ ਫਾਇਦਾ ਦੇਣਾ ਉਹ ਕੱਲਾ ਇੰਡੀਆ ਚ ਨਹੀਂ ਦਿੱਤਾ ਜਾ ਰਿਹਾ, ਵਰਲਡ ਵਾਈਡ ਹੀ ਦਿੱਤਾ ਜਾ ਰਿਹਾ, ਕਿਉਂਕਿ ਇਹ ਘਰਾਣੇ ਜਿਹੜੇ ਲੀਡਰਾਂ ਨੂੰ ਪਾਲਦੇ ਆ। ਜੇ ਅਸੀਂ ਕਹੀਏ ਆਸਟ੍ਰੇਲੀਆ ਦੇ ਵਿੱਚ ਬੜਾ ਸਾਫ਼ ਸੁਥਰੀ ਪੋਲੀਟਿਕਸ ਹੁੰਦੀ ਆ, ਐਡੀ ਵੀ ਗੱਲ ਨੀ ਆ, ਇੱਥੇ ਵੀ ਬਹੁਤ ਕੁਛ ਹੁੰਦਾ ਗਾ, ਇੱਥੇ ਵੀ ਟੇਢੇ ਮਿੰਗੇ ਤਰੀਕੇ ਹੁੰਦੇ ਆ। ਸੋ ਆਮ ਲੋਕਾਂ ਦੇ ਤਾਂ ਬਿਨਾਂ ਦੇ ਰੇਟ ਵਧਾਏ ਜਾ ਰਹੇ ਆ, ਤੇ ਕੋਆਪਰੇਟਿਵ ਦੇ ਮਾਮਲਿਆਂ ਦੇ ਵਿੱਚ ਜਾ ਕੇ ਤੁਸੀਂ ਉਹਨਾਂ ਨੂੰ ਬੈਨੀਫਿਟ ਕੱਟ ਲਾਉਣ ਦੀ ਕੋਸ਼ਿਸ਼ ਦੇ ਵਿੱਚੋਂ। ਤੇ ਦੂਜੀ ਇੱਕ ਗੱਲ ਮੈਂ ਤੁਹਾਨੂੰ ਜ਼ਮੀਨੀ ਪੱਧਰ ਦੀ ਸੱਚਾਈ ਦੱਸ ਦਿੰਦਾ ਵੀ ਅਸੀਂ ਇੰਡੀਆ ਦੇ ਵਿੱਚ ਕਹਿ ਰਹੇ ਹਾਂ ਨਾ ਵੀ ਜ਼ਿਮੀਦਾਰ ਨੂੰ ਖਾ ਲੈ ਗਿਆ, ਜ਼ਿਮੀਦਾਰ ਨੂੰ ਖਾ ਰਹੇ ਆ ਲੋਕ, ਪਰ ਸਚਾਈ ਇਹ ਹੈ ਵੀ ਆਸਟ੍ਰੇਲੀਆ ਦੇ ਵਿੱਚ ਆਉਣ ਵਾਲੇ 20 ਸਾਲਾਂ ਦੇ ਵਿੱਚ ਛੋਟਾ ਜ਼ਿਮੀਦਾਰ ਖਤਮ ਹੋਜੂਗਾ। ਛੋਟਾ ਜ਼ਿਮੀਦਾਰ ਨਾਂ ਦੀ ਕੋਈ ਚੀਜ਼ ਨੀ ਰਹਿਣੀ। ਵੱਡੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਉਹ ਆਪਦੇ ਕਬਜ਼ੇ ਜਤਾ ਰਹੀਆਂ ਤੇ ਹੌਲੀ ਹੌਲੀ ਕਰਕੇ ਛੋਟੀਆਂ ਛੋਟੇ ਜਿਹੜੇ ਜ਼ਿਮੀਦਾਰਾਂ ਛੋਟੀਆਂ ਮੱਛੀਆਂ ਨੂੰ ਜਿਵੇਂ ਵੱਡੀਆਂ ਮੱਛੀਆਂ ਖਾਣ ਲੱਗਦੀਆਂ ਉਹ ਖਾਣਾ ਸ਼ੁਰੂ ਕਰ ਦਿੱਤਾ। ਤੁਸੀਂ ਹੁਣ ਜੇ ਰਿਵਰਲੈਂਡ ਚ ਮੈਂ ਤੁਹਾਨੂੰ ਦਿਖਾਵਾਂ ਤਾਂ ਰਿਵਰਲੈਂਡ ਦੇ ਵਿੱਚ ਇਸ ਟਾਈਮ ਘੱਟੋ ਘੱਟ 10 ਐਡੀਆਂ ਵੱਡੀਆਂ ਕੰਪਨੀਆਂ ਆ ਚੁੱਕੀਆਂ ਜਿਨ੍ਹਾਂ ਨੇ ਕਿ ਜਿਨ੍ਹਾਂ ਚ ਚਾਈਨੀਜ਼ ਕੰਪਨੀਆਂ ਵੀ ਹੈ ਜਿਨ੍ਹਾਂ ਦਾ ਹਜੇ ਆਮ ਲੋਕਾਂ ਨੂੰ ਨੀ ਪਤਾ ਲੱਗਿਆ, ਪਰ ਮੈਂ ਇਹਦੀਆਂ 3-4 ਚਾਈਨੀਜ਼ ਕੰਪਨੀਆਂ ਨੂੰ ਜਾਣਦਾ ਜਿਨ੍ਹਾਂ ਨੇ 500-500 ਹੈਕਟੇਅਰ ਜ਼ਮੀਨ ਲੈ ਚੁੱਕੇ ਆ ਇੱਥੇ ਤੇ ਉਹ ਵੀ ਉਹ ਵੱਡੇ ਵੱਡੇ ਬਲਾਕ ਤੇ ਉਹਨਾਂ ਨਾਲ ਆਪਦਾ ਰਲੇਵਾਂ ਕਰ ਰਹੇ ਆ। ਸੋ ਜਿਹੜਾ ਇਹ ਕੋਆਪਰੇਟਿਵ ਜਗਤ ਆ ਨਾ, ਅਸੀਂ ਇਹ ਗੱਲ ਕਹਿਣੇ ਆ ਵੀ ਕੋਆਪਰੇਟਿਵ ਦੇ ਵਿੱਚ ਕਮਾਈ ਹੈਗੀ ਜੇ ਤੁਸੀਂ ਇਕੱਠੇ ਹੋ ਕੇ ਏਕਤਾ ਚ ਬਲ ਹੈਗਾ, ਪਰ ਕੋਆਪਰੇਟਿਵ ਦੇ ਵਿੱਚ ਜਿਹੜੇ ਲੋਕਾਂ ਨੂੰ ਜੋੜਨਾ ਸੀ ਉਹਨਾਂ ਨੂੰ ਤਾਂ ਵਿੱਚੋਂ ਬਾਹਰ ਹੀ ਕੱਢਤਾ। ਕੁਝ ਇੱਕ ਲੋਕਾਂ ਨੇ ਆਪਣੀ ਘਰ ਦੀਆਂ ਕੰਪਨੀਆਂ ਬਣਾ ਕੇ ਤੇ ਸਰਕਾਰਾਂ ਤੋਂ ਲੈ ਕੇ ਫਾਇਦੇ ਤੇ ਉਹ ਸ਼ੁਰੂ ਕਰ ਲਿਆ। ਹੁਣ ਜੇ ਅਸੀਂ ਮੰਨੀਏ ਜਿਵੇਂ ਹੁਣ ਬਲਗੂਲੀਆ ਚ ਔਜ ਸੰਸਥਾ ਚੱਲਦੀ ਹੈ, ਜ਼ਿਮੀਦਾਰਾਂ ਦੀ ਬਣਾਈ ਹੋਈ ਸੰਸਥਾ, ਉਹ ਜਿਹਾ ਕੋਆਪਰੇਟਿਵ ਹੋਵੇ ਤੇ ਉਹਦੇ ਚ 100 ਜ਼ਿਮੀਦਾਰ ਆਪਦਾ ਵਧੀਆ ਕੰਮ ਕਰ ਰਹੇ ਆ ਤਾਂ ਠੀਕ ਆ। ਪਰ ਜੇ ਹੁਣ ਕੋਆਪਰੇਟਿਵ ਸੰਸਥਾ ਚਾਈਨਾ ਚ ਬੈਠੀ ਆ, ਕਹਿੰਦੀ ਅਸੀਂ ਕੋਆਪਰੇਟਿਵ ਸੰਸਥਾ ਲੈ ਕੇ ਇੱਥੇ ਹਜ਼ਾਰਾਂ ਏਕੜ ਚ ਸਾਰੇ ਜ਼ਿਮੀਦਾਰਾਂ ਨੂੰ ਖਾ ਕੇ ਤੇ ਆਪਦਾ ਵੱਡੇ ਪੱਧਰ ਤੇ ਜਿਹੜੇ ਬੈਨੀਫਿਟ ਆ ਉਹ ਲਈ ਜਾਂਦੀ ਆ। ਸੋ ਕੁੱਲ ਮਿਲਾ ਕੇ ਨਾ ਇਹ ਚੀਜ਼ਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਲਈ ਖਤਰਨਾਕ ਹੋਣਗੀਆਂ, ਜਿਹੜੀਆਂ ਨੂੰ ਅਸੀਂ ਕਹਿੰਦੇ ਸੀ ਵੀ ਏਕੇ ਚ ਬਾਲਾ, ਉਹ ਏਕਾ ਥੋੜਾ ਜਿਆਦਾ ਵੀ ਕੋਈ ਵੀ ਬਹੁਤਾਤ ਹੋ ਜਾਏ ਨਾ ਕਿਸੇ ਚੀਜ਼ ਦੀ ਉਹ ਮਾੜੀ ਹੁੰਦੀ ਆ। ਸੋ ਇਹ ਇਹ ਬਹੁਤ ਚਿੰਤਾਜਨਕ ਗੱਲ ਆ ਜੀ ਜਿਹੜੀ ਜੇ ਅਸੀਂ ਇਸ ਨੂੰ ਕੋਆਪਰੇਟਿਵ ਅਦਾਰਿਆਂ ਦੀ ਗੱਲ ਕਰੀਏ।
ਪਰ ਮੈਡੀਕੇਅਰ ਵਾਲੀ ਜਿਹੜੀ ਖਬਰ ਹੈ ਜੀ ਉਹ ਮੈਨੂੰ ਲੱਗਦਾ ਕਿ ਬਹੁਤ ਸਹੀ ਹੈ ਕਿ 5 ਸਾਲ ਸਜ਼ਾ ਦਾ ਜਿਹੜਾ ਕਾਨੂੰਨ ਹੈ ਉਹ ਲਾਗੂ।
ਦੇਖੋ ਮੈਡੀਕੇਅਰ ਨੂੰ ਕੌਣ ਮਿਸਯੂਜ਼ ਕਰਦਾ, ਪਹਿਲਾਂ ਤਾਂ ਇਹ ਦੇਖਣਾ ਪੈਣਾ ਵੀ ਮੈਡੀਕੇਅਰ ਨੂੰ ਮਿਸਯੂਜ਼ ਕੌਣ ਕਰ ਰਿਹਾ। ਜੇ ਮੈਡੀਕੇਅਰ ਨੂੰ ਮਿਸਯੂਜ਼ ਜਾਂਦਾ ਕਲਾਇੰਟ ਹੀ ਕਰੂਗਾ। ਹੁਣ ਕਲਾਇੰਟ ਕੋਈ ਇਹ ਜੀ ਗੱਲ ਆਪਦੀ ਸਿਚੁਏਸ਼ਨ ਦੱਸੇ ਵੀ ਮੇਰੇ ਨਾਲ ਇਹ ਹੋਇਆ, ਕਿਉਂਕਿ ਅਕਸਰ ਸੁਣਨ ਨੂੰ ਮਿਲਦੇ ਆ ਵੀ ਲੋਕ ਹੈਲਥ ਡਿਪਾਰਟਮੈਂਟ ਤੋਂ ਪੈਸੇ ਲੈ ਲੈਂਦੇ ਆ ਵੀ ਮੇਰੀ ਢੂਈ ਹਿੱਲ ਗਈ ਕੰਮ ਕਰਦੇ ਦੀ, ਮੇਰਾ ਇਹ ਹੋ ਗਿਆ, ਮੇਰਾ ਵੋ ਹੋ ਗਿਆ। ਪਰ ਅੱਜ ਕੱਲ ਦੇ ਯੁੱਗ ਚ ਨਾ ਜੇ ਤੁਸੀਂ ਕਹੋ ਵੀ ਏਡਾ ਸੌਖਾ ਨੀ ਹੈ ਲੈਣਾ, ਸੈਂਟਰ ਲਿੰਕ ਦੇ ਤੋਂ ਵੀ ਤੁਸੀਂ ਕੋਈ ਹੈਲਪ ਲੈਣੀ ਆ, ਕਿਸੇ ਥਾਂ ਤੋਂ ਵੀ ਕੋਈ ਵੀ ਹੈਲਪ ਲੈਣੀ ਆ, ਉਹ ਏਡੀ ਸੁਖਾਲੀ ਨਹੀਂ ਰਹੀ ਅੱਜ ਦੇ ਯੁੱਗ ਚ, ਬਹੁਤ ਔਖੀ ਹੋ ਗਈ ਆ। ਸੋ ਮੈਨੂੰ ਲੱਗਦਾ ਵੀ ਜਿਹੜਾ ਇਹ ਸਖਤੀ ਇਹ ਵੀ ਇਹਦਾ ਇੱਕ ਕਾਰਨ ਹੀ ਹੋਣਾ ਵੀ ਜਿਹੜੀ ਸਜ਼ਾ ਦਾ ਵੀ ਡਰਾਵਾ ਇਹਦੇ ਦਿਲ ਲਿਆ ਤਾ।
ਜੀ ਜੀ ਬਿਲਕੁਲ। ਤੇ ਬ੍ਰੈਡ ਸਾਹਿਬ, ਵਿਸ਼ਵ ਕੱਪ ਦੇ ਉੱਤੇ ਵੀ ਅਸੀਂ ਗੱਲ ਕਰਨੀ ਸੀ ਪਰ ਸਾਡੇ ਕੋਲ ਜਿਹੜਾ ਸਮਾਂ ਹੁਣ ਬਹੁਤਾ ਜ਼ਿਆਦਾ ਨਹੀਂ ਬਚਿਆ। ਕੁਛ ਕੁ ਦੋਸਤਾਂ ਦੇ ਸੁਨੇਹੇ ਵੀ ਸਾਡੇ ਤੱਕ ਪਹੁੰਚੇ ਹੋਏ ਆ, ਤੁਹਾਡੇ ਨਾਲ ਗੱਲਬਾਤ ਕਰਨੀ ਚਾਹੀਏ। ਹਰੀਸ਼ ਅਰੋੜਾ ਹੋਰਾਂ ਨੇ ਕਿਸੇ ਮੁੱਦੇ ਤੇ ਉਹਨਾਂ ਦਾ ਮੈਸੇਜ ਮੈਂ ਜ਼ਰੂਰ ਲੈਣੀ ਆ ਜਾਣ ਤੋਂ ਪਹਿਲਾਂ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕੁਲਦੀਪ ਬੀਬਾ ਜੀ ਸਤਿ ਸ੍ਰੀ ਅਕਾਲ। ਸੋ ਕੁਲਦੀਪ ਨੂੰ ਕਹਿ ਰਹੇ ਨੇ ਜਾਂ ਮੈਨੂੰ ਨਹੀਂ ਪਤਾ ਲੱਗਿਆ, ਪਰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਹਰੀਸ਼ ਜੀ ਸਾਡੇ ਵੱਲੋਂ, ਦੋਵਾਂ ਵੱਲੋਂ ਤੇ ਹਰਮਨ ਪਰਿਵਾਰ ਨੂੰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਮਿੰਟੂ ਭਾਈ, ਇੰਡੀਆ ਵਿੱਚ ਯੈਸਟਰਡੇ ਫਾਦਰ ਡੇ ਮਨਾਇਆ ਗਿਆ ਹੈ, ਬਾਕੀ ਭਾਈ ਅੰਮ੍ਰਿਤਸਰ ਸਾਹਿਬ ਵਾਲੇ ਲੋਕ ਬਜ਼ੁਰਗਾਂ ਦਾ ਕਹਿੰਦੇ ਸਤਿਕਾਰ ਨਹੀਂ ਕਰਦੇ, ਨਿਊਜ਼ ਵਿੱਚ ਆਇਆ ਹੈ। ਬਾਈ ਜੀ ਕਹਿੰਦੇ ਤੁਸੀਂ ਕੁਝ ਗੱਲ ਕਰੋ, ਤੁਹਾਡਾ ਕਹਿਣਾ ਲੋਕੀ ਬਹੁਤ, ਤੁਹਾਡੇ ਕਹੇ ਤੇ ਲੋਕ ਬਹੁਤ ਅਮਲ ਕਰਦੇ ਆ।
ਮੈਂ ਇੱਕ ਮਿੰਟ ਦੁਬਾਰਾ ਫੇਰ ਕੀ ਕਿਹਾ ਉਹਨਾਂ ਨੇ, ਜਸਟਿਸ ਫਾਦਰ ਡੇ ਮਨਾਇਆ ਗਿਆ, ਬਾਕੀ ਬਈ ਅੰਮ੍ਰਿਤਸਰ ਸਾਹਿਬ ਵਾਲੇ ਲੋਕ ਬਜ਼ੁਰਗਾਂ ਦਾ ਸਤਿਕਾਰ ਨਹੀਂ ਕਰਦੇ ਨੇ। ਦੇਖੋ ਆਪਾਂ ਕੱਲੇ ਨਹੀਂ, ਨਿਊਜ਼ ਜਿਹਨੇ ਵੀ ਬਣਾਈ ਹੈ ਨਾ ਉਹਨੇ ਅਧੂਰੀ ਨਿਊਜ਼ ਬਣਾਈ ਆ, ਤੇ ਇਸ ਕਰਕੇ ਸਾਨੂੰ ਥੋੜਾ ਜਿਹਾ ਦੇਖਣਾ ਪੈਣਾ ਇਸ ਚੀਜ਼ ਨੂੰ। ਇਹ ਨੀ ਕਹਿ ਸਕਦੇ ਵੀ ਇਹ ਜਿਹੜਾ ਘੋੜੇ ਵਾਲਾ ਹਰ ਕਿਤੇ ਫਿਰਿਆ ਹੋਇਆ, ਸਾਰੇ ਕਿਤੇ ਬਜ਼ੁਰਗਾਂ ਦੇ ਮਾਮਲੇ ਚ ਕੁਛ ਨਾ ਕੁਛ ਦਿੱਕਤਾਂ ਜਿਹੜੀਆਂ ਲੋਕ ਕਰਦੇ ਆ, ਜਦੋਂ ਲੋੜ ਸੀ ਉਦੋਂ ਤੱਕ ਉਹਨਾਂ ਨੂੰ ਯੂਜ਼ ਕੀਤਾ ਤੇ ਪਰ ਬਾਅਦ ਦੇ ਵਿੱਚ ਉਹ ਫਾਲਤੂ ਦੀ ਚੀਜ਼ ਬਣ ਗਏ ਆ। ਸੋ ਲੱਗਦਾ ਵੀ ਇਹ ਖਬਰ ਛਾਪਣ ਵਾਲੇ ਨੂੰ ਸੋਚਣਾ ਚਾਹੀਦਾ ਸੀ, ਅਖਬਾਰ ਨੂੰ ਵੀ ਸੋਚਣਾ ਚਾਹੀਦਾ ਵੀ ਏਦਾਂ ਕਿਸੇ ਬਲੇਮ ਨਹੀਂ ਕਰਨਾ ਚਾਹੀਦਾ। ਦੂਜਾ ਫਾਦਰਸ ਡੇ ਦੇ ਉੱਤੇ ਕੱਲ ਕਿਸੇ ਨੇ ਬੜਾ ਵਧੀਆ ਲਿਖਿਆ ਸੀ, ਕਹਿੰਦੇ ਵੀ ਧਾਨਾ ਜੀ ਅੱਜ ਦੇ ਜਵਾਕ ਜਿਹੜੇ ਮਾਂ ਨੂੰ ਤੇ ਪਿਓ ਨੂੰ ਉਹਨਾਂ ਦੇ ਦਿਨ ਦੇ ਆਲੇ ਦਿਨ ਯਾਦ ਕਰਦੇ ਆ। ਸੋ ਇੱਕ ਬਹੁਤ ਵੱਡਾ ਕਟਾਕਸ਼ ਸੀ। ਸੋ ਜੇ ਤੁਸੀਂ ਆਪਣੇ ਮਾਂ ਬਾਪ ਨੂੰ ਉਸੇ ਦਿਨ ਹੀ ਯਾਦ ਕਰਦੇ ਹੋ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਤੁਸੀਂ ਵੀ ਉਹਨਾਂ ਦੋਸ਼ੀਆਂ ਦੀ ਕਤਾਰ ਦੇ ਵਿੱਚੋਂ।
ਬਿਲਕੁਲ, ਨਿਗਾਰ ਵੱਲ ਜਾ ਰਹੇ ਹਾਂ ਆਪਾਂ ਬਿਲਕੁਲ। ਸੋ ਬ੍ਰੈਡ ਸਾਹਿਬ, ਵਿਸ਼ਵ ਕੱਪ ਦੇ ਬਾਰੇ ਜਾਂਦੇ ਜਾਂਦੇ ਕੋਈ ਟਿੱਪਣੀ ਕਰਨੀ ਚਾਹੋ ਤਾਂ ਜ਼ਰੂਰ ਕਰੋ।
ਬਿਲਕੁਲ ਜੀ, ਵਿਸ਼ਵ ਕੱਪ ਦੇ ਵਿੱਚ ਜਿਹੜੀ ਕਈ ਗੱਲ ਆ ਵੀ ਭਾਈ ਜਿਹੜੇ ਪਹਿਲੇ ਮੈਚ ਜਿਹੜੀਆਂ ਤਕੜੀਆਂ ਟੀਮਾਂ ਜਿੱਤਣ ਚ ਨਾਕਾਮ ਰਹੀਆਂ, ਜਿਵੇਂ ਕਿ ਬ੍ਰਾਜ਼ੀਲ ਹੋਇਆ ਉਹਨਾਂ ਨੇ ਬਰਾਬਰ ਕਰ ਲਏ ਪਰ ਜਿੱਤੇ ਨੀ, ਪਰ ਮੇਰਾ ਇਹ ਮੰਨਣਾ ਵੀ ਜੇ ਤੁਸੀਂ ਕਿਸੇ ਵੀ ਕੱਪ ਦੇ ਵਿੱਚ ਪਹਿਲਾ ਮੈਚ ਜਿੱਤ ਜਾਂਦੇ ਹੋ ਤਾਂ ਉਦੋਂ ਬਾਅਦ ਉਹ ਟੀਮ ਆਪਣੀ ਪਰਫਾਰਮੈਂਸ ਉਹ ਜੀ ਨਹੀਂ ਰੱਖ ਸਕਦੀ, ਕਿਉਂਕਿ ਇਹ ਇੱਕ ਦੁਨਿਆਵੀ ਸੱਚਾਈ ਆ ਵੀ ਬੰਦੇ ਦੇ ਨਾ ਜਿਹੜੀ ਜਿੱਤ ਆ ਜਾਂ ਜਸ਼ਨ ਆ ਉਹ ਸਿਰ ਚੜ ਕੇ ਬੋਲਣ ਲੱਗ ਜਾਂਦਾ। ਮੈਂ ਤੁਹਾਨੂੰ ਅੱਜ ਬਹੁਤ ਸਾਰੀਆਂ ਇਹ ਜਿਹੀਆਂ ਚੀਜ਼ਾਂ ਗਿਣਾ ਸਕਦਾ ਵੀ ਜਦੋਂ ਵਰਲਡ ਕੱਪ ਦੇ ਵਿੱਚ ਇੰਡੀਆ ਦੀ ਟੀਮ ਜਾਂ ਪਾਕਿਸਤਾਨ ਦੀ ਟੀਮ ਕੁਆਲੀਫਾਈ ਕਰਨ ਵੇਲੇ ਚੀਕ ਉੱਠੀ ਸੀ ਤੇ ਸੈਮੀਫਾਈਨਲ ਚ, ਕ੍ਰਿਕਟ ਦੀ ਗੱਲ ਕਰਦਾ ਮੈਂ, ਸੈਮੀਫਾਈਨਲ ਚ ਵੀ ਪਹੁੰਚਣ ਨੂੰ ਥਾਂ ਨਹੀਂ ਸੀ ਤੇ ਪਰ ਅਖੀਰ ਉਹ ਸੈਮੀਫਾਈਨਲ ਚ ਪਹੁੰਚ ਕੇ ਕੱਪ ਜਿੱਤ ਗਈ। ਸੋ ਜਦੋਂ ਉਹਦਾ ਕਾਰਨ ਇਹ ਨਹੀਂ ਵੀ ਉਹਨਾਂ ਦਾ ਇਕੱਲਾ ਲੱਕ ਭਿੜਿਆ, ਕਾਰਨ ਇਹ ਹੁੰਦਾ ਵੀ ਜਦੋਂ ਬੰਦਾ ਏਦਾਂ ਹਾਰਦਾ ਨਾ ਪਹਿਲਾ ਮੈਚ ਹਾਰਦਾ ਜਾਂ ਉਹ ਨਹੀਂ ਉਸ ਮੁਤਾਬਕ ਚੱਲਦਾ ਤਾਂ ਉਹ ਆਪਣੇ ਆਪ ਚ ਸੁਧਾਰ ਕਰਦਾ ਤੇ ਉਹਨੂੰ ਝਟਕਾ ਮਿਲਦਾ ਵੀ ਮੈਂ ਚਾਹੇ ਕਿੱਡਾ ਹੀ ਵਰਲਡ ਦੀ ਤਕੜੀ ਟੀਮ ਆ ਮੈਨੂੰ ਵੀ ਰੋਕਿਆ ਜਾ ਸਕਦਾ, ਫਿਰ ਸਾਨੂੰ ਹੋਰ ਸੀਰੀਅਸਲੀ ਹੋਣਾ ਪੈਣਾ। ਸੋ ਇਹ ਨਤੀਜਿਆਂ ਦੇ ਉੱਤੇ ਮੈਨੂੰ ਲੱਗਦਾ ਚੰਗਾ ਪੋਜ਼ਿਟਿਵ ਅਸਰ ਹੀ ਆਊਗਾ ਇਹਨਾਂ ਚੀਜ਼ਾਂ ਨਾਲ, ਜਿਹੜੀਆਂ ਤਕੜੀ ਟੀਮ ਜੇ ਨਹੀਂ ਜਿੱਤ ਸਕੀ ਨਾ ਉਹ ਹੋਰ ਤਕੜੀ ਹੋ ਕੇ ਅੱਗੇ ਆਊਗੀ।
ਜੀ ਜੀ ਬਿਲਕੁਲ, ਤੇ ਮੈਨੂੰ ਲੱਗਦਾ ਕਿ ਹੁਣ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਅਸੀਂ ਇੱਥੇ ਖਤਮ ਕਰਾਂਗੇ, ਪਰ ਆਸਟ੍ਰੇਲੀਆ ਦੀ ਸੰਸਦ ਦੇ ਵਿੱਚ ਪਹਿਲੀ ਵਾਰ ਯੋਗਾ ਜਿਹੜਾ ਆ ਜੀ ਉਹ ਕੀਤਾ ਗਿਆ ਆ, ਯੋਗਾ ਸੈਸ਼ਨ ਕੈਨਬਰਾ ਦੇ ਵਿੱਚ ਸਥਿਤ ਜਿਹੜਾ ਕਮਿਊਨਿਟੀ ਹਾਲ ਆ ਉੱਥੇ ਕੀਤਾ ਗਿਆ। ਤੁਸੀਂ ਵੀ ਮੈਨੂੰ ਲੱਗਦਾ ਕਿ ਉਹਦੇ ਬਾਰੇ ਸਵੇਰੇ ਸਵੇਰੇ ਕੋਈ ਟਿੱਪਣੀ ਕੀਤੀ ਸੀਗੀ, ਸੋ
ਜੀ ਜੀ ਉਹਦੇ ਬਾਰੇ ਮੈਂ ਵੀ ਤੜਕੇ ਤੜਕੇ ਟਪਲਾ ਖਾ ਗਿਆ ਸੀ, ਤੜਕੇ ਤੜਕੇ ਮੈਂ ਅੱਧਾ ਸੁੱਤੇ ਜਿਹਾ ਅੱਧੀ ਚਾਹ ਦਾ ਕੱਪ ਪੀਤਾ ਤੇ ਮੈਨੂੰ ਜੋ ਪੜ੍ਹੀ ਖ਼ਬਰ ਉਹ ਚ ਲਿਖ ਰੱਖਿਆ ਪ੍ਰਧਾਨ ਮੰਤਰੀ ਟੋਨੀ ਐਬਟ ਤੇ ਮੈਨੂੰ ਬੜਾ ਗੁੱਸਾ ਚੜਿਆ, ਮੈਂ ਕਿਹਾ ਅਖਬਾਰ ਨੇ ਪੀਟੀਆਈ ਨਾਲ ਖ਼ਬਰ ਲਾਇਆ ਲਿਖ ਰੱਖਿਆ ਟੋਨੀ ਐਬਟ ਨੂੰ ਪ੍ਰਧਾਨ ਮੰਤਰੀ ਨਹੀਂ ਬਣ ਗਿਆ ਤੇ ਮੈਂ ਉਹਨੇ ਕਮੈਂਟ ਪਾਇਆ ਮੈਨੂੰ ਦੱਸਿਆ ਬਾਈ ਕਹਿੰਦਾ ਸਾਬਕਾ ਲਿਖਿਆ, ਫਿਰ ਮੈਂ ਕਿਹਾ ਭਰਾਵਾ ਮੈਂ ਤਾਂ ਕੁੱਤਾ ਪਿਆਰ ਨਹੀਂ ਕਰ ਬੈਠਾ। ਕੋਈ ਵੀ ਰਿਵਰਲੈਂਡ ਏਰੀਆ ਚ ਰਹਿੰਦਾ ਤਾਂ ਮੈਂਡਰੀਨਾ ਬਹੁਤ ਸਵਾਦ ਆ ਤੇ ਆ ਸਕਦਾ ਜੀ, ਖਾ ਸਕਦਾ ਤੇ ਘਰ ਲਿਜਾ ਸਕਦਾ, ਖੁੱਲਾ ਸੱਦਾ ਸਭ ਨੂੰ।
ਕਿਆ ਬਾਤ ਹੈ, ਸੋ ਮੈਲਬਨ ਤੋਂ ਇਹਦਾ ਮਤਲਬ ਐਡੀਲੇਡ ਕੁਝ ਕਰਨਾ ਪੈਣਾ ਫਿਰ ਹੁਣ ਸੰਤਰਿਆਂ ਦੇ ਲਈ। ਬਹੁਤ ਬਹੁਤ ਧੰਨਵਾਦ ਜੀ ਸੱਦੇ ਲਈ ਵਿਰਾਟ ਸਾਹਿਬ, ਔਰ ਤੁਹਾਡੇ ਸਮੇਂ ਦੇ ਲਈ ਵੀ ਬਹੁਤ ਬਹੁਤ ਸ਼ੁਕਰੀਆ ਜੀ। ਦੋਸਤੋ ਇਹ ਸਨ ਮਿੰਟੂ ਬਰਾੜ ਜਿਹੜੇ ਕਿ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ ਸਾਡੇ ਨਾਲ ਸਾਡਾ ਸਾਥ ਦੇ ਰਹੇ ਸਨ ਰਿਵਰਲੈਂਡ ਤੋਂ ਅੱਜ, ਤੇ ਹੁਣ ਪ੍ਰੋਗਰਾਮ ਦੇ ਵਿੱਚ ਇਹ ਜਿਹੜਾ ਸਿਲਸਿਲਾ ਉਹ ਇੱਥੇ ਖਤਮ ਕਰਦੇ ਹਾਂ। ਕੁਝ ਕੁ ਖ਼ਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਉਹ ਅਸੀਂ ਨਹੀਂ ਕਰ ਪਾਏ, ਪਰ ਦੇਖੋ ਹਰ ਦਿਨ ਜਿਹੜੀਆਂ ਕੁਝ ਖਾਸ ਖ਼ਬਰਾਂ ਹੁੰਦੀਆਂ ਅਸੀਂ ਜ਼ਰੂਰ ਉਹਨਾਂ ਦੇ ਉੱਤੇ ਝਾਤ ਪਾਉਂਦੇ ਹਾਂ, ਨਜ਼ਰ ਮਾਰਦੇ ਹਾਂ, ਔਰ ਅੱਜ ਦੀਆਂ ਵੀ ਖ਼ਬਰਾਂ ਦੀਆਂ ਜਿਹੜੀਆਂ ਕੁਝ ਖਾਸ ਸੁਰਖੀਆਂ ਸੀ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਤੇ ਉਮੀਦ ਕਰਦੇ ਹਾਂ ਕਿ ਅੱਜ ਦੀਆਂ ਜਿਹੜੀਆਂ ਖ਼ਬਰਾਂ ਉਹ ਤੁਸੀਂ ਇੰਜੋਏ ਕੀਤੀਆਂ ਹੋਣੀਆਂ। ਔਰ ਸਾਡੇ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਊਣਤਾਈ ਰਹਿੰਦੀ ਆ ਉਹਦੇ ਲਈ ਜ਼ਰੂਰ ਤੁਸੀਂ ਸਾਨੂੰ ਸਤਰਕ ਕਰ ਸਕਦੇ ਹੋ, ਸਾਨੂੰ ਆਪਣਾ ਫੀਡਬੈਕ ਜਿਹੜਾ ਹੈ ਉਹ ਭੇਜ ਸਕਦੇ ਹੋ, ਫੀਡਬੈਕ ਜ਼ਰੂਰ ਭੇਜਿਆ ਕਰੋ feedback@harmanradio.com ਤੇ। ਸੋ ਖ਼ਬਰਾਂ ਦਾ ਸਿਲਸਿਲਾ ਕਰਦੇ ਹਾਂ ਜੀ ਹੁਣ ਖਤਮ, ਤੇ ਹੁਣ ਵੱਧਦੇ ਹਾਂ ਥੋੜਾ ਜਿਹਾ ਪ੍ਰੋਗਰਾਮ ਨੂੰ ਬਦਲਣ ਦੇ ਵੱਲ। ਸੋ ਬਦਲਦੇ ਹਾਂ ਗੀਤ ਸੰਗੀਤ ਵੱਲ ਤੁਰਦੇ ਹਾਂ, ਤੇ ਗੀਤ ਸੰਗੀਤ ਤੋਂ ਬਾਅਦ ਫਿਰ ਅਗਲਾ ਜਿਹੜਾ ਸਿਲਸਿਲਾ ਜੀ ਉਹ ਮੁਲਾਕਾਤਾਂ ਦਾ, ਤੇ ਦੱਸ ਦਈਏ ਆਉਣ ਵਾਲੇ ਸਿਲਸਿਲੇ ਦੇ ਵਿੱਚ ਅਸੀਂ ਗੱਲਬਾਤ ਕਰਨੀ ਹੈ ਜੀ ਤੀਆਂ ਮੈਲਬਨ ਦੀਆਂ ਦੇ ਪ੍ਰਬੰਧਕਾਂ ਦੇ ਨਾਲ। ਸੋ ਤੀਆਂ ਮੈਲਬਨ ਦੀਆਂ ਜਿਹੜੀਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਜਾ ਰਹੀਆਂ ਨੇ ਮੈਲਬਨ ਦੇ ਵਿੱਚ, ਸੋ ਮੈਲਬਨ ਦੇ ਕਿਹੜੇ ਸ਼ਹਿਰ ਦੇ ਵਿੱਚ ਕਿਹੜੇ ਸਪਰਬ ਦੇ ਵਿੱਚ ਹੋਣ ਜਾ ਰਹੀਆਂ ਨੇ ਤੇ ਕਿਹੜੇ ਦਿਨ ਹੋਣ ਜਾ ਰਹੀਆਂ ਨੇ ਇਹਦੇ ਬਾਬਤ ਡਿਟੇਲ ਦੇ ਵਿੱਚ ਜਿਹੜੀ ਜਾਣਕਾਰੀ ਲਵਾਂਗੇ ਉਹਨਾਂ ਦੇ ਪ੍ਰਬੰਧਕਾਂ ਤੋਂ ਆਉਣ ਵਾਲੇ ਸਿਲਸਿਲੇ ਦੇ ਵਿੱਚ। ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਗੀਤ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ, ਤੁਹਾਡੇ ਸੁਨੇਹੇ ਵੀ ਜਿਹੜੇ ਸਾਡੇ ਤੱਕ ਪਹੁੰਚੇ ਹੋਏ ਆ ਉਹ ਵੀ ਨਾਲ ਸਾਂਝੇ ਕਰਾਂਗੇ। ਬਣੇ ਰਹੋ ਸਾਡੇ ਨਾਲ, ਇਸੇ ਤਰ੍ਹਾਂ ਜੁੜੇ ਰਹੋ, ਤੇ ਇੱਕ ਸਵਾਲ ਜਿਹੜਾ ਉਹ ਵੀ ਅਸੀਂ ਪਾਵਾਂਗੇ ਬਹੁਤ ਜਲਦੀ। ਗੀਤ ਇੰਜੋਏ ਕਰੋ, ਆਉਂਦੇ ਹਾਂ ਅਸੀਂ ਵੀ ਵਾਪਸ, ਬਣੇ ਰਹੋ ਸਾਡੇ ਨਾਲ।
ਨਾਲ ਨਹੀਂ ਉਹ ਮਿਹਨਤਾ ਨਾ ਅੱਗੇ ਆਉਣਾ ਮੈਂ, ਕਿਸਮਤ ਲੈਣੀ ਹੈ ਗੁਲਾਮ ਕਰ ਮੈਂ, ਕਿਸਮਤ ਲੈਣੀ ਹੈ ਗੁਲਾਮ ਕਰ ਮੈਂ, ਮਾੜਾ ਟਾਈਮ ਫੇਰ ਦੂਰੋਂ ਦੂਰੋਂ ਚਾਕੂ ਏ, ਸਾਰਾ ਜੱਗ ਜਿੱਤ ਲੈਣਾ ਹੈ ਮੈਂ ਵੇਖ ਲਈ, ਫਿਰ ਕਦਮਾਂ ਚ ਰੱਖੂ ਬੇਬੇ ਬਾਪੂ ਦੇ, ਸਾਰਾ ਜੱਗ ਜਿੱਤ ਲੈਣਾ ਹੈ ਮੈਂ ਵੇਖ ਲਈ, ਫਿਰ ਕਦਮਾਂ ਚ ਰੱਖੂ ਬੇਬੇ ਬਾਪੂ ਦੇ, ਪੈਣਾ ਕਰਨਾ ਚੱਖੜੇ ਵੀ ਚੁੱਲਣੇ ਤੂਫਾਨ ਬੜੇ ਆਉਣੇ ਨੇ ਹੌਸਲੇ ਨੂੰ ਪੈਣਾ ਏ ਪਹਾੜ ਜਿੱਡਾ ਕਰਨਾ ਤਕਦੀਰ ਦੀ ਕੀ ਜ਼ੁਰਤ ਹਰਾ ਜਾਵੇ ਤਕਦੀਰ ਦੀ ਕੀ ਜ਼ੁਰਤ ਹਰਾ ਜਾਵੇ ਹੌਸਲਾ ਜੇ ਬਣ ਜੇ ਲੜਾਕੂ ਏ ਸਾਰਾ ਚੱਕ ਜਿੱਤ ਲੈਣਾ ਏ ਮੈਂ ਵੇਖ ਲਈ ਫੇਰ ਕਦਮਾਂ ਚ ਰੱਖੂ ਬੇਬੇ ਬਾਪੂ ਦੇ ਸਾਰਾ ਚੱਕ ਜਿੱਤ ਲੈਣਾ ਏ ਮੈਂ ਵੇਖ ਲਈ ਫੇਰ ਕਦਮਾਂ ਚ ਰੱਖੂ ਬੇਬੇ ਬਾਪੂ ਦੇ ਸੌਖੀ ਕਾਮਯਾਬੀ ਮਿਲ ਜੇ ਗਰੂਰ ਆ ਜਾਂਦਾ ਏ ਸਾਰਾ ਚੱਕ ਜਿੱਤ ਲੈਣਾ ਹੈ ਮੈਂ ਵੇਖ ਲਈ ਫਿਰ ਕਦਮਾਂ ਚ ਰੱਖੂ ਬੇਬੇ ਬਾਪੂ ਦੇ ਤੱਕ ਪਹੁੰਚ ਗਿਆ ਸਨੀ ਖੇਪੜਾ ਕਿੱਥੋਂ ਤੱਕ ਪਹੁੰਚ ਗਿਆ ਸਨੀ ਖੇਪੜਾ ਪੈਰੀ ਹੋਕਿਆ ਨਾ ਕਾਮਯਾਬੀ ਨਾ ਪੂਏ
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪੋਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਂਡੀ ਨੋਂਗ ਫੋਨ 0425-888-856
ब्रिस्बेन पीटी स्टडी सेंटर नाटी सीसीएल पंजाबी एंड राइजिंग पंजाब पेश कर देने टर्मिनेटर लाइव इन ब्रिस्बेन एतवार 24 जून रॉकली शोग्राउंड रॉकली विखे जिस विच अपने गीता नाल तुहाडा मनोरंजन करनगे तरसेम जस्सर हरदीप गरेवाल ते दर्शन लखेवाल
ਟਿਕਟਾਂ ਦੀ ਬੁਕਿੰਗ ਦੇ ਲਈ ਸੰਪਰਕ ਕਰੋ ਲਵਪ੍ਰੀਤ ਸਿੰਘ 0420-208-023 ਬਿਕਰਮਜੀਤ ਸਿੰਘ 0449-25679 ਹਰਵਿੰਦਰ ਸਿੰਘ 0401577277 ਜਾਂ ਫਿਰ ਸ਼ਮਸ਼ੇਰ ਸਿੰਘ ਜੀ ਨੂੰ 0434-800-82 ਤੇ
ਟਰਮੀਨੇਟਰ ਲਾਈਵ ਇਨ ਬ੍ਰਿਸਬੇਨ ਐਤਵਾਰ 24 ਜੂਨ
ਨਾ ਕੀ ਗੱਲ ਭਾਜੀ ਇੰਨਾ ਵੇਟ ਲੂਜ਼ ਕਰ ਲਿਆ ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ
ਓ ਜੀ ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ ਨਾ ਕੋਈ ਐਕਸਰਸਾਈਜ਼ ਨਾ ਕੋਈ ਹੈਲਥ ਸ਼ੇਕ 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ ਇੰਨਾ ਹੀ ਨਹੀਂ ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ
ਨਾ ਫਿਰ ਨੰਬਰ ਦਿਓ
ਲਓ ਜੀ ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631 0411-229-631 ਜਾਂ ਵਿਜ਼ਿਟ ਕਰੋ www.healthdrops.com.au
ਓ ਯਾਰ ਗੱਡੀ ਮਾਈਲੇਜ ਹੀ ਨਹੀਂ ਦੇ ਰਹੀ ਸਰਵਿਸ ਵੀ ਕਰਾ ਲਈ ਫਿਰ ਵੀ ਉਹੀ ਹਾਲ ਪਰੇਸ਼ਾਨ ਹੋ ਗਿਆ ਮੈਂ ਓ ਇਸ ਤਰ੍ਹਾਂ ਸਰਵਿਸ ਦੇ ਨਾਲ ਕੁਝ ਨਹੀਂ ਹੋਣਾ ਤੂੰ ਆਪਣੀ ਗੱਡੀ ਵਿੱਚ ਪਾ ਪੋਲੀਟ੍ਰੋਨ MC All Addictive ਜਿਹਦੇ ਨਾਲ ਗੱਡੀ ਦੀ 25% ਤੱਕ ਮਾਈਲੇਜ ਵੀ ਵਧੇਗੀ ਤੇ ਨਾਲ ਗੱਡੀ ਨੂੰ ਜ਼ਿਆਦਾ ਪਾਵਰ ਵੀ ਮਿਲੇਗੀ। ਪਰ ਹਾਂ ਯਾਰ, ਇੱਕ ਚੀਜ਼ ਕਟੇਗੀ। ਉਹ ਕੀ? ਉਹ ਘਬਰਾ ਨਾ, ਮੇਨਟੇਨੈਂਸ ਦਾ ਖਰਚਾ, ਉਹ ਵੀ 60% ਤੱਕ, ਨਾਲੇ 25,000 ਕਿਲੋਮੀਟਰ ਤੱਕ ਇੰਜਨ ਆਇਲ ਬਦਲਣ ਦੀ ਵੀ ਲੋੜ ਨਹੀਂ। ਜ਼ਿਆਦਾ ਜਾਣਕਾਰੀ ਲਈ ਕਾਲ ਕਰ 0420-810-117 ਤੇ, ਜਾਂ ਖਰੀਦਣ ਦੇ ਲਈ polytronaustralia.com.au ਤੇ ਲੌਗਇਨ ਕਰ। ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ with visa aid immigration and education services, jis vich migration sambandhi kise vi tarah de sawal da jawab tusi le sakoge। so sunna na bhulna har mangalwar amardeep kaur naal sham 7 baje to 8 baje tak program migration matters।
surprise!
oh yaar, kada surprise, jodan de dard ne ta jaan hi kad rakhi hai, hun ta operation karwana hi pena।
aa dekho ta sahi thode layi ki mangwaya hai। pehlwan ayurvedic oil।
ਪਹਿਲਵਾਨ ਆਯੁਰਵੈਦਿਕ ਆਇਲ, ਉਹ ਇਸ ਨਾਲ ਕੀ ਹੋ ਜਾਣਾ?
ਉਹ ਤੁਸੀਂ ਇਸਤੇਮਾਲ ਤਾਂ ਕਰਕੇ ਦੇਖੋ, ਇਹ ਜਗਰਾਉਂ ਵਾਲਿਆਂ ਦਾ ਆਇਲ ਹੈ, ਪੂਰੀ 23 ਜੜੀ ਬੂਟੀਆਂ ਨਾਲ ਬਣਿਆ, ਗੋਡੇ, ਮੋਢੇ, ਡਿਸਕ, ਸਰਵਾਈਕਲ ਤੇ ਹਰ ਤਰ੍ਹਾਂ ਦੇ ਦਰਦ ਤੋਂ ਰਾਹਤ। ਬਸ ਤੇਲ ਲਗਾਓ ਤੇ ਦਰਦ ਹੋ ਗਿਆ ਤੇ ਹੋ ਗਿਆ।
ਲੈ, ਹੋ ਗਿਆ ਤੇ ਹੋ ਗਿਆ, ਉਹ ਇੰਨਾ ਵਿਸ਼ਵਾਸ?
ਹਾਂਜੀ, ਪੂਰੀ ਘੋਖ ਪੜਤਾਲ ਕਰਕੇ ਮੰਗਵਾਇਆ ਤੁਹਾਡੇ ਲਈ, ਆਪਰੇਸ਼ਨ ਦੀ ਤਾਂ ਲੋੜ ਹੀ ਨਹੀਂ ਪੈਣੀ, ਹਜ਼ਾਰਾਂ ਲੋਕ ਇਸ ਨਾਲ ਠੀਕ ਹੋ ਚੁੱਕੇ ਨੇ।
ਅੱਛਾ, ਫੇਰ ਇਹ ਮਿਲਦਾ ਕਿੱਥੋਂ ਹੈ?
ਤੇਲ ਮੰਗਵਾਉਣ ਵਾਸਤੇ ਸਿੱਧਾ ਸੰਪਰਕ ਕਰਨਾ ਪੈਂਦਾ ਹੈ 84-377-59-515 ਜਾਂ 97-786-98-000 ਤੇ ਤੇਲ ਘਰ ਵਿੱਚ ਹਾਜ਼ਰ।
ਅੱਛਾ, ਮਤਲਬ ਵਿਚੋਲਿਆਂ ਤੋਂ ਵੀ ਛੁੱਟੀ
ਤੇ ਦਰਦ ਤੋਂ ਵੀ ਛੁੱਟੀ।
ਪਹਿਲਵਾਨ ਆਯੁਰਵੈਦਿਕ ਆਇਲ।
It's the end of financial year sale at Mahindra, the world's number one selling tractor. Right now, get the 4025 four-wheel drive tractor for just $19,990 or the E-Max 25 with loader and free 4-in-1 bucket for just $19,990 and take advantage of the ATO Small Business Instant Asset Write-Off. Hurry, must end June 30. See your local Mahindra dealer or visit mahindraag.com.au today. Instant Asset Write-Off subject to eligibility. See your account for details. Pricing valid until June 30 or while stocks last. Freight and pre-delivery charges may apply.
ਪੰਡੋਰੀ ਹੋਮਸ ਡਾਇਮੰਡ ਐਸਟੇਟ ਏਜੰਟਸ ਤੇ ਬਾਜਵਾ ਇਮੀਗ੍ਰੇਸ਼ਨ ਕੰਸਲਟੈਂਟਸ ਬੜੇ ਮਾਣ ਨਾਲ ਪੇਸ਼ ਕਰਦੇ ਨੇ ਤੀਆਂ ਮੈਲਬਨ ਦੀਆਂ। 30 ਜੂਨ ਦਿਨ ਸ਼ਨੀਵਾਰ ਕਿੰਗਸਟਨ ਸਿਟੀ ਹਾਲ 985 ਨੇਪੀਅਨ ਹਾਈਵੇ ਮੋਰਾਬਿਨ ਵਿਖੇ ਤੇ ਤੀਆਂ ਮੈਲਬਨ ਦੀਆਂ ਚ ਇਸ ਸਾਲ ਦੀ ਖਾਸ ਮਹਿਮਾਨ ਸਤਵਿੰਦਰ ਬਿੱਟੀ, ਜਿਹੜੀ ਕਿ ਆਪਣੇ ਮਨਮੋਹਕ ਅੰਦਾਜ਼ ਦੇ ਵਿੱਚ ਆਪਣੇ ਗੀਤਾਂ ਨਾਲ ਕਰੇਗੀ ਤੁਹਾਡਾ ਮਨੋਰੰਜਨ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਪਰਮਜੀਤ ਦੁਸਾਂਝ ਹੋਰਾਂ ਨੂੰ 0433-420-536 ਤੇ, ਜਾਂ ਫਿਰ ਪਲਵਿੰਦਰ ਪੰਨੂ ਨੂੰ 0403-120-984 ਤੇ, ਰੰਮੀ ਬਰਾੜ ਨੂੰ 0433-301-856 ਤੇ। ਤੀਆਂ ਮੈਲਬਨ ਦੀਆਂ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ।
ਜੀ ਦੋਸਤੋ, ਗੀਤ ਤੇ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਜੀ ਸਾਡੇ ਸੁਣਨ ਵਾਲਿਆਂ ਦਾ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਲਹਿਰਾਂ ਮੇਰੇ ਨਾਲ, ਯਾਨੀ ਅਮਰਦੀਪ ਕੌਰ ਦੇ ਨਾਲ, ਅੱਜ ਮੈਲਬਨ ਤੋਂ ਤੇ ਪ੍ਰੋਗਰਾਮ ਦੇ ਵਿੱਚ ਅਗਲਾ ਸਿਲਸਿਲਾ ਇੱਕ ਮੁਲਾਕਾਤ ਦਾ ਤੇ ਮੁਲਾਕਾਤ ਜਿਹੜੀ ਅਸੀਂ ਕਰਨ ਜਾ ਰਹੇ ਹਾਂ ਤੀਆਂ ਮੈਲਬਨ ਦੀਆਂ ਦੇ ਪ੍ਰਬੰਧਕਾਂ ਦੇ ਨਾਲ। ਸੋ ਤੀਆਂ ਜਿਹੜੀਆਂ ਮੈਲਬਨ ਦੇ ਵਿੱਚ ਬੜੇ ਜ਼ੋਰ ਲੱਗੀਆਂ ਹੋਈਆਂ, ਬਹੁਤ ਜ਼ਿਆਦਾ ਇਸ ਵਾਰ ਤੀਆਂ ਜਿਹੜੀਆਂ ਮਨਾਈਆਂ ਜਾਣੀਆਂ ਵੱਖ ਵੱਖ ਮੈਲਬਨ ਦੇ ਹਿੱਸਿਆਂ ਦੇ ਵਿੱਚ, ਪਰ ਇਹ ਜਿਹੜੀਆਂ ਤੀਆਂ ਨੇ ਜੀ ਇਹ ਮੈਲਬਨ ਦੇ ਬਿਲਕੁਲ ਵਿਚਕਾਰਲੇ ਇਲਾਕੇ ਦੇ ਵਿੱਚ ਹਮੇਸ਼ਾ ਮਨਾਈਆਂ ਜਾਂਦੀਆਂ ਰਹੀਆਂ ਨੇ। ਸੋ ਤੀਆਂ ਮੈਲਬਨ ਦੀਆਂ ਸਭ ਤੋਂ ਪਹਿਲੀ ਵਾਰ ਮੈਨੂੰ ਲੱਗਦਾ ਕਿ ਮੈਲਬਨ ਦੇ ਵਿੱਚ ਸ਼ੁਰੂਆਤ ਜਿਹੜੀ ਸੀ ਤੀਆਂ ਦੀ ਉਹ ਇਸ ਟੀਮ ਨੇ ਕੀਤੀ ਸੀ। ਸੋ ਇਸ ਵਾਰੇ ਉਹ ਕਿਹੜੇ ਵਰੇ ਚ ਦਾਖਲ ਹੋਣ ਜਾ ਰਹੇ ਨੇ ਔਰ ਤੀਆਂ ਮੈਲਬਨ ਦੀਆਂ ਦੇ ਵਿੱਚ ਇਸ ਵਾਰੇ ਕੀ ਖਾਸ ਹੈ, ਕਿੱਥੇ ਮਨਾਈਆਂ ਜਾਣੀਆਂ, ਇਸ ਸੰਬੰਧ ਵਿੱਚ ਸਾਰੀ ਜਿਹੜੀ ਜਾਣਕਾਰੀ ਹੈ ਸਾਡੇ ਲਈ ਲੈ ਕੇ ਹਾਜ਼ਰ ਨੇ ਇਸ ਵੇਲੇ ਸਾਡੇ ਮੰਚ ਤੇ ਅਮਨਪ੍ਰੀਤ ਕੌਰ ਜੀ। ਸੋ ਅਸੀਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਰੇਡੀਓ ਦੇ ਇਸ ਮੰਚ ਤੇ। ਅਮਨਪ੍ਰੀਤ, ਤੁਹਾਡਾ ਬਹੁਤ ਬਹੁਤ ਸਵਾਗਤ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਬਹੁਤ ਸ਼ੁਕਰੀਆ
ਜੀ। ਸੋ ਅਮਨਪ੍ਰੀਤ ਜੀ, ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਵੀ ਤੀਆਂ ਮੈਲਬਨ ਦੀਆਂ, ਜਿੱਥੋਂ ਤੱਕ ਸਾਨੂੰ ਇਹਦਾ ਅੰਦਾਜ਼ਾ ਵੀ ਸ਼ੁਰੂਆਤ ਜਿਹੜੀ ਸੀ ਉਹ ਤੀਆਂ ਦੀ ਇੱਥੇ ਹੋਈ ਸੀ ਮੈਲਬਨ ਦੇ ਵਿੱਚ ਪਹਿਲੀ ਵਾਰ, ਔਰ ਹੁਣ ਕਿਹੜੇ ਸਾਲ ਦੇ ਵਿੱਚ ਦਾਖਲ ਹੋ ਰਹੇ ਹੋ ਤੁਸੀਂ?
ਹਾਂਜੀ ਅਮਰਦੀਪ ਜੀ, ਤੁਸੀਂ ਬਿਲਕੁਲ ਠੀਕ ਕਿਹਾ। ਤੀਆਂ ਮੈਲਬਨ ਦੀ ਜਿਹੜੀ ਸ਼ੁਰੂਆਤ ਸੀਗੀ, ਇਹ ਸਾਡੇ ਟੀਮ ਤੀਆਂ ਮੈਲਬੋਰਨ ਦੀਆਂ ਨੇ 2009 ਵਿੱਚ ਇੱਥੇ ਸ਼ੁਰੂਆਤ ਕੀਤੀ ਸੀ ਜੀ। ਤੇ ਇਸ ਸਾਲ ਤੀਆਂ ਮੈਲਬੋਰਨ ਦੀਆਂ ਜਿਹੜੀਆਂ ਇਹ ਆਪਣੀ 10ਵੀਂ ਵਰੇਗੰਢ ਮਨਾ ਰਹੀਆਂ ਨੇ, ਤੇ ਇਸ ਵਾਰ ਦਾ ਜਿਹੜਾ ਪ੍ਰੋਗਰਾਮ ਆ ਇਹ 10 ਸਾਲ ਦੀ ਰੋਹ ਵਿੱਚ ਚੱਲ ਰਿਹਾ।
ਕਿਆ ਬਾਤ ਹੈ, ਸੋ ਵਧਾਈ ਹੈ ਸਭ ਤੋਂ ਪਹਿਲਾਂ ਤੁਹਾਨੂੰ ਤੁਹਾਡੇ ਇਸ ਉਪਰਾਲੇ ਲਈ ਔਰ ਲਗਾਤਾਰ ਜਿਹੜਾ ਉਪਰਾਲਾ ਤੁਸੀਂ ਕਰਦੇ ਆ ਰਹੇ ਹੋ ਜੀ। ਸੋ ਅਮਨਪ੍ਰੀਤ, ਸਾਨੂੰ ਇਹ ਦੱਸੋ, ਸਾਡੇ ਸੁਣਨ ਵਾਲਿਆਂ ਨੂੰ ਦੱਸੋ ਕਿ ਇਸ ਵਾਰ ਜਿਹੜੀਆਂ ਇਹ ਤੀਆਂ ਤੁਸੀਂ ਕਿੱਥੇ ਮਨਾਉਣ ਜਾ ਰਹੇ ਹੋ, ਕਿਹੜਾ ਦਿਨ ਹੈ ਤੀਆਂ ਦੇ ਲਈ ਔਰ ਕਿੰਨੇ ਵਜੇ ਸਟਾਰਟ ਹੋਣੀਆਂ?
ਠੀਕ ਹੈ ਜੀ ਅਮਰਪ੍ਰੀਤ ਦੀਪ ਜੀ, ਸਾਡੀਆਂ ਜਿਹੜੀਆਂ ਤੀਆਂ ਨੇ ਇਹ 30 ਜੂਨ 2018 ਦਿਨ ਸ਼ਨੀਵਾਰ ਨੂੰ ਕਿੰਗਸਟੋਨ ਸਿਟੀ ਹਾਲ ਜਿਹੜਾ ਹੈਗਾ ਉਹਦੇ ਵਿੱਚ ਮਨਾਈਆਂ ਜਾਣਗੀਆਂ। ਮੋਰਾਪਿੰਨ ਹੈਗਾ ਜੀ ਇਹਦਾ ਐਡਰੈਸ, ਐਂਡ ਪ੍ਰੋਪਰ ਐਡਰੈਸ ਹੈਗਾ ਜੀ ਇਹਦਾ 985 ਨੈਫਿਓਨ ਹਾਈਵੇ ਮੋਰਾਪਿੰਨ
ਜੀ।
ਹਾਂਜੀ,
ਤੇ ਬਿਲਕੁਲ ਸਾਡੇ ਸਰੋਤੇ ਜਿਹੜੇ ਉਹ ਇੱਕ ਐਡ ਵੀ ਸੁਣ ਰਹੇ ਨੇ ਤੀਆਂ ਦੀ, ਔਰ ਰੇਡੀਓ ਦੇ ਉੱਤੇ ਅਸੀਂ ਪ੍ਰਸਾਰਿਤ ਕਰ ਰਹੇ ਹਾਂ, ਉੱਥੋਂ ਵੀ ਜਾਣਕਾਰੀ ਜਿਹੜੀ ਆ ਉਹ ਲੈ ਸਕਣਗੇ। ਪਰ ਅਸੀਂ ਜਾਣਨਾ ਚਾਹਾਂਗੇ ਕਿ ਇਸ ਵਾਰ ਤੀਆਂ ਮੈਲਬਨ ਦੀਆਂ ਦੇ ਵਿੱਚ ਖਾਸ ਕੀ ਹੋਣ ਜਾ ਰਿਹਾ?
ਦੇਖੋ ਜੀ, ਤੀਆਂ ਮੈਲਬਨ ਦੀਆਂ ਨੇ ਜਿਹੜੀਆਂ ਇਹ ਬਿਲਕੁਲ ਪਰਿਵਾਰਕ ਅਤੇ ਸਭਿਆਚਾਰਕ ਪ੍ਰੋਗਰਾਮ ਅਸੀਂ ਆਰਗੇਨਾਈਜ਼ ਕਰਦੇ ਹਾਂ, ਤੇ ਇਸ ਵਾਰੀ ਜਿਹੜਾ ਇਹਦੇ ਵਿੱਚ ਖਾਸ ਹੈਗਾ ਜੀ ਉਹ ਸਾਡੇ ਇੱਕ ਸਭਿਆਚਾਰਕ ਗਾਇਕਾ ਸਤਵਿੰਦਰ ਬਿੱਟੀ ਜੀ ਉੱਥੇ ਆ ਰਹੇ ਨੇ ਸਾਨੂੰ ਸਾਰਿਆਂ ਨੂੰ ਮਿਲਣ ਵਾਸਤੇ ਤੇ ਸਾਨੂੰ ਸਾਰਿਆਂ ਨੂੰ ਇੰਟਰਟੇਨ ਕਰਨ ਵਾਸਤੇ। ਇਸ ਤੋਂ ਇਲਾਵਾ ਗਿੱਧਾ ਭੰਗੜਾ, ਛੋਟੇ ਬੱਚਿਆਂ ਦੀਆਂ ਆਈਟਮ ਤੇ ਸਭਿਆਚਾਰਕ ਕੁਇਜ਼ ਪ੍ਰੋਗਰਾਮ ਤੇ ਬੋਲੀਆਂ ਦਾ ਜਿਹੜਾ ਪ੍ਰੋਗਰਾਮ ਹੈ ਉਹ ਉਲੀਕਿਆ ਗਿਆ ਜੀ ਇਸ ਵਾਰੀ
ਜੀ। ਜੀ, ਤੇ ਜਿਹੜੀਆਂ ਵਨਗੀਆਂ ਸਭਿਆਚਾਰਕ ਵਨਗੀਆਂ ਦੇ ਵਿੱਚ ਤੁਸੀਂ ਗਿੱਧੇ ਭੰਗੜੇ ਦੀ ਗੱਲ ਕੀਤੀ ਆ, ਤੇ ਸਤਵਿੰਦਰ ਬਿੱਟੀ ਹੋਰਾਂ ਦੀ ਜਿਹੜੀ ਸਾਂਝ ਹੈ ਉਹ ਪ੍ਰੋਗਰਾਮ ਦੇ ਕਿਹੜੇ ਹਿੱਸੇ ਦੇ ਵਿੱਚ ਪੈਣ ਜਾ ਰਹੀ ਹੈ, ਜਾਂ ਫਿਰ ਜਿਹੜਾ ਇਹ ਸਾਰਾ ਜਿਹੜਾ ਰੂਪ ਰੇਖਾ ਜਿਹੜੀ ਹੈ ਪ੍ਰੋਗਰਾਮ ਦੀ ਉਹ ਕਿਹੋ ਜਿਹੀ ਹੋਣੀ ਹੈ?
ਦੇਖੋ ਜੀ, ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਅਸੀਂ ਇੱਕ ਧਾਰਮਿਕ ਜਿਹੜਾ ਹੈਗਾ ਵਾ ਸ਼ੁਰੂਆਤ ਤੋਂ ਸ਼ੁਰੂ ਕਰਦੇ ਹਾਂ। ਉਸ ਤੋਂ ਬਾਅਦ ਦਰਸ਼ਕਾਂ ਦੇ ਸਵਾਗਤ ਤੋਂ ਬਾਅਦ ਕੁਛ ਵਨਗੀਆਂ ਜਿਹੜੀਆਂ ਨੇ ਉਹ ਸਭਿਆਚਾਰਕ ਬੱਚਿਆਂ ਵੱਲੋਂ ਪੇਸ਼ ਕੀਤੀਆਂ ਜਾਣਗੀਆਂ, ਛੋਟੀਆਂ ਕੁੜੀਆਂ ਵੱਲੋਂ, ਕਿਉਂਕਿ ਜਿਸ ਤਰ੍ਹਾਂ ਸਭ ਨੂੰ ਪਤਾ ਹੈ ਪ੍ਰੋਗਰਾਮ ਆ ਜਿਹੜਾ ਇਹ ਧੀਆਂ ਤੇ ਮਾਵਾਂ ਦਾ ਹੀ ਹੈ, ਤੇ ਸੋ ਇਹਦੇ ਵਿੱਚ ਗਰਲਸ ਵੱਲੋਂ ਪੇਸ਼ ਕੀਤਾ ਜਾਏਗਾ। ਉਸ ਤੋਂ ਬਾਅਦ ਬਿੱਟੀ ਜੀ ਸਾਨੂੰ ਜੁਆਇਨ ਕਰਨਗੇ ਪ੍ਰੋਗਰਾਮ ਦੇ ਵਿੱਚ
ਜੀ। ਜੀ, ਸੋ ਜਿਵੇਂ ਤੁਸੀਂ ਦੱਸਿਆ ਕਿ 30 ਜੂਨ ਨੂੰ ਇਹ ਜਿਹੜਾ ਪ੍ਰੋਗਰਾਮ ਆ ਉਹ ਲਿਖਿਆ ਗਿਆ, ਤੇ ਜਦੋਂ ਅਸੀਂ ਪ੍ਰਬੰਧਾਂ ਦੀ ਗੱਲ ਕਰਦੇ ਹਾਂ, ਵੈਸੇ ਤਾਂ ਜਦੋਂ ਲੇਡੀਜ਼ ਓਨਲੀ ਇਵੈਂਟ ਹੁੰਦਾ ਤੇ ਆਪਾਂ ਸਾਰੇ ਜਾਣਦੇ ਹਾਂ ਕਿ ਉੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਖਪਖਾਨਾ ਨਹੀਂ ਹੁੰਦਾ ਹਨਾ, ਪਰ ਫਿਰ ਵੀ ਸਾਡੀਆਂ ਜਿਹੜੀਆਂ ਭੈਣਾਂ ਉਹ ਜਦੋਂ ਪਹੁੰਚਣਗੀਆਂ ਉੱਥੇ, ਔਰ ਕਿੱਦਾਂ ਦੇ ਉੱਥੇ ਇੰਤਜ਼ਾਮ ਨੇ, ਔਰ ਜੇਕਰ ਅਸੀਂ ਪਾਰਕਿੰਗ ਦੀ ਗੱਲ ਕਰੀਏ ਜਾਂ ਫਿਰ ਉੱਥੇ ਤੱਕ ਪਹੁੰਚਣ ਦੀ ਗੱਲ ਕਰੀਏ, ਜਿਵੇਂ ਤੁਸੀਂ ਦੱਸਿਆ ਕਿ ਕਿੰਗਸਟਨ ਜਿਹੜਾ ਹਾਲ ਆ ਉੱਥੇ ਇਹ ਹੋਣਾ ਮੋਰਾਪਿੰਨ ਚ, ਅੱਗੇ ਮੇਰਾ ਖਿਆਲ ਪਿਛਲੇ ਸਮਿਆਂ ਦੇ ਵਿੱਚ ਰਿੰਗਵੁੱਡ ਦੇ ਵਿੱਚ ਤੀਆਂ ਮੈਲਬਨ ਦੀਆਂ ਲੱਗਦੀਆਂ ਰਹੀਆਂ, ਔਰ ਇਹ ਜਿਹੜਾ ਵੈਨਿਊ ਆ ਇਹ ਮੈਨੂੰ ਲੱਗਦਾ ਕਿ ਇੱਕ ਨਵਾਂ ਵੈਨਿਊ ਹੋਣਾ, ਤੇ ਇੱਥੇ ਤੱਕ ਪਹੁੰਚਿਆ ਕਿਵੇਂ ਜਾ ਸਕਦਾ ਸੌਖਿਆ, ਔਰ ਉੱਥੇ ਦੀ ਜਿਹੜੀ ਪਾਰਕਿੰਗ ਦੀ ਉੱਥੇ ਕੀ ਅਵੇਲੇਬਿਲਿਟੀ ਆ, ਔਰ ਕਿਸ ਤਰ੍ਹਾਂ ਦੇ ਉੱਥੇ ਪ੍ਰਬੰਧ ਨੇ, ਉਹਨਾਂ ਨੂੰ ਥੋੜਾ ਜਿਹਾ ਤੁਸੀਂ ਸਾਡੇ ਸਰੋਤਿਆਂ ਨੂੰ, ਸਾਡੀਆਂ ਸੁਣਨ ਵਾਲੀਆਂ ਭੈਣਾਂ ਨੂੰ ਜ਼ਰੂਰ ਦੱਸੋ।
ਠੀਕ ਹੈ ਜੀ, ਮੈਂ ਜੀ ਹਰਮਨ ਟੀਵੀ ਦੇ ਮਾਧਿਅਮ ਤੋਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਸਾਡੇ ਸਰੋਤਿਆਂ ਨੂੰ ਕਿ ਜਿਹੜੀ ਸਾਡੀ ਪਾਰਕਿੰਗ ਹੈਗੀ ਹੈ ਉਹ ਵੈਸੇ ਤਾਂ ਸਾਡਾ ਜਿਹੜਾ ਪ੍ਰੋਗਰਾਮ ਹੈ ਉਹ ਕਿੰਗਸਟੋਨ ਸਿਟੀ ਹਾਲ ਦੇ 2nd ਫਲੋਰ ਦੇ ਉੱਤੇ ਹੈ, ਤੇ ਉਹਦੇ ਨੀਚੇ ਇੱਕ ਪਾਰਕਿੰਗ ਹਾਲ ਹੈ। ਬਾਈ ਚਾਂਸ ਪਾਰਕਿੰਗ ਜਿਹੜੀ ਆ ਉਹ ਘੱਟ ਪੈਂਦੀ ਆ, ਤੇ ਇੱਕ ਨੀਅਰੈਸਟ ਪਾਰਕਿੰਗ ਹਾਲ ਬਣਿਆ ਹੋਇਆ, ਸੋਰੀ ਏਰੀਆ ਹੈਗਾ ਆਪਣੇ ਬਿਲਕੁਲ ਸਟੇਸ਼ਨ ਦੇ ਲਾਗੇ ਜਿਹੜਾ ਵਾਕਿੰਗ ਡਿਸਟੈਂਸ ਤੇ ਹੈ, ਉੱਥੇ ਸਾਡੇ ਵਿਊਵਰਸ ਜਿਹੜੇ ਆਪਣੀਆਂ ਗੱਡੀਆਂ ਪਾਰਕ ਕਰ ਸਕਦੇ ਨੇ। ਔਰ ਇਸ ਖਾਸ ਗੱਲ ਜਿਹੜੀ ਦੱਸਣ ਵਾਲੀ ਉਹ ਇਹ ਹੈ ਸਰੋਤਿਆਂ ਨੂੰ ਕਿ ਉੱਥੇ ਜਿਹੜੀ ਪਾਰਕਿੰਗ ਆ ਸ਼ਨੀਵਾਰ ਵਾਲੇ ਦਿਨ 12 ਵਜੇ ਤੋਂ ਬਾਅਦ ਫ੍ਰੀ ਪਾਰਕਿੰਗ ਹੁੰਦੀ ਹੈ। ਬਹੁਤ ਸਾਰੇ ਸਾਡੇ ਜਿਹੜੇ ਦਰਸ਼ਕ ਨੇ ਉਹ ਜਦੋਂ ਪੜ੍ਹਦੇ ਨੇ ਤੇ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਪੇਡ ਪਾਰਕਿੰਗ ਹੈ ਜਾਂ ਰੈਸਟ੍ਰਿਕਟਡ ਪਾਰਕਿੰਗ ਹੈ, ਪਰ 12 ਵਜੇ ਤੋਂ ਬਾਅਦ ਈਵਨਿੰਗ ਉਹ ਫ੍ਰੀ ਜੋਨ ਏਰੀਆ ਹੋ ਜਾਂਦਾ ਹੈ, ਇਸ ਲਈ ਉੱਥੇ ਬੜੇ ਆਰਾਮ ਨਾਲ ਉਹਨਾਂ ਦੀ ਪਾਰਕਿੰਗ ਹੋ ਸਕਦੀ ਹੈ। ਔਰ ਇਸ ਤੋਂ ਇਲਾਵਾ ਇੱਕ ਹੋਰ ਚੀਜ਼ ਹੈ ਜਿਹੜੀ ਉਹ ਮੋਰਾਪਿੰਨ ਸਟੇਸ਼ਨ ਦੇ ਬਹੁਤ ਨੀਅਰ ਹੈ ਜੀ ਇਹ ਵੈਨਿਊ, ਔਰ ਬਹੁਤ ਸਾਰੇ ਵਿਊਵਰਸ ਨੂੰ ਅਗਰ ਆਪਣੀਆਂ ਪਰਸਨਲ ਗੱਡੀਆਂ ਲੈ ਕੇ ਨਹੀਂ ਆਉਣਾ ਚਾਹੁੰਦੇ ਤਾਂ ਉਹ ਬਾਈ ਟ੍ਰੇਨ ਵੀ ਉੱਥੇ ਪਹੁੰਚ ਸਕਦੇ ਨੇ।
ਜੀ ਜੀ, ਤੇ ਜਿਵੇਂ ਇਸ ਵਾਰ ਇੱਕ ਪੰਜਾਬੀ ਲੋਕ ਗਾਇਕਾ ਨੂੰ ਤੁਸੀਂ ਉੱਥੇ ਬੁਲਾ ਰਹੇ ਹੋ, ਔਰ ਜਿਹੜਾ ਹਾਲ ਹੈ ਉਹ ਵੀ ਇੱਕ ਵੱਖਰਾ ਆ, ਤੇ ਟਿਕਟ ਪ੍ਰਾਈਸ ਜਿਹੜੇ ਆ ਉਹ ਕੀ ਰੱਖੇ ਗਏ ਔਰ ਟਿਕਟਾਂ ਦੀ ਖਰੀਦਦਾਰੀ ਦੇ ਲਈ ਕਿਹਨੂੰ ਸੰਪਰਕ ਕੀਤਾ ਜਾ ਸਕਦਾ?
ਮੈਂ ਜੀ ਤੁਹਾਨੂੰ ਦੱਸਦੇ ਹਾਂ, ਜਿਹੜਾ ਟਿਕਟਾਂ ਦਾ ਸੰਬੰਧ ਹੈਗਾ ਉਹਦੇ ਵਿੱਚ ਜਿਹੜੇ ਅਡਲਟਸ ਹੈਗੇ ਨੇ ਸਭ ਤੋਂ ਪਹਿਲਾਂ ਉਹਨਾਂ ਦੀ ਟਿਕਟ $30 ਦੀ, ਤੇ ਜਿਹੜੇ ਸਾਡੇ ਸੀਨੀਅਰ ਸਿਟੀਜ਼ਨ ਹੈਗੇ ਨੇ ਜਾਂ ਸੀਨੀਅਰ ਪੀਪਲ ਜਾਂ ਬੱਚੇ ਹੈਗੇ ਨੇ 3 ਤੋਂ 10 ਸਾਲ ਦੇ ਤੱਕ, ਉਹਨਾਂ ਦੀ ਟਿਕਟ $25 ਦੀ, ਔਰ ਉਸ ਤੋਂ ਜਿਹੜੇ ਛੋਟੇ ਬੱਚੇ ਨੇ ਉਹ ਫ੍ਰੀ ਆਫ ਕਾਸਟ ਨੇ। ਤੇ ਇਹ ਜਿਹੜੀਆਂ ਟਿਕਟਾਂ ਨੇ ਇਹਨਾਂ ਵਾਸਤੇ ਮੈਂ ਤੁਹਾਨੂੰ ਇੱਕ ਨੰਬਰ ਦੇ ਦਾਂਗੀ, ਮਿਸਿਸ ਪਰਮਜੀਤ ਦੁਸਾਂਝ ਦਾ, ਉਹਨਾਂ ਨਾਲ ਰੈਫਰੈਂਸ ਕਰ ਸਕਦੇ ਹੋ ਜਾਂ ਫਿਰ ਸਾਡਾ ਫੇਸਬੁੱਕ ਲੌਗਇਨ ਹੈਗਾ ਜਿਹੜਾ, ਪੇਜ ਤੇ ਜਾ ਕੇ ਤੁਸੀਂ ਆਨਲਾਈਨ ਟਿਕਟਾਂ ਵੀ ਬਾਏ ਕਰ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈਗਾ ਜੀ facebook.com/TIA Melbourne ਦੀਆਂ, ਤੇ ਜਾ ਕੇ ਇਹ ਟਿਕਟਾਂ ਬਾਏ ਕਰ ਸਕਦੇ ਨੇ
ਜੀ।
ਇੱਥੇ ਭੈਣ ਜੀ ਇੱਕ ਗੱਲ,
ਅਮਨਪ੍ਰੀਤ ਖਾਣ ਪੀਣ ਦੇ ਪ੍ਰਬੰਧਾਂ ਬਾਰੇ ਜੀ ਜੀ
ਹਾਂਜੀ, ਇੱਥੇ ਜੀ ਫੂਡ ਜ਼ੋਨ ਸਾਡੇ ਕੋਲ ਹੈਗਾ, ਤੁਸੀਂ ਬੜੇ ਆਰਾਮ ਨਾਲ ਉੱਥੋਂ ਚੀਜ਼ਾਂ ਲੈ ਕੇ ਖਾ ਸਕਦੇ ਹੋ, ਔਰ ਸਭ ਤੋਂ ਵੱਡੀ ਗੱਲ ਕਿ ਡਾਇਨਿੰਗ ਹਾਲ ਇੱਕ ਨੀਅਰੈਸਟ ਹੈਗਾ, ਤੁਸੀਂ ਆਰਾਮ ਨਾਲ ਬੈਠ ਕੇ ਉੱਥੇ ਇੰਜੋਏ ਕਰ ਸਕਦੇ ਹੋ ਆਪਣਾ ਫੂਡ। ਸੋ ਸਭ ਚੀਜ਼ਾਂ ਦੀ ਅਵੇਲੇਬਿਲਿਟੀ ਹੈਗੀ ਹੈ ਜੀ ਫੂਡ ਵਿੱਚ
ਜੀ। ਸੋ ਜਾਣ ਤੋਂ ਪਹਿਲਾਂ ਕੋਈ ਇਹੋ ਜਿਹਾ ਸਵਾਲ ਜਿਹੜਾ ਮੈਂ ਪੁੱਛਣਾ ਸਕੀ ਹੋਵਾਂ ਔਰ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਜ਼ਰੂਰ ਕਰੋ।
ਮੈਂ ਜੀ ਸਰੋਤਿਆਂ ਨੂੰ ਹਾਰਦਿਕ ਸੱਦਾ ਦੇਣਾ ਚਾਹੁੰਦੀ ਹਾਂ ਟੀਮ ਤੀਆਂ ਮੈਲਬੋਰਨ ਦੀਆਂ ਵੱਲੋਂ ਕਿ ਉੱਥੇ ਪਹੁੰਚੋ, ਕਿਉਂਕਿ ਤੁਹਾਡੇ ਉਪਰਾਲੇ ਨਾਲ 10 ਸਾਲਾਂ ਤੋਂ ਇਹ ਪ੍ਰੋਗਰਾਮ ਚੱਲਦਾ ਆ ਰਿਹਾ ਹੈ, ਤੇ ਇਸ ਵਾਰੀ ਵੀ ਅਸੀਂ ਤੁਹਾਡੇ ਹੀ ਉਪਰਾਲੇ ਨਾਲ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ। ਸੋ ਜਿਹੜੀ ਟਿਕਟਾਂ ਦੀ ਗੱਲ ਤੁਸੀਂ ਕੀਤੀ ਸੀ ਉਹਦੇ ਵਿੱਚ ਇੱਕ ਵਾਰੀ ਫਿਰ ਤੋਂ ਮੈਂਸ਼ਨ ਕਰਦਾ ਕਿ ਜਿਹੜਾ 1/3 ਦੀ ਟਿਕਟਸ ਨੇ ਉਹ ਆਲਰੇਡੀ ਬਾਏ ਹੋ ਚੁੱਕੀਆਂ ਨੇ, ਤੇ ਜੇ ਤੁਸੀਂ ਫਟਾਫਟ ਟਿਕਟਸ ਲੈ ਲਓਗੇ ਤੇ ਉਹਦੇ ਨਾਲ ਦਰਸ਼ਕਾਂ ਦੇ ਗੁੱਡ ਹੋਏਗਾ ਕਿ ਔਨ ਦਾ ਸਪੋਟ ਜਿਹੜੀ ਟਿਕਟ ਆ ਉਹਦਾ ਥੋੜੇ ਜਿਹੇ ਚਾਰਜਿਸ ਵੱਧ ਜਾਣਗੇ। ਸੇਮ ਡੇ ਟਿਕਟ ਮਿਲ ਜਾਏਗੀ ਪਰ ਉਹ $40 ਦੀ ਹੋਵੇਗੀ, ਜੋ ਕਿ ਥੋੜਾ ਜਿਹਾ ਐਕਸਪੈਂਸ ਵਧੇਗਾ, ਤੇ ਤੁਸੀਂ ਆਨਲਾਈਨ ਜਾ ਕੇ ਸਾਡੇ ਵਿਊਵਰਸ ਨੇ ਜਿਹੜੀਆਂ ਟਿਕਟਾਂ ਲੈ ਸਕਦੇ ਨੇ, ਤੇ ਸਾਡੇ ਵੱਲੋਂ ਹਾਰਦਿਕ ਸੱਦਾ ਜੀ ਹੁਮ ਹੁਮ ਆ ਕੇ ਪਹੁੰਚੋ ਤੇ ਆਪਣੇ ਇਸ ਪ੍ਰੋਗਰਾਮ ਨੂੰ ਸਫਲ ਬਣਾਓ
ਜੀ। ਬਿਲਕੁਲ, ਔਰ ਤੁਹਾਡੇ ਜਾਣ ਤੋਂ ਪਹਿਲਾਂ ਅਸੀਂ ਵੀ ਸਾਡੇ ਸਰੋਤਿਆਂ ਦੇ ਨਾਲ ਇੱਕ ਵਾਰ ਫਿਰ ਪਰਮਜੀਤ ਕੌਰ ਦੁਸਾਂਝ ਹੋਰਾਂ ਦਾ ਨੰਬਰ ਜਿਹੜਾ ਜ਼ਰੂਰ ਸਾਂਝਾ ਕਰ ਦਿੰਦੇ ਹਾਂ, ਔਰ ਤੁਹਾਡਾ ਨੰਬਰ ਵੀ ਜ਼ਰੂਰ ਅਸੀਂ ਸਾਂਝਾ ਕਰਾਂਗੇ ਕਿ ਜੇਕਰ ਟਿਕਟਾਂ ਦੀ ਤੁਸੀਂ ਜਾਣਕਾਰੀ ਹੋਰ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਿੱਧੇ ਕਾਲ ਕਰ ਸਕਦੇ ਹੋ ਜੀ ਪਰਮਜੀਤ ਦੁਸਾਂਝ ਹੋਰਾਂ ਨੂੰ, ਇਹਨਾਂ ਦਾ ਨੰਬਰ ਹੈ 0433-420-536। ਤੇ ਇਸੇ ਤਰ੍ਹਾਂ ਅਮਨਪ੍ਰੀਤ ਤੁਸੀਂ ਵੀ ਜਾਂਦੇ ਜਾਂਦੇ ਆਪਣਾ ਨੰਬਰ ਜ਼ਰੂਰ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ।
ਹਾਂਜੀ, ਮੇਰਾ ਨੰਬਰ ਹੈਗਾ ਜੀ 0467-962-449। ਮੈਂ ਇੱਕ ਵਾਰੀ ਫਿਰ ਤੋਂ ਆਪਣੇ ਸਰੋਤਿਆਂ ਨੂੰ ਆਪਣਾ ਨੰਬਰ ਦੱਸਦੇ ਹਾਂ, 0467-962-449 ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ।
ਕਿਆ ਬਾਤ ਹੈ, ਸੋ ਬਹੁਤ ਬਹੁਤ ਧੰਨਵਾਦ ਅਮਨਪ੍ਰੀਤ, ਤੁਸੀਂ ਤੀਆਂ ਮੈਲਬਨ ਦੀਆਂ ਟੀਮ ਵੱਲੋਂ ਸਾਡੇ ਸਰੋਤਿਆਂ ਦੇ ਨਾਲ ਤੀਆਂ ਮੈਲਬਨ ਦੀਆਂ ਇਵੈਂਟ ਦੇ ਬਾਰੇ ਡਿਟੇਲ ਦੇ ਵਿੱਚ ਜਿਹੜੀ ਜਾਣਕਾਰੀ ਹੈ ਸਾਂਝੀ ਕੀਤੀ ਆ, ਔਰ ਉਮੀਦ ਕਰਦੇ ਹਾਂ ਜੀ ਸਾਡੀਆਂ ਜਿਹੜੀਆਂ ਭੈਣਾਂ ਆਪਣੇ ਬੱਚਿਆਂ ਦੇ ਨਾਲ ਹੁੰਮ ਹੁਮਾ ਕੇ ਉੱਥੇ ਪਹੁੰਚਣਗੀਆਂ ਔਰ ਇਸ ਸਾਰੇ ਇਵੈਂਟ ਦਾ ਜਿਹੜਾ ਨਜ਼ਾਰਾ ਉਹ ਲੈਣਗੀਆਂ। ਬਹੁਤ ਬਹੁਤ ਧੰਨਵਾਦ
ਜੀ, ਧੰਨਵਾਦ
ਜੀ। ਦੋਸਤੋ ਇਹ ਸਨ ਅਮਨਪ੍ਰੀਤ ਕੌਰ ਜਿਹੜੇ ਕਿ ਤੀਆਂ ਮੈਲਬਨ ਦੀਆਂ ਟੀਮ ਤੋਂ ਸਾਡੇ ਨਾਲ ਸਾਂਝ ਪਾ ਰਹੇ ਸੀ ਜੀ ਤੀਆਂ ਮੈਲਬਨ ਦੀਆਂ ਪ੍ਰੋਗਰਾਮ ਦੇ ਬਾਰੇ ਚ, ਔਰ ਜਿਹੜੇ ਵੀ ਦੋਸਤ ਜਿਹੜੀਆਂ ਵੀ ਸਾਡੀਆਂ ਭੈਣਾਂ ਸਾਡੀਆਂ ਬਜ਼ੁਰਗ ਮਾਤਾਵਾਂ ਜਿਹੜੀਆਂ ਤੀਆਂ ਦਾ ਜਿਹੜਾ ਲੁਤਫ ਹੈ ਉਹ ਲੈਣਾ ਚਾਹੁੰਦੀਆਂ ਤਾਂ ਜ਼ਰੂਰ ਤੁਸੀਂ ਇਸ ਮੌਕੇ ਦੇ ਉੱਤੇ ਹਾਜ਼ਰ ਹੋਵੋ ਔਰ ਹੁੰਮ ਹੁੰਮ ਆ ਕੇ ਪਹੁੰਚੋ ਔਰ ਇੰਜੋਏ ਕਰੋ ਜੀ। ਸੋ ਹੁਣ ਪ੍ਰੋਗਰਾਮ ਦੇ ਵਿੱਚ ਵੇਲਾ ਇੱਕ ਗੀਤ ਦਾ ਹੈ, ਕਿਉਂਕਿ ਆਪਾਂ ਬ੍ਰੇਕ ਥੋੜੀ ਜਿਹੀ ਲੈ ਲਈ ਸੀਗੀ, ਇੱਕ ਗੀਤ ਤੁਹਾਨੂੰ ਜ਼ਰੂਰ ਸੁਣਾ ਦਿੰਦੇ ਹਾਂ, ਤੇ ਗੀਤ ਸੁਣਾਉਣ ਤੋਂ ਪਹਿਲਾਂ ਇੱਕ ਸਵਾਲ ਜਿਹੜਾ ਉਹ ਵੀ ਜ਼ਰੂਰ ਤੁਹਾਨੂੰ ਪਾ ਦਿੰਦੇ ਹਾਂ ਹਨਾ ਜਾਣ ਤੋਂ ਪਹਿਲਾਂ, ਔਰ ਆਉਣ ਵਾਲੇ ਸਿਲਸਿਲੇ ਦੇ ਵਿੱਚ ਚਲੋ ਸਵਾਲ ਦਾ ਜਵਾਬ ਤਾਂ ਜਿਹੜਾ ਉਹ ਅਸੀਂ ਸਾਂਝਾ ਕਰਨਾ ਹੀ ਕਰਨਾ, ਪਰ ਇੱਕ ਹੋਰ ਮੁਲਾਕਾਤ ਜਿਹੜੀ ਆ ਉਹ ਅਸੀਂ ਤੁਹਾਡੀ ਨਜ਼ਰ ਕਰਨੀ ਹੈ। ਸੋ ਸਾਡੇ ਨਾਲ ਆਉਣ ਵਾਲੇ ਸਿਲਸਿਲੇ ਦੇ ਵਿੱਚ ਜਿਹੜਾ ਕਿ ਮੈਲਬਨ ਦੇ ਵਿੱਚ ਹੀ ਹੋਣ ਜਾ ਰਿਹਾ ਉਹਦੇ ਬਾਬਤ ਕੁਝ ਹੋਰ ਜਾਣਕਾਰੀ ਸਾਡੇ ਲਈ ਲੈ ਕੇ ਆਉਣਗੇ। ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਜਿਹੜਾ ਸਵਾਲ ਮੈਂ ਤੁਹਾਨੂੰ ਪਾਉਣਾ ਉਹ ਜ਼ਰੂਰ ਨੋਟ ਕਰ ਲਓ ਜੀ। ਆਪਾਂ ਗੱਲਾਂ ਕਰਦੇ ਹਾਂ ਹਨਾ, ਔਰ ਗੱਲਾਂ ਜਿਹੜੀਆਂ ਆ ਉਹਨਾਂ ਨੂੰ ਕਿਸੇ ਹੋਰ ਰੂਪ ਦੇ ਵਿੱਚ ਵੀ, ਕਿਸੇ ਹੋਰ ਸ਼ਬਦ ਦੇ ਰੂਪ ਦੇ ਵਿੱਚ ਵੀ ਕਿਹਾ ਜਾਂਦਾ। ਤੁਹਾਨੂੰ ਦੋ ਸ਼ਬਦ ਮੈਂ ਇੱਥੇ ਦੇਣੇ ਆ, ਉਹਨਾਂ ਦੋਵਾਂ ਸ਼ਬਦਾਂ ਦੇ ਤੁਸੀਂ ਮੈਨੂੰ ਅਰਥ ਦੱਸਣੇ ਆ, ਠੀਕ ਹੈ? ਦੋਵੇਂ ਸ਼ਬਦ ਜਿਹੜੇ ਆ ਉਹ ਇਸੇ ਨਾਲ ਕਹਿਣ ਨਾਲ ਹੀ ਰਿਲੇਟਡ ਆ, ਪਰ ਉਹਨਾਂ ਦੋਵਾਂ ਦੇ ਜਿਹੜੇ ਅਰਥ ਆ ਉਹ ਵੱਖਰੇ ਵੱਖਰੇ ਆ। ਸੋ ਤੁਸੀਂ ਦੱਸਣਾ ਦੋਸਤੋ, ਗਾਥਾ ਅਤੇ ਕਥਾ ਦੇ ਵਿੱਚ ਕੀ ਅੰਤਰ ਹੁੰਦਾ? ਗਾਥਾ ਅਤੇ ਕਥਾ ਦੇ ਵਿੱਚ ਕੀ ਫਰਕ ਹੈ। ਸੋ ਇਹਨਾਂ ਸ਼ਬਦਾਂ ਦੇ ਵਿੱਚ ਕੀ ਫਰਕ ਆ ਅਰਥ ਦੇ ਰੂਪ ਦੇ ਵਿੱਚ। ਸੋ ਇਹ ਸਵਾਲ ਹੈ ਤੁਹਾਡੀ ਨਜ਼ਰ, ਇੱਕ ਗੀਤ ਵੀ ਕਰਨ ਜਾ ਰਹੇ ਹਾਂ ਤੇ ਗੀਤ ਤੋਂ ਬਾਅਦ ਆਪਣੇ ਅਗਲੇ ਸਿਲਸਿਲੇ ਚ ਆਉਂਦੇ ਹਾਂ ਵਾਪਸ ਅਜੀਤ ਸਿੰਘ ਚੌਹਾਨ ਦੇ ਨਾਲ ਗੱਲਬਾਤ ਕਰਾਂਗੇ ਔਰ ਲਵਾਂਗੇ ਜਾਣਕਾਰੀ।
ਅਖ ਲਗਦੀ ਨਾ ਉਹਨੂੰ ਵੇਖ ਵੇਖ ਅੱਖ ਰੱਜਦੀ ਨਾ।
जी दोस्तों सतविंदर बिट्टी की आवाज गीत सुनिया और सतविंदर बिट्टी जी जी अपने गीतां दे नाल तुहाडा मनोरंजन करन आ रही है तीआं मलबंदियां दे विच। सो हुणे तुसीं जानकारी जिहड़ी सी उहनां दे प्रबंधकां तों लई सी। एक बार फिर स्वागत करदे आं दोस्तों प्रोग्राम दे विच जिहड़े दोस्त हुण जुड़े ने और जिहड़े साडे नाल पहलां तों जुड़े होए ने, हरप्रीत सिंह जी, परगन मानहुरी, हरीश अरोड़ा साहब, अर्श मल्ली साहब। सो तुहाडे सारयां दे जिहड़े मैसेजेस आ मैं जरूर लूंगी। कुलदीप कौर तुहाडा भी जिहड़ा मैसेज आ ओह मेरे तक पहुंच गया। सवाल असीं पाया होया जी, गाथा अते कथा दोवां शब्दां दे विच की फर्क आ? सो इन्हां दे अर्थ जिहड़े आ ओह वक्खरे वक्खरे आ। सो की अर्थ ने इन्हां दे, तुसीं इह जवाब सानूं भेजणा। पर फिलहाल जिहड़ा अगला सिलसिला ओह लैके असीं हाजिर आं इक मुलाकात दा। सो मुलाकात जिहड़ी ओह असीं करन जा रहे आ जी अजीत सिंह चौहान, जिहड़े के ऊर्जा फाउंडेशन दे सैक्रेटरी भी ने और आने वाले दिनों दे विच एक बहुत सोहने जिहड़े भाईचारक प्रोग्राम दा जिहड़ा आगाज करन जा रहे हैं। सो उलीकण जा रहे हैं। सो प्रोग्राम की है? सो उहदा नाम हैगा जी जी आया नू। सो जी आया नू असल दे विच की है और उहदे विच की खास होना इहदे बाबत उहनां तों जानकारी लैंदे हां। सो स्वागत करदे हां जी अजीत सिंह चौहान होरां दा। जी अजीत सिंह, तुहाडा बहुत बहुत स्वागत, सति श्री अकाल। ऊर्जा फाउंडेशन काफी साल तो जी आया नू लेके आ रहा। सो इस बार किन्नवे साल पहुंचे हो और इस बार जी आया नू दे विच की खास है?
हां जी जी, अपना जी आया नू प्रोग्राम ऊर्जा तरीके ना चौथा साल अपना हो रहा। सो आप चौथे साल विच पहुंच रहे हैं। सो बहुत माण वाली गल है, इस करके आप कोशिश कर रहे हैं कि वध तो वध जिन्ने भी अपने लोकल पार्टिसिपेंट्स आ जां जिन्ने कम्यूनिटी मैंबर नाल जुड़े हुए आ उन्हां नूं असीं सारयां नूं सद्दा दित्ता है, सारयां नूं जी आयां नूं कह रहे हैं। ते जिहड़ा मेन मकसद इस प्रोग्राम दा इही आ कि जिन्ने साल भर च असीं प्रोग्राम करदे आ ते जिन्ने भी कम्यूनिटी मैंबरां नाल जोड़ीदा आ उन्हां नूं मौका देईदा कि तुसीं इकट्ठे हो के अपना एक दो दिन मिलो ते एदी सेलिब्रेशन कट्ठी करिए
जी। सो तुसीं सेलिब्रेशन दी गल कीती है, सो सेलिब्रेशन दे विच अजीत सिंह जी की खास होना है? जिवें जी आया नूं जिहड़ा ओह अपने आप दे विच इक वेलकमिंग वर्ड आ, हैना, ते वेलकमिंग सेंटेंस आ, ते ओदे विच सेलिब्रेट जदों तुसीं करना है तां ओदे विच की वनगियां लैके आ रहे हो और किस तरह दा जिहड़ा माहौल है उत्थे होना?
हां जी बिलकुल, तुसीं बिलकुल सही कहा कि जिहड़ा शब्द असीं वरत्या जिहड़ा जी आया नूं इसी सोच नाल असीं इहनूं अग्गे रख्या सी कि जिहड़ा भी कम्यूनिटी दा मैंबर है उसनूं असीं मोस्ट वेलकम करदे हां कि साडे नाल जुड़ो, अपने कल्चर दे नाल जुड़ो, अपने जिहड़ी लोकल कम्यूनिटी दे नाल जुड़ो। ते जिहड़े अपने रेगुलर ग्रुप्स चलदे आ एपिंग दे विच, क्रिकेबन दे विच, उहनां दे विच जिहड़े पार्टिसिपेंट्स हुंदे ने जी उहनां नूं असीं हुण प्रैक्टिस चल रही आ, प्रैक्टिस तों बाद उह सारे बच्चे, लेडीज, सीनियर ਜਾਂ ਯੰਗ ਮੈਨ ਜਾਂ ਯੰਗ ਮੁੰਡੇ ਜਿੰਨੇ ਵੀ ਆ ਸਾਰਿਆਂ ਨੇ ਪਰਫਾਰਮੈਂਸ ਦੇਣੀਆਂ ਇੱਥੇ ਤੇ ਉਹਨਾਂ ਲਈ ਇੱਕ ਮਤਲਬ ਇੱਕ ਛੋਟਾ ਜਿਹਾ ਪਰਫਾਰਮੈਂਸ ਆਊਟਕਮ ਹੋ ਜਾਂਦਾ ਵੀ ਚਲੋ ਆਪਾਂ ਜਿਹੜੀ 10 ਵੀਕ ਜੋ ਵੀ ਆਪਾਂ ਸਿੱਖਿਆ ਕੁਛ ਤੇ ਉਹਨੂੰ ਆਪਾਂ ਆਪਣੀ ਕਮਿਊਨਿਟੀ ਨਾਲ ਸ਼ੇਅਰ ਕਰੀਏ। ਤੇ ਉਹਦੇ ਨਾਲ ਕੀ ਹੁੰਦਾ ਕਿ ਜਿਹੜੇ ਸਪੈਸ਼ਲੀ ਬੱਚੇ ਆ ਬੱਚਿਆਂ ਨੂੰ ਕੋਸ਼ਿਸ਼ ਇਹ ਹੁੰਦੀ ਆ ਕਿ ਆਪਾਂ ਬੱਚਿਆਂ ਨੂੰ ਸਿਖਾ ਰਹੇ ਹਾਂ ਆਪਣੇ ਕਲਚਰ ਦੇ ਬਾਰੇ ਤੇ ਜਦ ਤੱਕ ਉਹ ਸਟੇਜ ਤੇ ਨਹੀਂ ਜਾਂਦੇ ਤਾਂ ਉਹ ਚੀਜ਼ ਨੂੰ ਸੀਰੀਅਸ ਘੱਟ ਲੈਂਦੇ ਆ। ਜਦੋਂ ਸਟੇਜ ਤੇ ਜਾਣ ਦੀ ਗੱਲ ਆ ਜਾਂਦੀ ਤਾਂ ਫਿਰ ਉਹ ਥੋੜੇ ਜਿਹਾ ਸੀਰੀਅਸ ਲੈ ਕੇ ਘਰ ਵੀ ਪ੍ਰੈਕਟਿਸ ਕਰਦੇ ਆ ਤੇ ਉਸ ਬਹਾਨੇ ਨਾਲ ਹੀ ਉਹਨਾਂ ਨੂੰ ਵਧੀਆ ਸਿੱਖਣ ਦਾ ਮੌਕਾ ਮਿਲਦਾ। ਤੇ ਇਹ ਹੁਣ ਜਿਹੜੀ ਆਪਣਾ ਪਲੇਟਫਾਰਮ ਹੈ ਜੀ ਆਇਆਂ ਨੂੰ, ਇੱਥੇ ਆਪਾਂ ਸਾਰੇ ਬੱਚੇ ਜਿੰਨੇ ਪਾਰਟੀਸਪੈਂਟਸ ਆ ਉਹਨਾਂ ਨੇ ਆਪਣੀ ਆਪਣੀ ਛੋਟੀ ਛੋਟੀ ਇੱਕ ਪਰਫਾਰਮੈਂਸ ਦੇਣੀ ਆ ਤੇ ਉਹਨੂੰ ਇਨਕਰੇਜ ਕਰਨ ਲਈ ਆਪਾਂ ਸਾਰਿਆਂ ਨੂੰ ਸੱਦਾ ਦਿੰਦੇ ਹਾਂ ਤਾਂ ਕਰਕੇ ਆਪਾਂ ਜੀ ਆਇਆਂ ਨੂੰ ਦੱਸਦੇ ਹਾਂ।
ਕਿਆ ਬਾਤ ਹੈ। ਸੋ ਹੁਣ ਸਾਨੂੰ ਇਹ ਵੀ ਦੱਸੋ ਵੀ ਜੀ ਆਇਆਂ ਨੂੰ ਜਿਹੜਾ ਆ ਇਹਦਾ ਵੈਨਿਊ ਕਿੱਥੇ ਆ ਔਰ ਕਿਹੜੇ ਦਿਨ ਕਿੰਨੇ ਵਜੇ ਇਹ ਜਿਹੜਾ ਇਵੈਂਟ ਆ ਉਹ ਸ਼ੁਰੂ ਹੋਣਾ ਆ ਤਾਂ ਕਿ ਜਿਹੜੇ ਸਾਡੇ ਸਰੋਤੇ ਆ ਜੀ ਉਹ ਬਿਲਕੁਲ ਤੁਹਾਡੇ ਇਸ ਸੱਦੇ ਨੂੰ ਕਬੂਲ ਕੇ ਉੱਥੇ ਹਿੱਸਾ ਬਣ ਸਕਣ ਜੀ ਆਇਆਂ ਨੂੰ ਦਾ?
ਬਿਲਕੁਲ ਜੀ, ਇਹ 29 ਜੂਨ ਇਸੇ ਮਹੀਨੇ ਦੀ ਐਂਡ 29 ਜੂਨ ਨੂੰ ਐਪਿੰਗ ਮੈਮੋਰੀਅਲ ਹਾਲ ਵਿੱਚ ਆਪਾਂ ਕਰਾ ਰਹੇ ਹਾਂ ਪ੍ਰੋਗਰਾਮ ਸ਼ਾਮ ਨੂੰ ਆ ਤੇ ਕੰਮ ਤੋਂ ਬਾਅਦ ਤੁਸੀਂ ਸਿੱਧੇ ਉੱਥੇ ਪਹੁੰਚਣਾ। ਉੱਥੇ ਆਪਾਂ ਡਿਨਰ ਦਾ ਵੀ ਪ੍ਰਬੰਧ ਕੀਤਾ ਹੈ ਆਪਣੇ ਲੋਕਲ ਰੈਸਟੋਰੈਂਟ ਕਰੀ ਕਿੰਗ ਵਾਲੇ ਆ ਜਿਨ੍ਹਾਂ ਨੇ ਆਪਣਾ ਉੱਥੇ ਫੂਡ ਸਟਾਲ ਲਾਉਣਾ, ਕਾਫੀ ਅੱਛਾ ਉਹਨਾਂ ਦਾ ਖਾਣਾ। ਤੇ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਸਾਰੇ ਉੱਥੇ ਪਹੁੰਚੀਏ ਤੇ ਨਾਲ ਡਿਨਰ ਵੀ ਖਾਣਾ ਤੇ ਪਰਫਾਰਮੈਂਸਿਸ ਵੀ ਹੋਣੀਆਂ ਤੇ ਆਪਣੇ ਸਟਾਲ ਵੀ ਆ ਰਹੇ ਆ ਲੋਕਲ ਆਪਣੇ ਜਿੱਦਾਂ ਕਮਿਊਨਿਟੀ ਮੈਂਬਰਸ ਨੇ ਜਿੱਦਾਂ ਸਟਾਲ ਸਟੂਲ ਵੀ ਲਾਣੇ ਆ, ਜੇ ਕਿਸੇ ਨੇ ਸ਼ੋਪਿੰਗ ਵੀ ਥੋੜੀ ਬਹੁਤੀ ਕਰਨੀ ਫਰਾਈਡੇ ਨਾਈਟ ਨੂੰ ਤਾਂ ਉਹ ਵੀ ਕਰ ਸਕਦੇ ਆ।
ਕਿਆ ਬਾਤ ਹੈ। ਸੋ ਅਕਸਰ ਕੀ ਹੁੰਦਾ ਵੀ ਫਰਾਈਡੇ ਜਿਹੜਾ ਉਹ ਦਿਨ ਰੱਖਿਆ ਸ਼ੋਪਿੰਗ ਦੇ ਲਈ ਗਿਆ ਹੁੰਦਾ, ਸੋ ਜਿਹੜਾ ਸਾਡੇ ਸਰੋਤਿਆਂ ਦਾ ਸ਼ੋਪਿੰਗ ਕਰਨ ਵਾਲਾ ਜਿਹੜਾ ਉਹ ਜਨੂਨ ਆ ਨਾ ਉਹ ਖਤਮ ਨਹੀਂ ਹੋਣਾ, ਉਹ ਉੱਥੇ ਆ ਕੇ ਵੀ ਬਰਕਰਾਰ ਰਹਿਣਾ। ਤੇ ਸਵਾਲ ਇੱਕ ਜਿਹੜਾ ਸੀ ਉਹ ਤਾਂ ਤੁਸੀਂ ਮੇਰਾ ਖੋ ਹੀ ਲਿਆ, ਵੈਸੇ ਮੈਂ ਪੁੱਛਣਾ ਹੀ ਸੀ ਕਿ ਖਾਣ ਪੀਣ ਦਾ ਜਿਹੜਾ ਇੰਤਜ਼ਾਮ ਹੈ ਉਹ ਕੀ ਹੋਣਾ। ਖੈਰ ਤੁਸੀਂ ਇਹ ਵੀ ਚਿੰਤਾ ਦੂਰ ਕਰ ਦਿੱਤੀ ਆ, ਸੋ ਇਹਦਾ ਮਤਲਬ ਵੀ ਆ ਕੇ ਖਾ ਪੀ ਵੀ ਸਕਦੇ ਆ, ਇੰਜੋਏ ਵੀ ਕਰ ਸਕਦੇ ਆ, ਸ਼ੋਪਿੰਗ ਵੀ ਕਰ ਸਕਦੇ, ਸਾਰਾ ਕੁਝ
ਉੱਥੇ। ਖਾਣ ਪੀਣ ਦਾ ਸਾਰਾ ਰੱਖਿਆ ਹੋਣਾ, ਓਬਵੀਅਸਲੀ ਉਹਨਾਂ ਨੇ ਥੋੜਾ ਚਾਰਜ ਕਰਨਾ ਹੈ, ਪਰ ਜਿੱਦਾਂ ਵਧੀਆ ਫੂਡ ਸਟਾਲ ਆ ਉਹਨਾਂ ਦਾ ਖਾਣਾ ਬੜਾ ਸਵਾਦ ਆ। ਤੇ ਆਪਾਂ ਛੋਟੇ ਜਿਹੇ ਉਹਨਾਂ ਨੇ ਮੇਰੇ ਹਿਸਾਬ ਨਾਲ ਜਾ ਨਹੀਂ ਰੱਖਣਾ, ਡਿਨਰ ਦੇ ਹਿਸਾਬ ਨਾਲ ਕਿਹਾ ਉਹਨਾਂ ਨੂੰ ਵੈਜੀਟੇਰੀਅਨ ਖਾਣਾ ਸਾਰਾ ਰੱਖਣਾ ਹਨਾ। ਤੇ ਆਪਣੇ ਇੰਟਰਨੈਟ ਵਾਲੇ ਭੈਣ ਜੀ ਉਹਨਾਂ ਨੇ ਵੀ ਕਹਿੰਦੇ ਸੂਟਾਂ ਦਾ ਸਟਾਲ ਲੈਣਾ, ਕਹਿੰਦੇ ਨਵੇਂ ਨਵੇਂ ਸਟੂਲ ਲਿਆਂਦੇ ਉਹਨਾਂ ਨੇ, ਜੇ ਸਿਆਲਾਂ ਲਈ ਕਹਿੰਦੇ ਵਧੀਆ ਕੱਪੜੇ ਲੈਣੇ ਤਾਂ ਲੈ ਲਓ।
ਜੀ ਜੀ ਜੀ, ਸੋ ਤੁਸੀਂ ਨਾਲ ਨਾਲ ਉਹਨਾਂ ਦੀ ਵੀ ਐਡ ਕਰ ਰਹੇ ਹੋ ਹੈ?
ਨਹੀਂ ਦੇਖੋ ਆਪਣੇ ਭਾਈ ਸਾਰੇ ਨੂੰ ਸਪੋਰਟ ਕਰਦੇ ਆ ਜੀ, ਜਿਹੜਾ ਬੰਦਾ ਚੰਗੇ ਕੰਮ ਕਰਦਾ ਉਹਨੂੰ ਅਸੀਂ ਨਾਲ ਜੋੜਦੇ ਆ।
ਜੀ ਜੀ ਬਿਲਕੁਲ, ਤੇ ਬੜਾ ਚੰਗਾ ਲੱਗਿਆ ਵੀ ਤੁਸੀਂ ਕਾਫੀ ਜਿਹੜੇ ਇੰਤਜ਼ਾਮ ਆ ਉਹ ਇਕੱਠੇ ਕਰਕੇ ਇਹ ਜਿਹੜਾ ਪ੍ਰੋਗਰਾਮ ਆ ਜੀ ਆਇਆਂ ਨੂੰ ਉਲੀਕ ਰਹੇ ਹੋ। ਸੋ ਤੁਸੀਂ ਹੁਣੇ ਗੱਲ ਕੀਤੀ ਸੀ ਕਿ ਖਾਣੇ ਦੀ ਜਿਹੜੀ ਆ ਉਹ ਥੋੜੀ ਬਹੁਤੀ ਜਿਹੜੀ ਟਿਕਟ ਆ ਜਾਂ ਚਾਰਜਿਸ ਜਿਹੜੇ ਹੋਣਗੇ, ਪਰ ਕੀ ਇਵੈਂਟ ਦੇ ਲਈ ਵੀ ਕੋਈ ਚਾਰਜਿਸ ਰੱਖੇ ਗਏ ਨੇ ਅਜੀਤ?
ਨਹੀਂ ਜੀ, ਇਵੈਂਟ ਬਿਲਕੁਲ ਫ੍ਰੀ ਆ, ਇਵੈਂਟ ਦਾ ਕੋਈ ਚਾਰਜ ਨਹੀਂ ਆ। ਆਪਣੇ ਆਪਾਂ ਓਬਵੀਅਸਲੀ ਜਿੰਨਾ ਕੁ ਥੋੜਾ ਬਹੁਤ ਆਪਣੇ ਫਾਊਂਡੇਸ਼ਨ ਚੋਂ ਆਪਣੇ ਜਿਹੜਾ ਕਮਿਊਨਿਟੀ ਦਾ ਹਾਲ ਦਾ ਆ ਰਿਹਾ ਜਾਂ ਉਹ ਆਪਾਂ ਕਰ ਲਈਦਾ ਆ। ਤੇ ਵੈਸੇ ਉੱਥੇ ਆਪਾਂ ਐਤਕੀ ਇੱਕ ਨਵਾਂ ਉਪਰਾਲਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਆਪਾਂ ਨਾ ਇੰਡੀਆ ਤੋਂ ਥੋੜੇ ਬੁੱਕਸ ਮੰਗਾਏ ਆ, ਜਿਹੜੇ ਬੁੱਕਸ ਆਪਾਂ ਨੂੰ ਪੜ੍ਹਨ ਨੂੰ ਨਹੀਂ ਮਿਲਦੇ ਹੁਣ ਇੱਥੇ, ਜਿਹੜੇ ਪੰਜਾਬੀ ਦੇ ਬੁੱਕਸ ਨੇ ਕਾਫੀ ਮਤਲਬ ਬਹੁਤ ਵਧੀਆ ਲੇਖਕਾਂ ਦੇ ਦੁਆਰਾ ਲੇਖਕਾਂ ਤੋਂ ਲਿਖੇ ਗਏ ਨੇ, ਬੱਚਿਆਂ ਦੇ ਲਈ ਵੀ ਆਪਾਂ ਬੁੱਕਸ ਮੰਗਾਏ ਨੇ ਤੇ ਸਿਆਣਿਆਂ ਲਈ ਵੀ ਹੈਗੇ ਨੇ। ਉਹਦਾ ਮਕਸਦ ਇਹ ਆ ਕਿ ਆਪਣੇ ਜਿਹੜੇ ਕਮਿਊਨਿਟੀ ਮੈਂਬਰ ਆ ਹੁਣ ਪੰਜਾਬੀ ਪੜ੍ਹਨ ਨੂੰ ਹਟ ਗਏ ਨੇ ਕਈ, ਅਸੀਂ ਦੇਖਦੇ ਹਾਂ ਵੀ ਆਪਣੇ ਸਿਆਣੇ ਵੀ ਜਾਂ ਜਿਹੜੇ ਯੰਗਸਟਰਸ ਵੀ ਜਾਂ ਫੈਮਿਲੀ ਤੇ ਆ ਤਾਂ ਉਹਨਾਂ ਨੂੰ ਨਾ ਕਿਤਾਬਾਂ ਮਿਲਦੀਆਂ ਆ, ਪਹਿਲਾਂ ਤਾਂ ਜੇ ਮਿਲਦੀਆਂ ਤਾਂ ਉਹ ਕੁਆਲਿਟੀ ਥੋੜੀ ਜਿਹੀ ਉਹ ਡਿਫਰੈਂਟ ਜਿਹੀ ਆ। ਆਪਾਂ ਨਾ ਇੱਕ ਪੰਜਾਬ ਦੇ ਉੱਘੇ ਲੇਖਕ ਜਨਮੇਜਾ ਸਿੰਘ ਜੌਲ ਉਹਨਾਂ ਨਾਲ ਗੱਲ ਕਰਕੇ ਤੇ ਉਹਨਾਂ ਤੋਂ ਅਸੀਂ ਬੁੱਕਸ ਦਾ ਇੱਕ ਨਾ ਤਿਆਰ ਕਰਵਾਇਆ ਸੀ ਕੈਟਾਲੋਗ, ਤੇ ਉਹਨਾਂ ਨੇ ਉਹ ਇਕੱਠੀਆਂ ਕਰਕੇ ਭੇਜੀਆਂ ਬੁੱਕਸ, ਤੇ ਅਸੀਂ ਚਾਹੁੰਦੇ ਕਿ ਉਹ ਆਪਾਂ ਇੱਥੇ ਜੀਆਂ ਨੂੰ ਪ੍ਰੋਗਰਾਮ ਤੇ ਰੱਖੀਏ, ਤੇ ਜਿਹੜੇ ਜਿਹੜੇ ਬੰਦੇ ਨੂੰ ਜੋ ਚੀਜ਼ ਪਸੰਦ ਆਉਂਦੀ ਉਹ ਆਪਣੀ ਉੱਥੋਂ ਲੈ ਸਕਦਾ ਹੈ, ਉਹਦੀ ਥੋੜੀ ਜਿਹੀ ਆਪਾਂ ਮਿਨੀਮਲ ਕੋਸਟ ਰੱਖਾਂਗੇ ਤਾਂ ਕਿ ਉਹ ਟਰਾਂਸਪੋਰਟੇਸ਼ਨ ਵਗੈਰਾ ਕਵਰ ਹੋ ਜਾਵੇ, ਕੋਰੀਅਰ ਕਵਰ ਹੋ ਜਾਵੇ, ਬਟ ਕੋਸ਼ਿਸ਼ ਇਹੀ ਹੋਣੀ ਹੈ ਕਿ ਆਪਾਂ ਇਸ ਪ੍ਰੋਗਰਾਮ ਨੂੰ ਕਲਚਰ ਨੂੰ ਮੁੱਖ ਰੱਖ ਕੇ ਹੀ ਸੈਲੀਬ੍ਰੇਟ ਕਰੀਏ।
ਬਹੁਤ ਖੂਬ, ਸੋ ਇਸ ਤੋਂ ਇਲਾਵਾ ਕੋਈ ਹੋਰ ਜਾਣਕਾਰੀ ਜੀਆਂ ਨੂੰ ਬਾਬਤ ਤੁਸੀਂ ਸ਼ੇਅਰ ਕਰਨੀ ਚਾਹੁੰਦੇ ਹੋ ਜ਼ਰੂਰ ਕਰੋ।
ਹਾਂ ਜੀ ਬਿਲਕੁਲ, ਬਸ ਟਾਈਮ ਤੇ ਆਓ, ਕੰਮ ਤੋਂ ਸਿੱਧਾ ਘਰ ਨੂੰ ਆਓ, ਮਾੜਾ ਮੋਟਾ ਜੇ ਤਿਆਰ ਹੋਣਾ ਤਿਆਰ ਵੀ ਹੋ ਲਿਓ, ਪਰ ਖਾਣ ਪੀਣ ਦਾ ਪ੍ਰਬੰਧ ਉੱਥੇ ਹੈਗਾ ਆ, ਪਾਰਕਿੰਗ ਬਥੇਰੀ ਆ ਹੈਪੀ ਮੈਮੋਰੀਅਲ ਹਾਲ ਚ, ਤੇ ਬਿਲਕੁਲ ਹਾਈ ਸਟਰੀਟ ਦੇ ਨਾਲ ਹੀ ਆ, ਜੇ ਕਿਸੇ ਨੂੰ ਨਹੀਂ ਪਤਾ ਜਿਹੜਾ ਪੁਲਿਸ ਸਟੇਸ਼ਨ ਦੇ ਨਾਲ ਹੀ ਹਾਲ ਆ, ਤੇ ਆਈ ਥਿੰਕ ਟ੍ਰੇਨ ਸਟੇਸ਼ਨ ਤੋਂ ਵੀ ਵਾਹਵਾ ਦੂਰ ਨਹੀਂ ਹੈਗਾ, ਬਾਕੀ ਤੁਸੀਂ ਤਾਂ ਲੋਕਲ ਨੇ ਤੁਹਾਨੂੰ ਜ਼ਿਆਦਾ ਥੋੜੀ ਜਾਣਕਾਰੀ ਆ ਵੀ ਕਿੰਨਾ ਕੁ ਦੂਰ ਹੈ ਸਟੇਸ਼ਨ ਤੋਂ, ਬਟ ਮੋਸਟਲੀ ਫੈਮਿਲੀ ਮਾਈਂਡਡ ਪ੍ਰੋਗਰਾਮ ਆ, ਇਹਦੇ ਚ ਕੋਈ ਨਾ ਅਲਕੋਹਲ ਆ ਨਾ ਕੋਈ ਡਰੱਗ ਅਲਾਊਡ ਕਰਦੇ ਅਸੀਂ, ਤੇ ਜੇ ਕੋਈ ਬੰਦਾ ਉਹ ਚੀਜ਼ ਨਾਲ ਲਿਆਉਂਦਾ ਤਾਂ ਭਾਈ ਉਹਨੂੰ ਵੈਲਕਮ ਨਹੀਂ ਹੈਗਾ, ਉਹਨੂੰ ਜੀਆਂ ਨੂੰ ਨਹੀਂ ਕਹਿੰਦੇ ਅਸੀਂ, ਤੇ ਜਿਹੜਾ ਵੀ ਆਪਣੇ ਲੋਕਲ ਕਮਿਊਨਿਟੀ ਮੈਂਬਰ ਆ ਹਰੇਕ ਨੂੰ ਵੈਲਕਮ ਆ, ਕੋਈ ਚਾਰਜਿਸ ਨਹੀਂ ਐਂਟਰੀ ਦੇ, ਆ ਕੇ ਆਪਣਾ ਇੰਜੋਏ ਕਰੋ, ਆਪਣੇ ਲੋਕਲ ਬੱਚੇ ਲੋਕਲ ਕਮਿਊਨਿਟੀ ਨੂੰ ਸਪੋਰਟ ਕਰੋ, ਅਸੀਂ ਉਹੀ ਚਾਹੁੰਦੇ ਹਾਂ ਕਿ ਆਪਣੇ ਜਿਹੜੀ ਜਿਹੜੀ ਨਵੀਂ ਕਮਿਊਨਿਟੀ ਜੁੜ ਰਹੀ ਆ ਉਹਨਾਂ ਨੂੰ ਮੌਕਾ ਮਿਲੇ ਇੱਕ ਦੂਜੇ ਨੂੰ ਮਿਲਣ ਦਾ, ਭਾਈਚਾਰਾ ਵਧੇ ਆਪਸ ਚ, ਹੈ ਨਾ, ਤੇ ਇਸ ਚੀਜ਼ ਨੂੰ ਮੁੱਖ ਰੱਖ ਰਹੇ ਹਾਂ ਅਸੀਂ।
ਸੋ ਬਿਲਕੁਲ, ਪਰਿਵਾਰਕ ਸਾਂਝਾਂ ਜਿਹੜੀਆਂ ਆ ਉਹਨਾਂ ਨੂੰ ਪਗਾਉਣ ਦਾ ਔਰ ਬਹੁਤ ਸੋਹਣਾ ਉਹਨਾਂ ਨੂੰ ਅੱਗੇ ਵਧਾਉਣ ਦਾ ਇੱਕ ਮੌਕਾ ਜੀ ਆਇਆਂ ਨੂੰ। ਸੋ ਦੋਸਤੋ, ਅਸੀਂ ਵੀ ਗੁਜ਼ਾਰਿਸ਼ ਕਰਦੇ ਹਾਂ ਕਿ ਜ਼ਰੂਰ ਇਸ ਮੌਕੇ ਦਾ ਵੀ ਤੁਸੀਂ ਫਾਇਦਾ ਚੁੱਕੋ ਔਰ ਇਸ ਪਰਿਵਾਰਕ ਇਵੈਂਟ ਨੂੰ ਪਰਿਵਾਰਕ ਤੌਰ ਤੇ ਹੀ ਮਨਾਈਏ। ਸੋ ਕਿਸੇ ਤਰ੍ਹਾਂ ਦਾ ਵੀ ਨਸ਼ਾ ਜਾਂ ਕਿਸੇ ਤਰ੍ਹਾਂ ਦੀ ਵੀ ਇਹੋ ਜਿਹੀ ਉਣਤਾਈ ਜਿਹੜੀ ਆ ਉਹ ਅਸੀਂ ਇਹੋ ਜਿਹੀਆਂ ਥਾਵਾਂ ਤੇ ਨਾ ਲੈ ਕੇ ਜਾਈਏ। ਸੋ ਅਜੀਤ ਜੀ, ਤੁਸੀਂ ਸਾਡੇ ਨਾਲ ਇਸ ਇਵੈਂਟ ਦੇ ਬਾਬਤ ਜੀ ਆਇਆਂ ਨੂੰ ਬਾਬਤ ਬਹੁਤ ਸੋਹਣੀ ਵਿਸਥਾਰ ਦੇ ਵਿੱਚ ਜਿਹੜੀ ਸਾਰੀ ਗੱਲਬਾਤ ਆ ਸਾਡੀ ਜਾਣਕਾਰੀ ਜਿਹੜੀ ਆ ਸਾਡੇ ਸਰੋਤਿਆਂ ਤੱਕ ਪਹੁੰਚਾਈ ਆ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਹਰਮਨ ਰੇਡੀਆ ਦਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਕਾਫੀ ਸਾਡੀ ਸਪੋਰਟ ਕਰਦੇ ਰਹਿੰਦੇ ਹੋ, ਸਾਨੂੰ ਹਮੇਸ਼ਾ ਅੱਗੇ ਲੈ ਕੇ ਰੱਖਦੇ ਆ, ਗੱਲ ਕਰਦੇ ਰਹਿੰਦੇ ਹੋ, ਤੇ ਬਹੁਤ ਬਹੁਤ ਚੰਗਾ ਲੱਗਦਾ ਤੁਹਾਡੇ ਨਾਲ ਗੱਲ ਕਰਕੇ, ਤੇ ਇਨ ਫਿਊਚਰ ਜੇ ਤੁਹਾਨੂੰ ਕਦੇ ਵੀ ਸਾਡੀ ਵੀ ਸਪੋਰਟ ਦੀ ਲੋੜ ਹੋਵੇ ਜਾਂ ਅਸੀਂ ਤੁਹਾਨੂੰ ਵੱਧ ਤੋਂ ਵੱਧ ਕੁਛ ਨਾ ਕੁਛ ਕਰ ਸਕੀਏ, ਤੇ ਰਲ ਮਿਲ ਕੇ ਹੀ ਕਰਨ ਦਾ ਉਪਰਾਲਾ ਆ ਜੀ।
ਧੰਨਵਾਦ, ਬਹੁਤ ਬਹੁਤ ਸ਼ੁਕਰੀਆ, ਸ਼ੁਕਰੀਆ ਜੀ ਤੁਹਾਡੇ ਵੀ ਸਹਿਯੋਗ ਦੇ ਲਈ।
ਓਕੇ ਜੀ, ਥੈਂਕ ਯੂ
ਜੀ। ਜੀ ਦੋਸਤੋ, ਇਹ ਸਨ ਅਜੀਤ ਸਿੰਘ ਚੌਹਾਨ, ਜਿਹੜੇ ਕਿ ਊਰਜਾ ਫਾਊਂਡੇਸ਼ਨ ਦੇ ਸੈਕਟਰੀ ਵੀ ਨੇ, ਔਰ ਊਰਜਾ ਫਾਊਂਡੇਸ਼ਨ ਜਿਹੜੀ ਕਿ ਕਮਿਊਨਿਟੀ ਦੇ ਲਈ, ਪੰਜਾਬੀ ਭਾਈਚਾਰੇ ਦੇ ਲਈ ਕਾਫੀ ਜ਼ਿਆਦਾ ਜਿਹੜੇ ਪ੍ਰੋਗਰਾਮ ਆ ਉਹ ਉਲੀਕਦੀ ਹੈ ਸਮੇਂ ਸਮੇਂ ਤੇ, ਬਹੁਤ ਸਾਰੇ ਗਰੁੱਪਸ ਜਿਹੜੇ ਬਜ਼ੁਰਗਾਂ ਦੇ ਲਈ, ਬੱਚਿਆਂ ਦੇ ਲਈ ਚਲਾ ਰਹੇ ਨੇ ਜੀ, ਕ੍ਰੇਗੀਬਰਨ ਤੇ ਏਪਿੰਗ ਦੇ ਇਲਾਕਿਆਂ ਦੇ ਵਿੱਚ ਸੌਣ ਵਾਲੇ ਦਿਨਾਂ ਦੇ ਵਿੱਚ, ਯਾਨੀ ਕਿ 29 ਜੂਨ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਜਿਹੜਾ ਉਹ ਲੈ ਕੇ ਆ ਰਹੇ ਨੇ ਸ਼ਾਮ ਨੂੰ, ਸ਼ਾਮ 6 ਵਜੇ ਏਪਿੰਗ ਮੈਮੋਰੀਅਲ ਹਾਲ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਸੱਦਾ। ਤੇ ਹੁਣ ਫਿਲਹਾਲ ਜਿਹੜਾ ਇੱਕ ਗੀਤ ਤੁਹਾਨੂੰ ਸੁਣਾਉਣਾ ਬਣਦਾ, ਕਿਉਂਕਿ ਗੀਤ ਜਿਹੜੇ ਆ ਅਕਸਰ ਸ਼ਿਕਾਇਤ ਹੁੰਦੀ ਸਾਡੇ ਦੋਸਤਾਂ ਦੀ ਵੀ ਘੱਟ ਹੁੰਦੇ ਨੇ, ਪਰ ਅੱਜ ਆਪਾਂ ਗੀਤ ਜਿਹੜਾ ਜ਼ਰੂਰ ਤੁਹਾਨੂੰ ਸੁਣਾਵਾਂਗੇ। ਫਰਮਾਇਸ਼ ਤਾਂ ਨਹੀਂ ਆਈ ਅੱਜ ਕਿਸੇ ਦੀ, ਪਰ ਆਪਣੇ ਵੱਲੋਂ ਇੱਕ ਗੀਤ ਤੁਹਾਡੀ ਨਜ਼ਰ ਕਰਾਂਗੇ। ਜਿਹੜਾ ਸਵਾਲ ਅਸੀਂ ਪਾਇਆ ਹੋਇਆ ਉਹਦੇ ਕੁਛ ਕੁ ਜਵਾਬ ਸਾਡੇ ਤੱਕ ਪਹੁੰਚੇ ਆ, ਅਸੀਂ ਉਹ ਜਵਾਬ ਜਿਹੜੇ ਆ ਉਹ ਵੀ ਗੀਤ ਤੋਂ ਬਾਅਦ ਤੁਹਾਡੇ ਨਾਲ ਸਾਂਝੇ ਕਰਾਂਗੇ। ਕੁਛ ਕੁ ਜਵਾਬ ਸਹੀ ਵੀ ਨੇ, ਕੁਛ ਜਵਾਬ ਜਿਹੜੇ ਆ ਉਹ ਅਜੇ ਗਲਤ ਨੇ, ਪਰ ਤੁਹਾਡੇ ਜਿਹੜੇ ਮੈਸੇਜਸ ਆ ਸਾਡੇ ਤੱਕ ਬਹੁਤ ਦੇਰ ਦੇ ਪਹੁੰਚੇ ਹੋਏ ਆ, ਉਹ ਵੀ ਅਸੀਂ ਸਾਂਝੇ ਜ਼ਰੂਰ ਕਰਾਂਗੇ ਗੀਤ ਤੋਂ ਬਾਅਦ। ਬਣੇ ਰਹੋ ਸਾਡੇ ਨਾਲ ਇਸੇ ਤਰ੍ਹਾਂ।
ਇਹ ਗੀਤ ਜੁੜਿਆ ਹੈ ਘਰੋਂ ਬਾਹਰ ਰਹਿੰਦੇ ਇੱਕ ਆਮ ਇਨਸਾਨ ਦੇ ਨਾਲ, ਉਹਦੇ ਬਚਪਨ ਨਾਲ, ਉਹਦੀ ਮਾਂ ਨਾਲ, ਭੈਣ ਨਾਲ, ਨਾਨੀ ਨਾਲ, ਤੇ ਉਹਦੀਆਂ ਬਚਪਨ ਦੀਆਂ ਖੇਡਾਂ ਜਿਵੇਂ ਆਟੇ ਦੀ ਚਿੜੀ, ਤੇ ਹੁਣ ਜਦੋਂ ਬਾਹਰ ਆ ਗਿਆ ਕੱਲਾ ਆਟਾ ਗੁੰਨਦਾ ਤੇ ਯਾਦ ਕਰਦਾ ਉਸ ਆਟੇ ਦੀ ਚਿੜੀ ਨੂੰ ਜਿਹੜੀ ਕਦੇ ਉਹਦੀ ਮਾਂ ਬਣਾ ਕੇ ਦਿੰਦੀ ਸੀ।
ਮਾਂ ਨੇ ਕਦੇ ਨਾ ਖਾਲੀ ਮੋੜੀ, ਜੋ ਵੀ ਮੰਗ ਸੀ ਪੁੱਤ ਨੇ ਮੰਗੀ, ਬੱਚਾ ਕੀ ਜਾਣੇ ਉਸ ਰੱਬ ਨੂੰ, ਮਾਂ ਦੀ ਓਟ ਸੀ ਰੱਬ ਤੋਂ ਚੰਗੀ, ਡੱਕੇ ਤੇ ਟੰਗੀ ਚਿੜੀ ਤੇਰੀ, ਡੱਕੇ ਤੇ ਟੰਗੀ। ਮੈਨੂੰ ਸੁਪਨੇ ਚ ਆਣ ਕੇ ਜਗਾਉਂਦੀ ਨੀ ਬੇਬੇ ਤੇਰੀ,
ਜੀ ਦੋਸਤੋ ਸ਼ਹਿਰੀ ਮਾਨ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣਿਆ ਤੇ ਉਮੀਦ ਕਰਦੀ ਹਾਂ ਜ਼ਰੂਰ ਪਸੰਦ ਆਇਆ ਹੋਣਾ ਹੈ ਨਾ। ਤੇ ਹੁਣ ਸਾਡੇ ਨਾ ਦੋਸਤਾਂ ਦੇ ਕੁਛ ਮੈਸੇਜਸ ਜਿਹੜੇ ਆ ਉਹ ਆਪਾਂ ਜ਼ਰੂਰ ਲੈ ਲਈਏ ਇਸ ਤੋਂ ਪਹਿਲਾਂ ਕਿ ਸਾਡੇ ਦੋਸਤ ਗੁੱਸੇ ਹੋ ਜਾਣ। ਕਾਫੀ ਦੇਰ ਤੋਂ ਸਾਡੇ ਨਾਲ ਸ਼ਾਮਲ ਹੋਏ ਨੇ ਪ੍ਰੋਗਰਾਮ ਚ ਅਰਸ਼ ਮੱਲੀ ਸਾਹਿਬ, ਕਾਫੀ ਦੇਰ ਤੋਂ ਬਣੇ ਹੋਏ ਆ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਬੁਲਾਈ ਹੈ ਇਹਨਾਂ ਨੇ ਤੇ ਕਹਿੰਦੇ ਮਿੰਟੂ ਵੀਰ ਜੀ ਸ਼ੋਅ ਬਹੁਤ ਵਧੀਆ ਚੱਲ ਰਿਹਾ ਜੀ। ਸਤਿ ਸ੍ਰੀ ਅਕਾਲ ਸਾਡੇ ਵੱਲੋਂ ਅਰਸ਼ ਜੀ, ਤੁਹਾਨੂੰ ਅਰਸ਼ ਸ਼ੋਅ ਤੁਸੀਂ ਪਸੰਦ ਕਰ ਰਹੇ ਹੋ ਇਹਦੇ ਲਈ ਵੀ ਬਹੁਤ ਬਹੁਤ ਧੰਨਵਾਦ। ਤੁਹਾਡਾ ਮੈਸੇਜ ਥੋੜਾ ਜਿਹਾ ਲੇਟ ਹੋ ਗਿਆ ਤੇ ਉਹਦੇ ਲਈ ਆਪਾਂ ਮਾਫੀ ਚਾਹੁੰਦੇ ਹਾਂ, ਧੰਨਵਾਦ। ਹਰੀਸ਼ ਅਰੋੜਾ ਅੱਗੇ ਜੁੜੇ ਸੀਗੇ ਜੀ ਸਾਡੇ ਨਾਲ ਤੇ ਇਹਨਾਂ ਨੇ ਵੀ ਜਿਹੜਾ ਆਪਣਾ ਪੱਖ ਰੱਖਣਾ ਸੀ ਬੜਾ ਹੋ ਰਿਹਾ ਔਰ ਮੈਨੂੰ ਲੱਗਦਾ ਜਵਾਬ ਤਾਂ ਮਿਲ ਗਿਆ ਹੁਣ। ਅਰੋੜਾ ਸਾਹਿਬ ਤੁਹਾਨੂੰ ਔਰ ਧੰਨਵਾਦ, ਤੁਸੀਂ ਸਾਂਝ ਬਣਾਈਏ ਰਾਮ ਦੇ ਵਿੱਚ। ਪਰਗਨ ਮਾਨਹੁਰੀ ਵੀ ਕਾਫੀ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾਈ ਆ ਜੀ ਮਿੰਟੂ ਭਾਜੀ ਨੂੰ ਵੀ ਉਹਨਾਂ ਨੇ ਤੇ ਮੈਨੂੰ ਵੀ। ਸੋ ਮੇਰਾ ਨਾਮ ਅਮਰਦੀਪ ਹੈ ਜੀ। ਕਈ ਵਾਰ ਕੀ ਹੁੰਦਾ ਕਿ ਅਮਰਦੀਪ ਜਿਹੜਾ ਉਹਨਾਂ ਕਾਮਨ ਨਹੀਂ ਹੁੰਦਾ ਹਨਾ ਕੁੜੀਆਂ ਦੇ ਲਈ, ਸੋ ਅਮਨਪ੍ਰੀਤ ਉਹਨਾਂ ਨੇ ਲਿਖਿਆ। ਪਰਗਨ ਜੀ ਮੇਰਾ ਨਾਮ ਅਮਰਦੀਪ ਹੈ ਔਰ ਤੁਸੀਂ ਪ੍ਰੋਗਰਾਮ ਪਸੰਦ ਕਰ ਰਹੇ ਹੋ ਇਹਦੇ ਲਈ ਬਹੁਤ ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ ਜੀ। ਅੱਗੇ ਸਾਡੇ ਨਾਲ ਹਰਪ੍ਰੀਤ ਸਿੰਘ ਵੀ ਜੁੜੇ ਹੋਏ ਆ ਜੀ। ਹਰਪ੍ਰੀਤ ਸਿੰਘ, ਹਰਪ੍ਰੀਤ ਗੰਡੀਵਿੰਡ ਫਰੋਮ ਸਿਡਨੀ, ਕਿਆ ਬਾਤ ਹੈ, ਬਹੁਤ ਬਹੁਤ ਸਵਾਗਤ ਪਹਿਲਾਂ ਤਾਂ ਤੁਹਾਡਾ। ਹਰਪ੍ਰੀਤ ਜੀ ਮੈਨੂੰ ਲੱਗਦਾ ਕਿ ਮੰਗਲਵਾਰ ਵਾਲੇ ਪ੍ਰੋਗਰਾਮ ਚ ਪਹਿਲੀ ਵਾਰ ਆਏ ਹੋ ਹਨਾ, ਤੇ ਚੰਗਾ ਲੱਗਦਾ ਜਦੋਂ ਤੁਸੀਂ ਸਾਰੇ ਸ਼ਾਮਿਲ ਹੁੰਦੇ ਹੋ, ਸਾਰੇ ਦਿਨਾਂ ਚ ਆਇਆ ਕਰੋ, ਬਹੁਤ ਚੰਗਾ ਲੱਗਦਾ ਸਾਨੂੰ ਹਨਾ। ਤੇ ਬਾਕੀ ਗੁੱਡ ਮਾਰਨਿੰਗ ਬੁਲਾ ਰਹੇ, ਵੈਰੀ ਗੁੱਡ ਮਾਰਨਿੰਗ ਜੀ, ਔਰ ਤੁਹਾਡਾ ਵੀ ਦਿਨ ਬਹੁਤ ਸੋਹਣਾ ਰਹੇ ਅੱਜ ਦਾ, ਅਸੀਂ ਇਹ ਅਰਦਾਸ ਕਰਦੇ ਹਾਂ। ਅੱਗੇ ਦਲਜੀਤ ਸਿੰਘ ਢਿੱਲੋਂ ਸਾਹਿਬ ਉਹ ਵੀ ਜੁੜੇ ਨੇ ਔਰ ਜਿਹੜਾ ਅਸੀਂ ਸਵਾਲ ਪਾਇਆ ਹੋਇਆ ਨਾ ਉਹਦਾ ਜਵਾਬ ਉਹਨਾਂ ਨੇ ਭੇਜਿਆ ਤੇ ਕਹਿੰਦੇ ਵੀ ਮੇਰੇ ਖਿਆਲ ਦੇ ਵਿੱਚ ਏਦਾਂ ਆ, ਬਿਲਕੁਲ ਬਿਲਕੁਲ ਤੁਹਾਡੇ ਖਿਆਲ ਦੇ ਵਿੱਚ ਹੀ ਨਹੀਂ ਆ, ਬਿਲਕੁਲ ਏਦਾਂ ਆ ਢਿੱਲੋਂ ਸਾਹਿਬ, ਔਰ ਤੁਹਾਡਾ ਜਵਾਬ ਕਦੇ ਵੀ ਗਲਤ ਨਹੀਂ ਹੁੰਦਾ ਔਰ ਤੁਹਾਡਾ ਤਜਰਬਾ ਜਿਹੜਾ ਉਹ ਹਮੇਸ਼ਾ ਬੋਲਦਾ ਹੈ। ਬਹੁਤ ਬਹੁਤ ਧੰਨਵਾਦ ਜਵਾਬ ਭੇਜਣ ਦੇ ਲਈ, ਜਵਾਬ ਜ਼ਰੂਰ ਦੱਸ ਦਿੰਦੇ ਹਾਂ ਪਹਿਲਾਂ ਹੋਰ ਦੋਸਤਾਂ ਦੇ ਵੀ ਜਵਾਬ ਲੈ ਲਈਏ ਹਨਾ। ਅੱਗੇ ਸਾਡੇ ਨਾਲ ਚਮਕੌਰ ਸਿੰਘ ਮਾਨ ਜੁੜੇ ਨੇ ਤੇ ਇਹਨਾਂ ਨੇ ਵੀ ਜਿਹੜਾ ਜਵਾਬ ਭੇਜਿਆ ਬਿਲਕੁਲ ਸਹੀ ਹੈ, ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਸਹੀ ਜਵਾਬ ਭੇਜਿਆ ਚਮਕੌਰ ਜੀ ਤੁਸੀਂ ਵੀ ਤੇ ਆਪਾਂ ਬਿਲਕੁਲ ਸਾਂਝਾ ਜ਼ਰੂਰ ਕਰਦੇ ਹਾਂ। ਤੇ ਜਗਤਾਰ ਸਿੰਘ ਗਿੱਲ ਟੁੱਟੀ ਕੇ ਹਾਂਗਕਾਂਗ ਵਾਲੇ, ਜਗਤਾਰ ਭਾਜੀ ਅੱਜ ਬਹੁਤ ਲੇਟ ਹੋ ਗਏ ਤੁਸੀਂ ਪ੍ਰੋਗਰਾਮ ਦੇ ਵਿੱਚ ਤੇ ਉਮੀਦ ਤਾਂ ਤੁਹਾਡੀ ਹੁੰਦੀ ਹੈ ਕਿ ਤੁਸੀਂ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਜੁੜੋ ਸਾਡੇ ਨਾਲ। ਇਹਨਾਂ ਨੇ ਬਹੁਤ ਖੂਬਸੂਰਤ ਜਿਹਾ ਇੱਕ ਵਿਚਾਰ ਵੀ ਭੇਜਿਆ, ਕਹਿੰਦੇ ਬੋਲੋ ਤਾਂ ਇੰਨੇ ਪਿਆਰ ਪਿਆਰ ਬੋਲੋ ਕਿ ਹਰ ਕੋਈ ਤੁਹਾਨੂੰ ਪਿਆਰ ਨਾਲ ਸੁਣੇ, ਮਤਲਬ ਕਹਿੰਦੇ ਬੋਲੋ ਤਾਂ ਇੰਨੇ ਪਿਆਰ ਨਾਲ ਬੋਲੋ ਕਿ ਹਰ ਕੋਈ ਤੁਹਾਨੂੰ ਪਿਆਰ ਨਾਲ ਸੁਣੇ, ਸੁਣੋ ਤਾਂ ਇੰਨੇ ਪਿਆਰ ਨਾਲ ਸੁਣੋ ਕਿ ਹਰ ਕੋਈ ਤੁਹਾਡੇ ਨਾਲ ਪਿਆਰ ਨਾਲ ਬੋਲੇ। ਕਿਆ ਬਾਤ ਹੈ ਜੀ, ਸ਼ੁਭ ਸਵੇਰ ਦੋਸਤੋ, ਬਹੁਤ ਬਹੁਤ ਧੰਨਵਾਦ, ਬਹੁਤ ਸੋਹਣਾ ਵਿਚਾਰ ਜਗਤਾਰ ਜੀ, ਔਰ ਕੋਸ਼ਿਸ਼ ਹਮੇਸ਼ਾ ਸਾਡੀ ਇਹੀ ਹੋਣੀ ਚਾਹੀਦੀ ਹੈ। ਪਰ ਕਹਿੰਦੇ ਹੁੰਦੇ ਕਿ ਜ਼ਿੰਦਗੀ ਦੀਆਂ ਜਿਹੜੀਆਂ ਤਲਖ ਹਕੀਕਤਾਂ ਆ ਨਾ ਉਹ ਇਹ ਆ ਕਿ ਕਈ ਵਾਰ ਅਸੀਂ ਮਜਬੂਰ ਹੋ ਜਾਂਦੇ ਹਾਂ ਉਹਨਾਂ ਤਲਖਾਈਆਂ ਨੂੰ ਹੰਢਾਉਣ ਦੇ ਲਈ, ਪਰ ਕੋਸ਼ਿਸ਼ ਹਮੇਸ਼ਾ ਇਹ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੀ ਜ਼ੁਬਾਨ ਦੇ ਉੱਤੇ ਜਿੰਨਾ ਕਾਬੂ ਕਰ ਸਕੀਏ ਕਰੀਏ ਔਰ ਜਿੰਨੀ ਕੁ ਮਿਠਾਸ ਜਿਹੜੀ ਆ ਉਹ ਵੰਡ ਸਕੀਏ, ਜਿੰਨਾ ਕੁ ਪਿਆਰ ਜਿਹੜਾ ਆ ਉਹ ਉਹਦੇ ਵਿੱਚ ਭਰ ਸਕੀਏ, ਜ਼ਰੂਰ ਭਰੀਏ। ਧੰਨਵਾਦ ਬਹੁਤ ਸੋਹਣੇ ਵਿਚਾਰ ਦੇ ਲਈ। ਅੱਗੇ ਕੁਲਦੀਪ ਕੌਰ ਸਾਡੇ ਨਾਲ ਸ਼ਾਮਲ ਹੋਏ ਨੇ ਤੇ ਇਹਨਾਂ ਨੇ ਕਿਹਾ ਜੀ ਗਲਤੀ ਵੀ ਹੋ ਸਕਦੀ ਹੈ ਪਰ ਕਹਿੰਦੇ ਵੀ ਮੈਂ ਸੋਚਦੀ ਹਾਂ ਵੀ ਕਿਸੇ ਵਿਸ਼ੇ ਨੂੰ ਜਦੋਂ ਵਿਸਥਾਰ ਸਹਿਤ ਦੱਸਿਆ ਜਾ ਰਿਹਾ ਹੋਵੇ ਤਾਂ ਉਹ ਕਥਾ ਹੁੰਦੀ ਹੈ ਤੇ ਕਿਸੇ ਦੀ ਜ਼ਿੰਦਗੀ ਬਾਰੇ ਦੱਸਣਾ ਹੋਵੇ ਤਾਂ ਉਹ ਗਾਥਾ ਹੁੰਦੀ ਹੈ। ਜਵਾਬ ਥੋੜਾ ਗਲਤ ਹੋ ਗਿਆ, ਬਾਕੀ ਜੀ ਇਹਨਾਂ ਨੇ ਮੇਰੇ ਖਿਆਲ ਸੌਂਗ ਦੀ ਵੀ ਸਿਫਾਰਿਸ਼ ਕੀਤੀ ਸੀਗੀ, ਸੌਂਗ ਅਸੀਂ ਜ਼ਰੂਰ ਸੁਣਾਵਾਂਗੇ। ਸ਼ੈਰੀ ਮਾਨਹੋਰਾਂ ਦੀ ਆਵਾਜ਼ ਚ ਇੱਕ ਕੀਤਾ ਤੁਸੀਂ ਸੁਣਿਆ ਪਰ ਅਸੀਂ ਜਿਹੜਾ ਅਗਲਾ ਗੀਤ ਹੈ ਉਹ ਤੁਹਾਡੀ ਫਰਮਾਇਸ਼ ਤੇ ਸੁਣਾਵਾਂਗੇ। ਸੋ ਮਨਮੀਤ ਅਲੀ ਸ਼ੇਰ ਦੀ ਜਿਹੜੀ ਕਵਿਤਾ ਆ ਕਹਿੰਦੇ ਉਹ ਜ਼ਰੂਰ ਕਹਿੰਦੇ ਸੁਣਾਓ ਜ਼ਰੂਰ ਜੀ, ਕੋਸ਼ਿਸ਼ ਕਰਦੇ ਹਾਂ ਕਿ ਇਹ ਕਵਿਤਾ ਜਿਹੜੀ ਹੈ ਤੁਹਾਡੀ ਨਜ਼ਰ ਅਸੀਂ ਜ਼ਰੂਰ ਕਰੀਏ। ਤੇ ਜਵਾਬ ਜਿਹੜਾ ਜੀ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਸਮਾਂ ਜਿਹੜਾ ਸਾਡੇ ਕੋਲ ਬਹੁਤ ਥੋੜਾ ਜਿਹਾ ਬਚਿਆ ਪਰ ਮੈਂ ਚਾਹੁੰਦੀ ਸੀ ਕਿ ਇੱਕ ਸਵਾਲ ਅਸੀਂ ਹੋਰ ਜਾਂਦੇ ਜਾਂਦੇ ਪਾ ਜਾਈਏ ਤੇ ਜੇ ਸਮਾਂ ਹੋਇਆ ਤਾਂ ਜ਼ਰੂਰ ਆਪਾਂ ਪਾ ਵੀ ਜਾਵਾਂਗੇ। ਪਰ ਗਾਥਾ ਤੇ ਕਥਾ ਦੇ ਵਿੱਚ ਅਸੀਂ ਫਰਕ ਪੁੱਛਿਆ ਸੀ ਕੀ ਹੁੰਦਾ ਤੇ ਜਿਹੜਾ ਇਹਦਾ ਜਵਾਬ ਸਹੀ ਦਿੱਤਾ ਜੀ ਚਮਕੌਰ ਸਿੰਘ ਮਾਨਹੋਰਾ ਨੇ ਤੇ ਦਲਜੀਤ ਸਿੰਘ ਢਿੱਲੋਂ ਸਾਹਿਬ ਨੇ, ਇਹਨਾਂ ਨੇ ਜਵਾਬ ਦੋਵਾਂ ਨੇ ਸਹੀ ਦਿੱਤਾ। ਤੇ ਢਿੱਲੋਂ ਸਾਹਿਬ ਦਾ ਕਹਿਣਾ ਕਿ ਗਾਥਾ ਜਿਹੜੀ ਹੈ ਜੀ ਉਹ ਗਾ ਕੇ ਸੁਣਾਈ ਜਾਂਦੀ ਹੈ ਤੇ ਕਥਾ ਜਿਹੜੀ ਆ ਉਹ ਕਹੀ ਜਾਂਦੀ ਹੈ, ਬਿਲਕੁਲ ਸਹੀ ਹੈ ਜੀ। ਤੇ ਚਮਕੌਰ ਭਾਜੀ ਨੇ ਵੀ ਬਿਲਕੁਲ ਸਹੀ ਜਵਾਬ ਦਿੱਤਾ, ਕਹਿੰਦੇ ਗਾਥਾ ਜੋ ਕਿ ਗਾ ਕੇ ਸੁਣਾਈ ਜਾਂਦੀ ਹੈ, ਕਥਾ ਜਿਹੜੀ ਆ ਉਹ ਬੋਲ ਕੇ। ਸੋ ਅੱਜ ਕਹਿਣ ਦੇ ਉੱਤੇ ਬੋਲਣ ਦੇ ਉੱਤੇ ਕਾਫੀ ਗੱਲਾਂ ਹੋ ਰਹੀਆਂ ਹਨਾ, ਤੇ ਜਦੋਂ ਕਹਿਣ ਦੀ ਜਾਂ ਬੋਲਣ ਦੀ ਗੱਲ ਆਉਂਦੀ ਹੈ ਨਾ ਤਾਂ ਕਈ ਵਾਰ ਕੀ ਹੁੰਦਾ ਕਿ ਜਿਵੇਂ ਅੱਜ ਢੁੱਡੀਕੇ ਭਾਜੀ ਨੇ ਵੀ ਜਗਤਾਰ ਭਾਜੀ ਨੇ ਵੀ ਗੱਲ ਕੀਤੀ ਆ ਕਿ ਜੇ ਅਸੀਂ ਜਦੋਂ ਬੋਲਦੇ ਹਾਂ ਨਾ ਤਾਂ ਉਹ ਬੋਲਣਾ ਜਿਹੜਾ ਆ ਉਹ ਇੰਨੇ ਪਿਆਰ ਦੇ ਨਾਲ ਹੋਵੇ ਕਿ ਉਸ ਬੋਲਣ ਦੇ ਵਿੱਚ ਇੰਨਾ ਪਿਆਰ ਹੋਵੇ ਕਿ ਜੇਕਰ ਸਾਨੂੰ ਕੋਈ ਸੁਣਦਾ ਤਾਂ ਉਹ ਵੀ ਉਸ ਪਿਆਰ ਦੇ ਨਾਲ ਸਾਨੂੰ ਸੁਣਨਾ ਸ਼ੁਰੂ ਕਰ ਦੇਵੇ। ਤੇ ਕਹਿੰਦੇ ਜੇ ਤੁਸੀਂ ਸੁਣਦੇ ਵੀ ਆ ਤਾਂ ਸੁਣੋ ਵੀ ਏਦਾਂ ਵੀ ਜਦੋਂ ਤੁਸੀਂ ਇੰਨੇ ਪਿਆਰ ਨਾਲ ਸੁਣੋਗੇ ਅਗਲੇ ਨੂੰ ਤਾਂ ਫਿਰ ਉਹ ਤੁਹਾਡੇ ਨਾਲ ਪਿਆਰ ਨਾਲ ਬੋਲੂਗਾ ਕਿਉਂਕਿ ਤੁਸੀਂ ਉਹਨੂੰ ਵਿਸ਼ਵਾਸ ਚ ਲੈ ਰਹੇ ਹੋ, ਤੁਸੀਂ ਉਹਦੇ ਅੱਗੇ ਪਿਆਰ ਦਾ ਪ੍ਰਗਟਾਵਾ ਕਰ ਰਹੇ ਹੋ ਤੇ ਫਿਰ ਉਹਦੇ ਮਨ ਦੇ ਵਿੱਚ ਵੀ ਤੁਹਾਡੇ ਲਈ ਇੱਜ਼ਤ ਪਿਆਰ ਸਤਿਕਾਰ ਜਿਹੜਾ ਉਹ ਵਧੇਗਾ, ਹਨਾ। ਸੋ ਬਹੁਤ ਕੁਛ ਜਿਹੜਾ ਜੀ ਉਹ ਨਿਰਭਰ ਕਰਦਾ ਸਾਡੇ ਹਾਲਾਤਾਂ ਤੇ, ਸਾਡੇ ਆਲੇ ਦੁਆਲੇ ਤੇ, ਸਾਡੇ ਜਿਹੜੇ ਸਰਕਮਸਟਾਂਸਿਸ ਕਿੱਦਾਂ ਦੇ ਬਣਦੇ ਆ। ਜਿਵੇਂ ਮੈਂ ਗੱਲ ਕੀਤੀ ਸੀ ਕਿ ਕਈ ਵਾਰ ਹਾਲਾਤ ਇਹੋ ਜਿਹੇ ਤਲਖ ਹੋ ਜਾਂਦੇ ਕਿ ਉਹਨਾਂ ਜਿਹੜੀਆਂ ਕੌੜੀਆਂ ਤਲਖਾਈਆਂ ਜਾਂ ਹਕੀਕਤਾਂ ਜਿਹੜੀਆਂ ਉਹਨਾਂ ਨੂੰ ਹੰਡਾਉਂਦੇ ਆ, ਕਈ ਵਾਰ ਤੁਹਾਡੀ ਜਿਹੜੀ ਜ਼ਬਾਨ ਆ ਉਹ ਵੀ ਕੌੜੀ ਹੋ ਜਾਂਦੀ ਆ, ਕੁਰੱਖਤ ਹੋ ਜਾਂਦੀ ਆ। ਪਰ ਕੋਸ਼ਿਸ਼ ਜਿਹੜੀ ਉਹ ਜ਼ਰੂਰ ਕਰਨੀ ਚਾਹੀਦੀ ਆ ਕਿ ਅਸੀਂ ਜਦੋਂ ਬੋਲੀਏ ਤਾਂ ਇਹੋ ਜਿਹਾ ਹੀ ਬੋਲੀਏ ਜਿਹਦੇ ਨਾਲ ਕਿਸੇ ਦਾ ਦਿਲ ਨਾ ਦੁਖੇ, ਹਨਾ। ਜੇਕਰ ਸਾਡੇ ਨਾਲ ਕੋਈ ਬੁਰਾ ਕਰਦਾ, ਕਹਿਣਾ ਬਹੁਤ ਸੌਖਾ ਹੁੰਦਾ ਕਿ ਜੇਕਰ ਤੁਹਾਡੇ ਨਾਲ ਕੋਈ ਬੁਰਾ ਵਿਵਹਾਰ ਕਰ ਰਿਹਾ ਤਾਂ ਉਹਨੂੰ ਅਸੀਂ ਇਗਨੋਰ ਕਰ ਦਈਏ, ਉਹਨੂੰ ਅਸੀਂ ਅਣਗੌਲਿਆਂ ਕਰ ਦਈਏ। ਪਰ ਅਸਲ ਦੇ ਵਿੱਚ ਅਣਗੌਲਿਆਂ ਕਰਨਾ ਕਾਫੀ ਵਾਰ ਮੁਸ਼ਕਲ ਹੋ ਜਾਂਦਾ, ਹਨਾ। ਪਰ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਮੈਨੂੰ ਕਈ ਵਾਰ ਲੱਗਦਾ ਹੁੰਦਾ ਕਿ ਰੇਡੀਓ ਦੇ ਉੱਤੇ ਅਸੀਂ ਜੋ ਬੋਲ ਜਾਂਦੇ ਹਾਂ, ਹਨਾ, ਉਹਨੂੰ ਆਪਣੀ ਜਿਹੜੀ ਅਸਲ ਜ਼ਿੰਦਗੀ ਆ ਉਹਦੇ ਵਿੱਚ ਹੰਢਾ ਕੇ ਦਿਖਾਉਣਾ ਜਿਹੜਾ ਆ ਉਹ ਬਹੁਤ ਜ਼ਰੂਰੀ ਹੁੰਦਾ। ਔਰ ਮੈਨੂੰ ਲੱਗਦਾ ਹੁੰਦਾ ਕਿ ਮੈਂ ਉਹ ਚੀਜ਼ ਰੇਡੀਓ ਦੇ ਉੱਤੇ ਬੋਲ ਹੀ ਨਹੀਂ ਸਕਦੀ ਜਿਹੜੀ ਚੀਜ਼ ਨੂੰ ਮੈਂ ਆਪਣੀ ਅਸਲ ਜ਼ਿੰਦਗੀ ਦੇ ਵਿੱਚ ਹੰਢਾ ਨਾ ਸਕਦੀ ਹੋਵਾਂ। ਸੋ ਇਸ ਕਰਕੇ ਕਈ ਵਾਰ ਤਲਖ ਹਕੀਕਤਾਂ ਜਿਹੜੀਆਂ ਆ ਉਹਨਾਂ ਨੂੰ ਜਦੋਂ ਤੁਸੀਂ ਫੇਸ ਕਰਦੇ ਹੋ, ਉਹਨਾਂ ਦਾ ਸਾਹਮਣਾ ਕਰਦੇ ਹੋ, ਤਾਂ ਤੁਹਾਡੀ ਜ਼ਬਾਨ ਦੇ ਵਿੱਚ ਜਾਂ ਫਿਰ ਤੁਹਾਡੀ ਸੋਚ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਢਾਹੂ ਪਾਣੇ ਆ ਜਾਂ ਨਕਾਰਾਤਮਕਤਾ ਜਿਹੜੀ ਆ ਉਹ ਭਾਰੂ ਹੋ ਜਾਂਦੀ ਆ। ਪਰ ਉਸੇ ਵਕਤ ਜੇ ਉਸੇ ਪਲ ਤੁਸੀਂ ਇਹ ਸੋਚ ਕੇ ਉਹਨੂੰ ਇਗਨੋਰ ਕਰ ਦਿੰਦੇ ਆ, ਜੇ ਉਹਨੂੰ ਉਸੇ ਵੇਲੇ ਅਣਗੌਲਿਆਂ ਕਰ ਦਿੰਦੇ ਆ ਕਿ ਉਸ ਚੀਜ਼ ਨੂੰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਾਵੀ ਨਹੀਂ ਹੋਣ ਦੇਣਾ, ਤਾਂ ਤੁਸੀਂ ਉਸੇ ਵੇਲੇ ਉਸ ਤੋਂ ਬਚ ਸਕਦੇ ਹੋ। ਸੋ ਮੈਨੂੰ ਨਾ ਇੱਥੇ ਇੱਕ ਵਾਰ ਫੇਰ ਜਨਾਬ ਸੁਰਜੀਤ ਪਾਤਰ ਹੋਰਾਂ ਦੀ ਇੱਕ ਕਵਿਤਾ ਯਾਦ ਆ ਰਹੀ ਹੈ। ਕਹਿੰਦੇ, ਜਦ ਬੋਲੋ ਤਾਂ ਧਿਆਨ ਚ ਰੱਖੋ ਕਿਸ ਦੇ ਸਨਮੁਖ ਬੋਲ ਰਹੇ ਹੋ। ਜਦ ਬੋਲੋ ਤਾਂ ਧਿਆਨ ਚ ਰੱਖੋ ਕਿਸ ਦੇ ਸਨਮੁਖ ਬੋਲ ਰਹੇ ਹੋ। ਗੈਰ ਹਾਜ਼ਰਾਂ ਨੂੰ ਵੀ ਐਪਰ ਹਾਜ਼ਰ ਸਮਝੋ। ਚੇਤੇ ਰੱਖੋ ਮੋਏ ਤੇ ਵਿਛੜੇ ਹੋਏ ਵੀ ਦੂਰ ਕਿਤੇ ਸੁਣਦੇ ਨੇ ਸਾਨੂੰ, ਦੂਰ ਕਿਤੇ ਸੁਣਦੇ ਨੇ ਸਾਨੂੰ ਉਹ ਵੀ ਜਿਨ੍ਹਾਂ ਸਾਡੇ ਵਾਰਸ ਬਣਨਾ। ਜਦ ਬੋਲੋ ਤਾਂ ਚੇਤੇ ਰੱਖੋ ਇਹ ਸਭ ਕੁਝ ਕਿਸੇ ਗੁਪਤ ਗ੍ਰੰਥ ਵਿੱਚ ਲਿਖ ਹੁੰਦਾ ਹੈ। ਜਦ ਬੋਲੋ ਤਾਂ ਕੇਵਲ ਕੰਠ ਚੋਂ ਹੀ ਨਾ ਬੋਲੋ, ਦਿਲ ਚੋਂ ਬੋਲੋ। ਕਿਆ ਬਾਤ ਹੈ, ਬਹੁਤ ਸੋਹਣੀ ਗੱਲ ਹੈ ਇਹ। ਕਹਿੰਦੇ, ਜਦ ਬੋਲੋ ਤਾਂ ਕੇਵਲ ਕੰਠ ਚੋਂ ਹੀ ਨਾ ਬੋਲੋ, ਦਿਲ ਚੋਂ ਬੋਲੋ। ਜਦ ਸਮਝੋ ਕਿ ਹੋਠਾਂ ਤੇ ਹਿਰਦੇ ਦਾ ਰਿਸ਼ਤਾ ਟੁੱਟ ਗਿਆ ਹੈ, ਚੁੱਪ ਕਰ ਜਾਵੋ। ਸਭ ਤੋਂ ਡੂੰਘੀ ਗੱਲ ਜਿਹੜੀ ਆ ਉਹ ਇਸ ਸਤੱਤਰ ਦੇ ਵਿੱਚ ਪਾਤਰ ਸਾਹਿਬ ਨੇ ਕਹੀ ਹੈ। ਕਹਿੰਦੇ, ਜਦ ਸਮਝੋ ਕਿ ਹੋਠਾਂ ਤੇ ਹਿਰਦੇ ਦਾ ਰਿਸ਼ਤਾ ਟੁੱਟ ਗਿਆ ਹੈ, ਚੁੱਪ ਕਰ ਜਾਵੋ। ਸੋ ਹੋਠਾਂ ਤੇ ਹਿਰਦੇ ਦਾ ਰਿਸ਼ਤਾ ਜਿਹੜਾ ਇਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ, ਕਿਉਂਕਿ ਹਿਰਦੇ ਦੇ ਵਿੱਚੋਂ ਜੋ ਹੋਠਾਂ ਤੇ ਆਉਂਦਾ ਹੈ ਨਾ, ਉਹ ਅਸਲ ਦੇ ਵਿੱਚ ਹਮੇਸ਼ਾ ਹੀ ਸਕਾਰਾਤਮਕ ਹੁੰਦਾ। ਪਰ ਜਿਹੜੀ ਚੀਜ਼ ਜਿਹੜੀ ਆ ਉਹ ਹਿਰਦੇ ਤੋਂ ਹੋਠਾਂ ਤੇ ਨਹੀਂ ਆਉਂਦੀ, ਜਦੋਂ ਉਹਨਾਂ ਦਾ ਆਪਸੀ ਰਿਸ਼ਤਾ ਟੁੱਟ ਜਾਂਦਾ, ਤਾਂ ਫਿਰ ਚੁੱਪ ਕਰਨਾ ਜਿਹੜਾ ਉਹ ਬਿਹਤਰ ਹੁੰਦਾ, ਚੁੱਪ ਕਰਨਾ ਜਿਹੜਾ ਉਹ ਜ਼ਰੂਰੀ ਹੋ ਜਾਂਦਾ। ਸੋ ਇਸ ਗੱਲ ਨੂੰ ਸਮਝਣ ਦੀ ਬਹੁਤ ਜ਼ਿਆਦਾ ਲੋੜ ਹੈ ਅੱਜ ਦੇ ਦੌਰ ਦੇ ਵਿੱਚ। ਤੇ ਸਮਾਂ ਜਿਹੜਾ ਉਹ ਸਾਡੇ ਕੋਲ ਹੁਣ ਬਹੁਤਾ ਨਹੀਂ ਬਚਿਆ, ਕਿਉਂਕਿ ਅੱਜ ਥੋੜਾ ਜਿਹਾ ਜਲਦੀ ਆਪਾਂ ਖਤਮ ਕਰਾਂਗੇ। ਅੱਜ ਕੱਲ ਸਿਮਰਦੀਪ ਜਿਹੜੇ ਉਹ ਵੀ ਗੈਰ ਹਾਜ਼ਰ ਰਹਿ ਰਹੇ ਆ ਪ੍ਰੋਗਰਾਮ ਦੇ ਵਿੱਚ, ਉਹਨਾਂ ਦੀ ਜਿਹੜੀ ਜੌਬ ਹੈ ਜੀ ਅੱਜ ਕੱਲ ਸਵੇਰ ਦੀ ਹੋ ਗਈ ਹੈ, ਸੋ ਇਸ ਕਰਕੇ ਉਹ ਹਾਜ਼ਰੀ ਨਹੀਂ ਲਗਾ ਰਹੇ। ਪਰ ਅੱਜ ਜਿਹੜਾ ਵਿਸ਼ਾ ਸੀ ਉਹ ਇਸ ਕਰਕੇ ਨਹੀਂ ਚੁਣਿਆ ਗਿਆ ਕਿਉਂਕਿ ਸਾਡੇ ਨਾਲ ਦੋ ਮੁਲਾਕਾਤੀ ਜਿਹੜੇ ਸੀ ਪ੍ਰੋਗਰਾਮ ਦੌਰਾਨ ਅੱਜ ਪਹਿਲਾਂ ਤੋਂ ਹੀ ਮੌਜੂਦ ਸਨ। ਤੇ ਕਈ ਵਾਰ ਕੀ ਹੁੰਦਾ, ਜਦੋਂ ਅਸੀਂ ਵਿਸ਼ਾ ਛੋਹ ਲੈਂਦੇ ਹਾਂ ਤੇ ਵਿੱਚ ਮੁਲਾਕਾਤਾਂ ਜਿਹੜੀਆਂ ਉਹ ਆਉਂਦੀਆਂ ਨੇ, ਤਾਂ ਫਿਰ ਜਿਹੜਾ ਵਿਸ਼ਾ ਥੋੜਾ ਜਿਹਾ ਡਾਵਾਂਡੋਲ ਜਿਹਾ ਹੋ ਜਾਂਦਾ। ਸੋ ਤੁਹਾਡੀ ਜਿਹੜੀ ਮੌਜੂਦਗੀ ਆ ਉਹਦਾ ਅਹਿਸਾਸ ਸਾਨੂੰ ਉਦੋਂ ਹੀ ਹੁੰਦਾ ਜਦੋਂ ਤੁਹਾਡੀ ਹਾਜ਼ਰੀ ਜਿਹੜੀ ਆ ਪ੍ਰੋਗਰਾਮ ਦੇ ਵਿੱਚ ਲੱਗਦੀ ਆ। ਔਰ ਤੁਹਾਡੀ ਜਿਹੜੀ ਹਾਜ਼ਰੀ ਆ ਬਹੁਤ ਜ਼ਰੂਰੀ ਹੁੰਦੀ ਹੈ, ਬਹੁਤ ਅਹਿਮ ਹੁੰਦੀ ਹੈ ਪ੍ਰੋਗਰਾਮ ਦੇ ਵਿੱਚ। ਸੋ ਦੋਸਤੋ, ਹਾਜ਼ਰੀ ਜ਼ਰੂਰ ਲਗਾਇਆ ਕਰੋ ਔਰ ਸੋਹਣੇ ਸੋਹਣੇ ਜਿਹੜੇ ਵਿਚਾਰ ਹੈ ਉਹ ਸਾਡੇ ਨਾਲ ਜ਼ਰੂਰ ਆਪਣੇ ਸਾਂਝੇ ਕਰਿਆ ਕਰੋ। ਜਿਵੇਂ ਅੱਜ ਅਸੀਂ ਗੱਲਬਾਤ ਕਰਨ ਦੀ ਗੱਲ ਕੀਤੀ ਹੈ, ਜਦੋਂ ਅਸੀਂ ਗੱਲਬਾਤ ਕਰਦੇ ਹਾਂ, ਜਦੋਂ ਬੋਲਦੇ ਹਾਂ, ਤਾਂ ਇੱਕ ਦੂਸਰੇ ਦੇ ਜਿਹੜੇ ਤਜਰਬੇ ਆ ਉਹਨਾਂ ਤੋਂ ਬਹੁਤ ਕੁਝ ਸਿੱਖਦੇ ਆ। ਸੋ ਜਗਤਾਰ ਗਿੱਲ ਹੁਰੀ ਸਾਡੇ ਨਾਲ ਹਮੇਸ਼ਾ ਆਪਣੇ ਤਜਰਬੇ ਸਾਂਝੇ ਕਰਦੇ ਨੇ, ਢਿੱਲੋਂ ਸਾਹਿਬ ਸਾਡੇ ਨਾਲ ਆਪਣੇ ਤਜਰਬੇ ਸਾਂਝੇ ਕਰਦੇ ਨੇ, ਔਰ ਇਹਨਾਂ ਦੇ ਜਿਹੜੇ ਤਜਰਬੇ ਉਹ ਸਾਡੇ ਨਾਲੋਂ ਲੰਬੇ ਨੇ, ਕਿਉਂਕਿ ਉਮਰ ਦਾ ਇੱਕ ਤਕਾਜ਼ਾ ਹੁੰਦਾ ਹੈ ਨਾ, ਸਾਡੀ ਜਿਹੜੀ ਉਮਰ ਹੈ ਸ਼ਾਇਦ ਉਸ ਪੱਧਰ ਤੱਕ ਅਜੇ ਨਹੀਂ ਆ, ਜਾਂ ਸਾਡੀ ਜਿਹੜੀ ਸੋਚ ਸ਼ਕਤੀ ਆ ਹੋ ਸਕਦਾ ਉਹਨਾਂ ਦੇ ਪੱਧਰ ਤੱਕ ਦੀ ਅਜੇ ਪਹੁੰਚਣ ਦੇ ਵਿੱਚ ਬਹੁਤ ਸਮਾਂ ਲੱਗੇ, ਪਰ ਫਿਰ ਵੀ ਚੀਜ਼ਾਂ ਨੂੰ ਦੇਖਣ ਅਤੇ ਪਰਖਣ ਦਾ ਜਿਹੜਾ ਤਰੀਕਾ ਹੈ ਉਹਨਾਂ ਦਾ, ਉਹਨਾਂ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਅੱਜ ਅਸੀਂ ਗੱਲਾਂ ਬਾਤਾਂ ਜਾਂ ਬੋਲਣ ਦੇ ਉੱਤੇ ਜਿਹੜੀ ਗੱਲ ਕੀਤੀ ਆ, ਇਸ ਨੂੰ ਆਪਣੇ ਜੀਵਨ ਦੇ ਵਿੱਚ ਜੇਕਰ ਅਸੀਂ ਅਪਣਾਈਏ ਕਿ ਵਾਕਈ ਜੇਕਰ ਅਸੀਂ ਆਪਣੀ ਜ਼ਬਾਨ ਦੇ ਉੱਤੇ ਜਾਂ ਫਿਰ ਆਪਣੇ ਬੋਲਣ ਦੇ ਢੰਗ ਤਰੀਕਿਆਂ ਦੇ ਉੱਤੇ ਥੋੜਾ ਜਿਹਾ ਕਾਬੂ ਪਾਈਏ, ਤਾਂ ਅਸੀਂ ਬਹੁਤ ਸਾਰੀਆਂ ਜਿਹੜੀਆਂ ਹੋਰ ਜਿਹੜੀਆਂ ਚਿੰਤਾਵਾਂ ਨੇ, ਬਹੁਤ ਸਾਰੀਆਂ ਜਿਹੜੀਆਂ ਹੋਰ ਸਮੱਸਿਆਵਾਂ ਨੇ, ਉਹਨਾਂ ਤੋਂ ਵੀ ਛੁਟਕਾਰਾ ਪਾ ਸਕਦੇ ਹਾਂ। ਸ਼ੁਰੂਆਤ ਦੇ ਵਿੱਚ ਜਿਵੇਂ ਅਸੀਂ ਗੱਲ ਬੰਧਨ ਦੀ ਵੀ ਕੀਤੀ ਸੀਗੀ, ਸੋ ਬਹੁਤ ਜ਼ਿਆਦਾ ਇਹ ਖਲਾਅ ਜਿਹੜਾ ਆ ਇਹ ਵੱਧਦਾ ਜਾ ਰਿਹਾ ਕਿ ਅਸੀਂ ਇੱਕ ਦੂਸਰੇ ਨਾਲ ਹੁਣ ਰਹਿਣਾ ਪਸੰਦ ਨਹੀਂ ਕਰਦੇ। ਸੋ ਬੰਨੇ ਰਹਿਣਾ ਜਾਂ ਬੰਧਨ ਜਿਹੜੇ ਆ ਉਹ ਕੀ ਹੁੰਦੇ ਆ, ਸੋ ਪਿਆਰ ਦੀ ਜਿਹੜੀ ਭਾਸ਼ਾ ਆ ਉਹਨਾਂ ਦੇ ਵਿੱਚੋਂ ਅਸੀਂ ਕਿੱਦਾਂ ਲੱਭਣੀ ਆ, ਇਹ ਬਹੁਤ ਜ਼ਰੂਰੀ ਹੋ ਜਾਂਦਾ। ਅਕਸਰ ਜਿਹੜੀਆਂ ਸ਼ਿਕਾਇਤਾਂ ਆ ਉਹ ਉਹਨਾਂ ਦੀ ਲਿਸਟ ਜਿਹੜੀ ਆ ਬਹੁਤ ਵੱਡੀ ਹੋ ਰਹੀ ਆ। ਅਸੀਂ ਆਮ ਆਪਣੇ ਭੈਣਾਂ ਭਰਾਵਾਂ ਤੇ ਵੀ ਆਮ ਤੌਰ ਤੇ ਦੋਸ਼ ਮੜਦੇ ਹਾਂ। ਆਪਣੇ ਪਰਿਵਾਰਾਂ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਜੇਕਰ ਅਸੀਂ ਕਿਸੇ ਨੂੰ ਫੋਨ ਕਰਦੇ ਹਾਂ ਜਾਂ ਅਸੀਂ ਕਿਸੇ ਦਾ ਜਿਹੜਾ ਹਾਲ ਚਾਲ ਜਾਂ ਸੁੱਖ ਸੰਦ ਜਿਹੜੀ ਆ ਉਹ ਸੋਚਦੇ ਆ ਵੀ ਉਹਨਾਂ ਦਾ ਕੀ ਹਾਲ ਹੈ, ਉਹਨਾਂ ਨੂੰ ਅਸੀਂ ਪਤਾ ਕਰੀਏ। ਇੱਕ ਦੇਖੋ ਫੇਸਬੁੱਕ ਦਾ ਐਡਾ ਵੱਡਾ ਸੋਸ਼ਲ ਮੀਡੀਆ ਜਿਹਦੇ ਤੇ ਅਸੀਂ ਦਿਖਾਵਾ ਬਹੁਤ ਵੱਡਾ ਵੱਡਾ ਕਰ ਲੈਂਦੇ ਹਾਂ ਨਾ, ਬਹੁਤ ਸਾਰੀਆਂ ਅਸੀਂ ਫੋਟੋਜ਼ ਆਏ ਦਿਨ ਪਾ ਰਹੇ ਹਾਂ, ਪਰ ਉਸੇ ਹੀ ਪਰਿਵਾਰ ਆਪਣੇ ਪਰਿਵਾਰਕ ਮੈਂਬਰਾਂ ਨੂੰ ਜੇਕਰ ਅਸੀਂ ਕਹਾਂਗੇ ਕਿ ਦੇਖੋ ਕਿੰਨੇ ਦਿਨ ਹੋ ਗਏ, ਦਿਲ ਕਰਦਾ ਸੀ ਤੁਹਾਡੇ ਨਾਲ ਗੱਲ ਕਰਨ ਲਈ, ਇਸੇ ਲਈ ਤੁਹਾਨੂੰ ਫੋਨ ਕੀਤਾ ਹੈ ਨਾ, ਇਸੇ ਲਈ ਦਿਲ ਕਰਦਾ ਸੀ ਤੁਹਾਡੀ ਸੁੱਖ ਸੰਦ ਪੁੱਛੀਏ, ਹੈ ਨਾ, ਤਾਂ ਉਹ ਕਹਿਣਗੇ ਟਾਈਮ ਹੀ ਨਹੀਂ ਹੈਗਾ ਜਾਂ ਟਾਈਮ ਹੀ ਨਹੀਂ ਹੈ, ਮਤਲਬ ਇੰਨੇ ਕੁ ਬਿਜ਼ੀ ਹੋ ਗਏ ਇੰਨੇ। ਪਰ ਦੇਖੋ ਸੋਸ਼ਲ ਮੀਡੀਆ ਦੇ ਉੱਤੇ ਵੱਖ ਵੱਖ ਪੋਜ਼ ਬਣਾ ਕੇ ਅਸੀਂ ਫੋਟੋਜ਼ ਜਿਹੜੀਆਂ ਆ ਉਹ ਅਪਲੋਡ ਕਰਦੇ ਹਾਂ, ਆਏ ਦਿਨ ਕਰਦੇ ਹਾਂ, ਆਏ ਪਲ ਕਰਦੇ ਹਾਂ, ਪਰ ਸਾਡੇ ਕੋਲ ਇੱਕ ਦੂਸਰੇ ਦੇ ਨਾਲ ਗੱਲ ਕਰਨ ਦੇ ਲਈ ਸਮਾਂ ਨਹੀਂ ਆ। ਗੱਲ ਕੀ ਹੈ ਕਿ ਅਸੀਂ ਬਹੁਤ ਚੀਜ਼ਾਂ ਨੂੰ ਅਣਗੌਲਿਆਂ ਕਰਨਾ ਸ਼ੁਰੂ ਕਰ ਦਿੱਤਾ। ਅਣਗੌਲਿਆਂ ਮੈਨੂੰ ਲੱਗਦਾ ਉਹਨਾਂ ਚੀਜ਼ਾਂ ਨੂੰ ਕਰਨਾ ਚਾਹੀਦਾ ਜਿਨ੍ਹਾਂ ਦੀ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਕੀਮਤ ਨਹੀਂ ਆ ਅਸਲ ਜ਼ਿੰਦਗੀ ਦੇ ਵਿੱਚ, ਪਰ ਜੇ ਦਿਖਾਵਾ ਜਿਹੜਾ ਆ ਉਹਦੀ ਅਸਲ ਜ਼ਿੰਦਗੀ ਦੇ ਵਿੱਚ ਕੋਈ ਇੰਨੀ ਜ਼ਿਆਦਾ ਕੀਮਤ ਨਹੀਂ ਆ, ਪਰ ਅਸੀਂ ਉਹਦੇ ਉੱਤੇ ਸਮਾਂ ਵੀ ਲਗਾ ਰਹੇ ਹਾਂ, ਅਸੀਂ ਉਹਦੇ ਉੱਤੇ ਆਪਣੀ ਐਨਰਜੀ ਵੀ ਵੇਸਟ ਕਰ ਰਹੇ ਹਾਂ। ਪਰ ਜਿਹੜੀਆਂ ਚੀਜ਼ਾਂ ਦੀ ਜਿਹੜੀਆਂ ਛੋਟੀਆਂ ਛੋਟੀਆਂ ਇੱਕ ਦੂਸਰੇ ਪ੍ਰਤੀ ਜਿਹੜੀਆਂ ਜ਼ਰੂਰਤਾਂ ਸਾਡੀਆਂ, ਜ਼ਰੂਰਤਾਂ ਮੈਂ ਇਹ ਨਹੀਂ ਕਹਿੰਦੀ ਕਿ ਜਿੱਥੇ ਸਾਨੂੰ ਪੈਸੇ ਦੀ ਜ਼ਰੂਰਤ ਹੈ, ਜਿੱਥੇ ਸਾਨੂੰ ਸਵਾਰਥ ਹੈ, ਜਿੱਥੇ ਸਾਡਾ ਉਹ ਵਾਲੀਆਂ ਜ਼ਰੂਰਤਾਂ ਨਹੀਂ, ਜਿੱਥੇ ਸਾਡੀ ਜਿਹੜੀ ਰੂਹਾਨੀ ਜ਼ਰੂਰਤ ਹੈ, ਜਿੱਥੇ ਸਾਡੀ ਦਿਲ ਦੀ ਦਿਲ ਨੂੰ ਜਿਹੜੀ ਤਾਂਘ ਗਿਆ ਹੈ ਨਾ, ਉਹ ਚੀਜ਼ਾਂ ਜਿਹੜੀਆਂ ਉਹ ਜਾਣਨ ਦੀ ਵਧੇਰੇ ਲੋੜ ਹੈ। ਸੋ ਇਸ ਕਰਕੇ ਇੱਕ ਦੂਜੇ ਦੀ ਖੈਰ ਖਬਰ ਲੈਂਦੇ ਰਹੋ, ਇੱਕ ਦੂਸਰੇ ਦੇ ਨਾਲ ਜਿਹੜੀ ਬੋਲ ਚਾਲ ਆ ਉਹਨੂੰ ਤੋਰੀ ਰੱਖੋ। ਸੋ ਗੱਲਬਾਤ ਦਾ ਜਿਹੜਾ ਸਿਲਸਿਲਾ ਉਹਨੂੰ ਬੰਦ ਨਾ ਕਰੋ। ਸਿਰਫ ਇੱਕ ਜਣਾ ਹੀ ਪਹਿਲ ਕਰੇ ਇਹੀ ਨਾ ਸੋਚੋ, ਜਦੋਂ ਅਸੀਂ ਇਹੀ ਸੋਚਦੇ ਹਾਂ ਕਿ ਦੂਸਰਾ ਜਿਹੜਾ ਆ ਉਹੀ ਪਹਿਲ ਕਰੇ, ਮੈਂ ਤਾਂ ਹਰ ਵਾਰ ਕਰਦਾ ਆ, ਉੱਥੇ ਜਿਹੜਾ ਫਿਰ ਉਹ ਜਿਹੜੀ ਕਹਾਣੀ ਆ ਉਹ ਉੱਥੇ ਖਤਮ ਹੋ ਜਾਂਦੀ ਹੈ। ਸੋ ਇਸ ਕਰਕੇ ਜ਼ਰੂਰਤ ਜਿਹੜੀ ਆ ਉਸ ਨੂੰ ਕਿਸ ਤਰ੍ਹਾਂ ਅਸੀਂ ਲੈਣਾ, ਔਰ ਇਹ ਜਿਹੜੀ ਸਾਡੀ ਜ਼ਿੰਦਗੀ ਦੀ ਇੱਕ ਲੋੜ ਆ ਉਹਨੂੰ ਅਸੀਂ ਕਿਸ ਤਰ੍ਹਾਂ ਪੂਰਿਆਂ ਕਰਨਾ ਇਹ ਸਾਡੇ ਤੇ ਨਿਰਭਰ ਕਰਦਾ। ਸੋ ਜਾਂਦੇ ਜਾਂਦੇ ਜਗਤਾਰ ਗਿੱਲ ਸਾਹਿਬ ਦਾ ਇੱਕ ਮੈਸੇਜ ਆ ਉਹ ਜ਼ਰੂਰ ਲੈਂਦੇ ਹਾਂ। ਕਹਿੰਦੇ ਜੋ ਆਮ ਲੋਕਾਂ ਚ ਲਿਖੀ ਗਈ ਹੋਵੇ, ਆਮ ਲੋਕਾਂ ਲਈ ਗਾਈ ਗਈ ਹੋਵੇ, ਉਸਨੂੰ ਗਾਥਾ ਕਹਿੰਦੇ ਆ। ਜੋ ਸ਼ਖਸੀਅਤ ਵੱਲੋਂ ਲਿਖੀ ਉਚਾਰੀ ਗਈ ਹੋਵੇ, ਜੋ ਕਿਸੇ ਧਰਮ ਨਾਲ ਸੰਬੰਧਿਤ ਹੋਵੇ, ਉਸਨੂੰ ਕਥਾ ਕਹਿੰਦੇ ਆ। ਗਾਥਾ ਗਾਈ ਜਾਂਦੀ ਹੈ ਤੇ ਕਥਾ ਵਾਰਤਾਲਾਪ ਵਾਰਤਕ ਵਾਰਤਾਲਾਪ ਹੁੰਦੀ ਹੈ। ਬਾਕੀ ਕਹਿੰਦੇ ਦੇਰੀ ਲਈ ਮੁਆਫ਼ੀ ਅੱਜ। ਕੋਈ ਗੱਲ ਨਹੀਂ ਜੀ, ਤੁਸੀਂ ਆਏ ਸਾਡੇ ਲਈ ਇੰਨਾ ਹੀ ਬਹੁਤ ਹੈ, ਔਰ ਸਾਡੇ ਸੁਣਨ ਵਾਲਿਆਂ ਦੀ ਉਡੀਕ ਜਿਹੜੀ ਉਹ ਸਾਨੂੰ ਹਮੇਸ਼ਾ ਰਹਿੰਦੀ ਹੈ, ਸਦੀਵ ਹੀ ਰਹਿਣੀ ਹੈ, ਤੇ ਇਹ ਜਿਹੜੀ ਉਡੀਕ ਆ ਇਹ ਕਦੇ ਖਤਮ ਨਾ ਹੋਵੇ, ਔਰ ਇੱਕ ਦੂਸਰੇ ਦੇ ਲਈ ਸਾਡਾ ਜਿਹੜਾ ਪਿਆਰ ਆ ਜਿਹੜੀ ਮੁਹੱਬਤ ਉਹ ਇਸੇ ਤਰ੍ਹਾਂ ਬਣੀ ਰਹੇ, ਇਸ ਦੀ ਜਿਹੜੀ ਉਮੀਦ ਹੈ ਅਸੀਂ ਕਰਦੇ ਹਾਂ, ਇਸ ਦੀ ਅਸੀਂ ਅਰਦਾਸ ਕਰਦੇ ਹਾਂ। ਸੋ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਉਹ ਇੱਥੇ ਹੀ ਖਤਮ ਕਰਨ ਦੇ ਲਈ ਮੈਂ ਵੀ ਤੁਹਾਡੇ ਤੋਂ ਇਜਾਜ਼ਤ ਚਾਹਾਂਗੀ। ਜਾਂਦੇ ਜਾਂਦੇ ਕੁਲਦੀਪ ਕੌਰ ਹੋਰਾਂ ਨੇ ਇੱਕ ਗੀਤ ਦੀ ਫਰਮਾਇਸ਼ ਕੀਤੀ ਹੈ, ਬਾਪੂ ਇੱਕ ਕਵਿਤਾ ਹੈ ਜੀ, ਬਾਪੂ ਤੇਰੇ ਕਰਕੇ ਕਮਾਉਣ ਜੋਗੇ ਹੋ ਗਏ। ਸੋ ਇਹ ਕਵਿਤਾ ਤੁਹਾਡੇ ਲਈ ਛੱਡ ਕੇ ਜਾਵਾਂਗੇ। ਪ੍ਰੋਗਰਾਮ ਦੌਰਾਨ ਕੋਈ ਵੀ ਉਣਤਾਈ ਰਹਿ ਗਈ ਹੋਵੇ, ਮੇਰੇ ਤੋਂ ਕੁਛ ਗਲਤ ਬੋਲਿਆ ਗਿਆ ਹੋਵੇ, ਸੋ ਉਸ ਗਲਤੀ ਦੇ ਲਈ ਮੈਨੂੰ ਮਾਫ਼ੀ ਜ਼ਰੂਰ ਦੇ ਦਿਓ, ਔਰ ਫੀਡਬੈਕ ਆਪਣਾ feedback@harmanradio.com ਤੇ ਜ਼ਰੂਰ ਭੇਜਿਆ ਕਰੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਅਗਲੇ ਮੰਗਲਵਾਰ ਫੇਰ ਜੁੜ ਬੈਠਾਂਗੇ ਸਵੇਰੇ 8 ਵਜੇ ਤੋਂ 10 ਵਜੇ ਤੱਕ ਮੈਲਬਨ ਤੋਂ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ। ਕੱਲ ਦਾ ਪ੍ਰੋਗਰਾਮ ਤੁਸੀਂ ਇੰਜੋਏ ਕਰੋਗੇ ਸੁਖਪ੍ਰੀਤ ਕੌਰ ਹੋਰਾਂ ਦੇ ਨਾਲ ਐਡੀਲੇਡ ਤੋਂ। ਹੁਣ ਮੈਨੂੰ ਯਾਨੀ ਅਮਰਦੀਪ ਨੂੰ ਦਿਓ ਮੈਲਬਨ ਤੋਂ ਤੇ ਸਰਬਜੀਤ ਭਾਜੀ ਨੂੰ ਦਿਓ ਜੀ ਪਟਿਆਲਾ ਸਟੂਡੀਓ ਤੋਂ ਇਜਾਜ਼ਤ। ਇੱਕ ਖੂਬਸੂਰਤ ਇੱਕ ਕਵਿਤਾ ਦੇ ਨਾਲ ਤੁਹਾਨੂੰ ਛੱਡ ਕੇ ਜਾ ਰਹੇ ਹਾਂ। ਸਾਡੇ ਦੋਵਾਂ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਵੱਟਣ ਵਾਲੀਆਂ ਵੱਟ ਵੱਟ ਤੁਰੀਆਂ ਕੱਤਣ ਵਾਲੀਆਂ ਕੱਤ ਕੱਤ ਤੁਰੀਆਂ ਵੱਟਣ ਵਾਲੀਆਂ ਵੱਟ ਵੱਟ ਤੁਰੀਆਂ ਕੱਤ ਕੱਤ ਤੁਰੀਆਂ ਵੱਟ ਵੱਟ ਤੁਰੀਆਂ ਮੈਨੂੰ ਪਿਆ ਦੁਗਾੜਾ ਕੱਤ ਕੱਤ ਤੁਰੀਆਂ ਵੱਟ ਵੱਟ ਤੁਰੀਆਂ ਮੈਨੂੰ ਪਿਆ ਦੁਗਾੜਾ ਵੇਰੂ ਮੇਰੇ ਪੇਕਿਆਂ ਦੀ ਹਾਲ ਸੁਣੀ ਦਾ ਮਾੜਾ ਵੇਰੂ ਮੇਰੇ ਪੇਕਿਆਂ ਦੀ ਯਾਰ ਵੀ ਤੂੰ ਮੇਰਾ ਪਿਆਰ ਵੀ ਤੂੰ ਮੇਰੀ ਜਿੱਤ ਵੀ ਤੂੰ ਮੇਰੀ ਹਾਰ ਵੀ ਤੂੰ ਮੇਰੀ ਅਰਜ਼ ਵੀ ਤੂੰ ਮੇਰੀ ਗਰਜ਼ ਵੀ ਤੂੰ ਮੇਰੀ ਨਬਜ਼ ਵੀ ਤੂੰ ਮੇਰੀ ਮਰਜ਼ ਵੀ ਤੂੰ ਇੱਕੋ ਗੱਲ ਤੇ ਗੱਲ ਮੁਕਾਈ ਹੋਰ ਨਾ ਪੜਿਆ ਪਹਾੜਾ ਇੱਕੋ ਗੱਲ ਤੇ ਗੱਲ ਮੁਕਾਈ ਹੋਰ ਨਾ ਪੜਿਆ ਪਹਾੜਾ ਵੇਰੂ ਮੇਰੇ ਪੇਕਿਆਂ ਦੀ ਮੇਰੀ ਪ੍ਰੀਤ ਵੀ ਤੂੰ ਮੇਰੀ ਨੀਤ ਵੀ ਤੂੰ ਮੇਰਾ ਗਲਤ ਵੀ ਤੂੰ ਮੇਰਾ ਠੀਕ ਵੀ ਤੂੰ ਮੇਰੀ ਦੀਦ ਵੀ ਤੂੰ ਮੇਰੀ ਈਦ ਵੀ ਤੂੰ ਮੇਰੀ ਜਾਗ ਵੀ ਤੂੰ ਮੇਰੀ ਨੀਂਦ ਵੀ ਤੂੰ ਮਾੜਾ